ਲੜੇ ਹੋਏ ਹੋ, ਘਰ ਵਾਲੀ ਨਾਲ ਰੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਬਸਦੇ ਹੋ ਜਾਂ ਫਿਰ ਬਸਦੇ ਹੋ ਵਿਚ ਸ਼ਹਿਰਾਂ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ ਖੈਰਾਂ, ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਗੁਰਸੇਵਕ ਸਿੰਘ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ, ਤੇ ਅੱਜ 3 ਵੀਰਵਾਰ ਦਾ 19 ਅਕਤੂਬਰ ਤੇ ਨਾਨਕ ਸ਼ਾਹੀ 3 ਕੱਤਕ 549 ਹੋ ਗਈ ਹੈ, ਤੇ ਇਸ ਦੇ ਨਾਲ ਹੀ ਅੱਜ ਦਾ ਦਿਨ ਵੈਸੇ ਵੀ ਆਪਣੇ ਬਹੁਤ ਹੀ ਮਹੱਤਵਪੂਰਨ ਹੈ, ਜਿੰਨੇ ਵੀ ਭਾਰਤੀ ਆ ਸਿੱਖ ਮਤ ਨੂੰ ਮੰਨਣ ਵਾਲੇ ਜਾਂ ਹਿੰਦੂ ਮਤ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਤੇ ਸਿੱਖਾਂ ਦੇ ਲਈ ਅੱਜ ਬੰਦੀ ਛੋੜ ਦਿਵਸ ਆ। ਸੋ ਬੰਦੀ ਛੋੜ ਦਿਵਸ ਦੀਆਂ ਤੇ ਦੀਵਾਲੀ ਦੀਆਂ ਆਪਣੇ ਹਰਮਨ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਸੋ ਅੱਜ ਦੇ ਦਿਨ ਦੀਵਾਲੀ ਕਰਕੇ ਪ੍ਰੋਗਰਾਮ ਸਪੈਸ਼ਲ ਰਹੇਗਾ, ਤੇ ਸਾਨੂੰ ਸਾਰਿਆਂ ਨਾਲ ਗੱਲਬਾਤ ਕਰਾਂਗੇ ਦੀਵਾਲੀ ਦੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਵਿਚਾਰ ਨਾਲ ਕਰਾਂਗੇ, ਕਿਉਂਕਿ 3 ਤਿਉਹਾਰ ਜਿਹੜੇ ਹੁੰਦੇ ਆ, ਇੱਕ ਸਬੱਬ ਹੁੰਦਾ ਮਿਲਣ ਦਾ, ਪਿਆਰ ਦਾ, ਵਧਾਉਣ ਦਾ। ਸੋ ਇੱਕ ਵਿਚਾਰ ਹੈ, ਕਹਿੰਦੇ ਪਿਆਰ ਤਾਂ ਖੁੱਲੀਆਂ ਬਾਹਾਂ ਵਾਂਗ ਹੁੰਦਾ ਹੈ, ਜੇ ਤੁਸੀਂ ਆਪਣੀਆਂ ਪਿਆਰ ਵਾਲੀਆਂ ਬਾਹਾਂ ਨੂੰ ਸਮੇਟ ਲਓਗੇ ਤਾਂ ਤੁਸੀਂ ਦੇਖੋਗੇ ਕਿ ਪਿੱਛੇ ਸਿਰਫ ਤੁਸੀਂ ਹੀ ਬਾਕੀ ਰਹਿ ਗਏ ਹੋ ਆਪਣੇ ਆਪ ਨੂੰ ਆਪਣੀਆਂ ਬਾਹਾਂ ਵਿਚ ਲੈਣ ਲਈ। ਸੋ ਅੱਜ ਖੁਸ਼ੀਆਂ ਦਾ ਦਿਹਾੜਾ ਆ, ਤਿਉਹਾਰ ਦਾ ਦਿਨ ਆ। ਸੋ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਅਸੀਂ, ਆਜੋ ਤੁਸੀਂ ਸਾਰੇ ਜੁਆਇਨ ਕਰ ਲਓ ਪ੍ਰੋਗਰਾਮ ਦੇ ਵਿਚ, ਤਾਂ ਜੋ ਕਿ ਪਿੱਛੇ ਨਾ ਕੋਈ ਰਹਿ ਜਾਵੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਗੀਤ ਦੇ ਨਾਲ ਕਰਦੇ ਆ। ਸੋ ਸੁਣੋ ਇਹ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਹੱਥ ਰੱਖੀ ਮੇਰੇ ਦਾ ਸਭ ਭੁਲਾਈ ਤੂੰ ਦਿਲ ਤੋਂ ਲਿਖਾਈ ਹੈ ਪੀਹੀ ਤੋਂ ਗਵਾਈ ਤੂੰ ਲਖ ਵਿੰਦਰੀ ਨੂੰ ਭੁੱਲੀ ਨਾ ਭੁਲਾਈ ਤੂੰ ਖੜਾ ਅਰਦਾਸ ਕਰਾਂ ਖੜਾ ਅਰਦਾਸ ਕਰਾਂ ਬੜੀ ਦੇਰ ਦਾ ਸਪਨਾ ਤੇ ਦਾਤਾ ਹੱਥ ਰੱਖੀ ਮੇਰੇ ਦਾ ਸਪਨਾ ਤੇ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਹਰ ਸਿੱਖ ਹੱਥ ਜੋੜ ਕੇ ਹੀ ਅਰਦਾਸ ਹੁੰਦੀ ਹੈ ਪ੍ਰਮਾਤਮਾ ਮੁਹਰੇ ਕਿ ਸਭ ਅਕਾਲ ਪੁਰਖ ਦਾ ਨਾਮ ਲੈ ਕੇ ਸਭ ਦੀ ਚੜ੍ਹਦੀ ਕਲਾ ਹੀ ਰਹੇ। ਸੋ ਆਪ ਸਭ ਦਾ ਸਵਾਗਤ ਆ ਪ੍ਰੋਗਰਾਮ ਦੇ ਵਿਚ। ਸੋ ਅੱਜ ਜਿਵੇਂ ਗੱਲ ਕੀਤੀ ਸੀ ਦੀਵਾਲੀ ਦਾ ਦਿਹਾੜਾ ਵਿਚ, ਤੇ ਆਪਣੇ ਇਕ ਰਿਵਾਜ ਹੁੰਦਾ ਕਿ ਦਿਨ ਤਿਉਹਾਰ ਵੇਲੇ ਅਸੀਂ ਇਕ ਦੂਜੇ ਨੂੰ ਤੋਹਫੇ ਦਿੰਦੇ ਆ, ਸਰਪ੍ਰਾਈਜ਼ ਦਿੰਦੇ ਆ ਕਿ ਕੋਈ ਵੀ ਹੋਵੇ, ਤੇ ਅੱਜ ਤੁਹਾਡੇ ਲਈ ਇਕ ਸਰਪ੍ਰਾਈਜ਼ ਲੈ ਕੇ ਆਏ ਆ। ਸੋ ਮੇਰੇ ਲਾਸਟ 2-3 ਵੀਕ ਤੋਂ ਮਿਹਨਤ ਸੀਗੀ ਚੱਲ ਰਹੀ ਕਿ ਅਸੀਂ ਆਪਣੇ ਪੁਰਾਣੇ ਪ੍ਰੈਜ਼ੀਡੈਂਟ ਆਪਣੇ ਆਰਜੀ ਨੂੰ ਵਾਪਸ ਲੈ ਕੇ ਆਈਏ ਪ੍ਰੋਗਰਾਮ ਦੇ ਵਿਚ। ਸੋ ਮਿਹਨਤ ਸਾਡੀ ਰੰਗ ਲਿਆਈ, ਦੀਵਾਲੀ ਵਾਲੇ ਦਿਨ ਅਸੀਂ ਵਾਪਸ ਲੈ ਕੇ ਆਏ ਆ ਜੀ ਦਲਜੀਤ ਸਿੰਘ ਜੀ ਨੂੰ ਬ੍ਰਿਸਬੇਨ ਤੋਂ। ਸੋ ਉਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ ਵੀ ਸਟੇਜ ਸੰਚਾਲਕ ਬਣ ਗਿਆ ਗੁਰਸੇਵਕ ਮੇਰੇ ਤੋਂ ਬਾਅਦ
ਜੀ।
ਮੇਰੇ ਤੋਂ ਜਾਣੀ ਮੇਰੀ ਪੇਸ਼ਕਾਰੀ ਬਹੁਤ ਵਧੀਆ ਕਰਾਈ ਆ ਤੇ ਸਰੋਤਿਆਂ ਦੇ ਨਾਲ, ਤੇ ਤੇਰਾ ਬਹੁਤ ਬਹੁਤ ਥੈਂਕਸ ਤੇ ਗੁਰਸੇਵ ਸਿੰਘ ਜੀ, ਤੇ ਧੰਨਵਾਦ ਆ। ਤੇ ਬੜਾ ਵਧੀਆ ਲੱਗਦਾ ਇੰਨੇ ਚਿਰ ਦੇ ਬਾਅਦ ਜੁਆਇਨ ਦਾ।
ਹਾਂਜੀ, ਹਰਮਨ ਰੇਡੀਓ ਟੀਮ ਦੀ ਮਿਹਨਤ ਸੀਗੀ ਕਿ ਮੈਨੂੰ ਲੈ ਕੇ ਆਏ। ਸੋ ਹੁਣ ਰੰਗ ਲਿਆਈਏ ਤਾਂ ਸਿੱਖਣਾ ਸ਼ੁਰੂ ਕਰਤਾ। ਸੋ ਇੰਟਰੋਡਿਊਸ ਤੁਸੀਂ ਮੈਨੂੰ ਕਰਾਇਆ ਸੀ, ਮੈਂ ਅੱਜ ਤੁਹਾਨੂੰ ਕਰਾਇਆ ਵਾਪਸ। ਸੋ ਬਹੁਤ ਖੁਸ਼ ਦੀ ਗੱਲ ਹੈ ਕਿ ਤੁਸੀਂ ਵਾਪਸ ਅੱਜ ਪ੍ਰੋਗਰਾਮ ਜੁਆਇਨ ਕੀਤਾ, ਤਾਂ ਸਾਡੀ ਕੋਸ਼ਿਸ਼ ਰਹੇਗੀ ਕਿ ਹੁਣ ਅਗਲੇ ਪ੍ਰੋਗਰਾਮ ਅਸੀਂ ਰਲ ਕੇ ਦੁਬਾਰਾ ਤੋਂ ਮਿਲ ਕੇ ਕਰਿਆ ਕਰਾਂਗੇ। ਸੋ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿਚ ਹਿੱਸਾ ਬਣ ਸਕਦੇ ਹੋ। ਸਾਨੂੰ ਈਮੇਲ ਦੇ ਜ਼ਰੀਏ ਤੁਸੀਂ request@harmanradio.com ਦੇ ਉੱਤੇ ਤੁਸੀਂ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਟੈਲੀਗ੍ਰਾਮ ਐਪ ਦੇ ਉੱਤੇ ਜਾ ਕੇ ਹਰਮਨ ਰੇਡੀਓ ਟਾਈਪ ਕਰਕੇ ਸਰਚ ਕਰੋ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ, ਤੇ ਉਸ ਦੇ ਜ਼ਰੀਏ ਵੀ ਤੁਸੀਂ ਸਾਨੂੰ ਸੁਨੇਹੇ ਭੇਜ ਸਕਦੇ ਹੋ। ਤੇ ਸਾਨੂੰ ਅੱਜ ਟੈਕਨੀਕਲ ਸਪੋਰਟ ਦੇ ਰਹੇ ਆ ਅਮਨਦੀਪ ਭਾਜੀ ਕਾਫ ਸਰਵਰ ਤੋਂ। ਸੋ ਪਰ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਨਹੀਂ ਆਣੀ, ਉਹ ਅਸੀਂ ਪਿੱਛੇ ਹੀ ਰੱਖਣੀ। ਸੋ ਅੱਜ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣੋਗੇ, ਤੇ ਬਾਅਦ ਦੇ ਵਿਚ ਉਹਨਾਂ ਤੋਂ ਵੀ ਅਸੀਂ ਦੀਵਾਲੀ ਦੇ ਦਿਨ ਵਿਚਾਰ ਜ਼ਰੂਰ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਅਮਨਦੀਪ ਭਾਜੀ ਦਾ। ਸੋ ਫਿਰ ਭਾਜੀ ਕਿੱਦਾਂ ਰਿਹਾ ਤੁਹਾਡਾ ਸਫ਼ਰ ਦਲਜੀਤ ਸਿੰਘ ਜੀ, ਇੰਨੇ ਦਿਨ ਤੁਸੀਂ ਦੂਰ ਰਹੇ ਰੇਡੀਓ ਤੋਂ, ਕਿੱਦਾਂ ਚੱਲ ਰਿਹਾ ਸੀ?
ਜੀ ਤੇ ਗੁਰਸੇਵ ਸਿੰਘ ਜੀ, ਮੈਂ ਤਾਂ ਇਹ ਗੱਲ ਜ਼ਰੂਰ ਕਹੂੰਗਾ ਵੀ ਬੰਦਾ ਆਪਾਂ ਕਹਿ ਦੇਈਦਾ ਆ ਵੀ ਆਪਾਂ ਰੋਟੀ ਕਮਾਉਣ ਦੇ ਚੱਕਰਾਂ ਦੇ ਵਿੱਚ ਆਪਾਂ ਬਹੁਤ ਰੁੱਝ ਗਏ, ਆਪਾਂ ਪੈਸੇ ਦੀ ਦੌੜ ਦੇ ਮਗਰ ਹੈਗੇ ਆ, ਤੇ ਇਹ ਜ਼ਰੂਰੀ ਵੀ ਆ ਪੈਸਾ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਐਡੀ ਦੂਰ ਆਪਣਾ ਦੇਸ਼ ਆਪਣਾ ਵਤਨ ਆਪਣੀ ਮਿੱਟੀ ਸਭ ਕੁਝ ਛੱਡ ਕੇ ਆਪਣਾ ਸੱਭਿਆਚਾਰ ਆਪਣੀ ਬੋਲੀ ਸਾਰੇ ਲੋਕ ਆਪਣੇ ਜਿਹੜੇ ਆਪਾਂ ਛੱਡ ਕੇ ਐਡੀ ਦੂਰ ਆਏ, ਤੇ ਉਹ ਮੈਨੂੰ ਲੱਗਦਾ ਵੀ ਉਹਦੇ ਪਿੱਛੇ ਇੱਕ ਮੇਨ ਕਾਰਨ ਜਿਹੜਾ ਪਹਿਲਾ ਕਾਰਨ ਸੀ ਉਹ ਆਰਥਿਕਤਾ ਸੀ ਸਾਡੇ ਪੈਸੇ ਲਈ। ਪਰ ਮੈਂ ਇਹਨਾਂ ਦਿਨਾਂ ਦੇ ਵਿੱਚ ਮਹਿਸੂਸ ਕੀਤਾ ਵੀ ਆਰਥਿਕਤਾ ਬਹੁਤ ਜ਼ਰੂਰੀ ਆ, ਪਰ ਇਹਦੇ ਨਾਲ ਨਾਲ ਤੁਹਾਡੇ ਦਿਲ ਦੇ ਵਿੱਚ ਜਿਹੜੇ ਜਜ਼ਬਾਤ ਆ, ਤੁਹਾਡੇ ਦਿਲ ਦੇ ਵਿੱਚ ਜਿਹੜੇ ਸੁਪਨੇ ਆ, ਤੁਹਾਡੀਆਂ ਜਿਹੜੇ ਸ਼ੌਂਕ ਆ, ਤੁਹਾਡੇ ਇੱਕ ਸ਼ੌਂਕ ਤੋਂ ਵੀ ਉੱਤੇ ਦੀ ਗੱਲ ਆ ਜਨੂੰਨ। ਗੁਰਸੇਵ ਸਿੰਘ ਜੀ, ਮੈਨੂੰ ਲੱਗਦਾ ਵੀ ਇਹ ਜਿਹੜੇ ਕੰਮ ਆ ਇਹ ਮੇਰੇ ਜਨੂੰਨ ਆ, ਤੇ ਮੈਂ ਅਪਸੈਟ ਹੀ ਰਿਹਾ ਇੰਨਾ ਚਿਰ ਦੂਰ ਰਹਿ ਕੇ, ਤੇ ਮੈਨੂੰ ਮਹਿਸੂਸ ਹੋਇਆ ਇਹ ਗੱਲ ਵੀ ਨਹੀਂ ਬਈ ਕੋਈ ਪੈਸਾ ਠੀਕ ਆ ਬਹੁਤ ਜ਼ਰੂਰੀ ਆ ਘੱਟ ਖਾਓ, ਪਰ ਨਾਲ ਦੀ ਨਾਲ ਖੁਸ਼ੀ ਬਹੁਤ ਜ਼ਰੂਰੀ ਆ। ਜਿਹੜਾ ਵੀ ਤੁਸੀਂ ਕੰਮ ਕਰਦੇ ਆ ਨਾ, ਜੇ ਤੁਹਾਨੂੰ ਉਹਦੇ ਵਿੱਚ ਖੁਸ਼ੀ ਨਹੀਂ ਮਿਲਦੀ ਤੇ ਤੁਸੀਂ ਉਹ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ। ਤੇ ਖੁਸ਼ੀ ਜਾਣੀ ਜਿਹੜੀ ਆ ਮੈਨੂੰ ਰੇਡੀਓ ਤੇ ਬਹੁਤ ਜ਼ਿਆਦਾ ਮਿਲਦੀ ਆ, ਤੇ ਇਹ ਕੰਮ ਦੀ ਬਾਕੀ ਵਧੀਆ ਲੱਗਦੇ ਆ। ਪਰ ਮੈਂ ਮਹਿਸੂਸ ਕੀਤਾ ਮੈਂ ਜਾਣੀ ਹਮੇਸ਼ਾ ਘਾਟੇ ਦੀ ਰੜਕੀ ਆ। ਵੈਸੇ ਮੈਂ ਪ੍ਰੋਗਰਾਮ ਕਰਦਾ ਰਿਹਾ ਐਤਵਾਰ ਨੂੰ ਆਪਣਾ ਪ੍ਰੋਗਰਾਮ ਜਿਹੜਾ ਹਮ ਸਫ਼ਰ ਆ ਉਹ ਆਪਾਂ ਚਲਾਉਂਦੇ ਰਹੇ ਆ ਲਗਾਤਾਰ, ਤੇ ਫੇਰ ਵੀ ਜਾਣੀ ਘਾਟ ਜਿਹੜੀ ਆ ਰਹੀ, ਤੇ ਅੱਜ ਬਹੁਤ ਵਧੀਆ ਲੱਗਦਾ ਖਾਸ ਤੌਰ ਤੇ ਤੁਹਾਡੇ ਨਾਲ ਵੀ ਗੱਲ ਅੱਜ ਲੰਬੀ ਹੋ ਜਾਣੀ ਆ। ਇੱਥੋਂ ਅੰਦਾਜ਼ਾ ਲਾਓ ਵੀ ਮੈਨੂੰ ਲੱਗਦਾ ਵੀ ਆਪਣੇ ਵਿੱਚ ਵੀ ਗੈਪ ਵੱਧਦਾ ਰਿਹਾ, ਜਾਣੀ ਕਮਿਊਨੀਕੇਸ਼ਨ ਗੈਪ ਹਨਾ, ਵੀ ਬਹੁਤੀ ਗੱਲਬਾਤ ਨਹੀਂ ਸੀ ਹੁੰਦੀ ਆਪਣੀ।
ਜੀ ਬਿਲਕੁਲ, ਤੇ ਜਰੂਰ ਅੱਜ ਅਸੀਂ 2 ਘੰਟੇ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਬਾਰੇ ਕਰਾਂਗੇ, ਅੱਜ ਤਿਉਹਾਰ ਬਾਰੇ ਕਰਾਂਗੇ, ਤੇ ਖਬਰਸਾਰ ਵੀ ਲਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਪਰ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਮੌਸਮ ਦੇਖ ਲਈ ਆਪਣੇ ਆਸਟ੍ਰੇਲੀਆ ਦੇ ਵਿੱਚ ਕਿੱਦਾਂ ਦਾ ਚੱਲ ਰਿਹਾ ਅੱਜ। ਸੋ
ਹਾਂਜੀ,
ਜੇਕਰ ਅਸੀਂ ਬ੍ਰਿਸਬਨ ਤੋਂ ਸਟਾਰਟ ਕਰਦੇ ਹਾਂ ਜੀ, ਕਹਿੰਦੇ ਉੱਥੇ ਵੀ ਬੱਦਲਬਾਈ ਹੋਈ ਹੋਈ ਆ, ਪਰ ਪਿਛਲੇ 15 ਦਿਨਾਂ ਤੋਂ ਕਾਫੀ ਮੀਂਹ ਪੈ ਰਿਹਾ ਬ੍ਰਿਸਬਨ ਦੇ ਵਿੱਚ। ਅੱਜ ਦਾ ਤਾਪਮਾਨ 23 ਡਿਗਰੀ ਤੱਕ ਜਾਣ ਦੇ ਆਸਾਰ ਨੇ ਬ੍ਰਿਸਬਨ ਦੇ ਵਿੱਚ। ਇਸ ਤੋਂ ਅੱਗੇ ਸਿਡਨੀ ਦੀ ਜੇਕਰ ਗੱਲ ਕਰਦੇ ਤਾਂ ਉੱਥੇ ਅਸਮਾਨ ਸਾਫ ਆ, ਧੁੱਪ ਦੱਸੀ ਗਈ ਹੈ ਤੇ ਤਾਪਮਾਨ 26 ਡਿਗਰੀ ਤੱਕ ਜਾਣ ਦੇ ਆਸਾਰ ਨੇ। ਤੇ ਕੈਨਬਰਾ ਆਸਟ੍ਰੇਲੀਆ ਦੀ ਰਾਜਧਾਨੀ ਦੇ ਵਿੱਚ, ਉੱਥੇ ਵੀ ਜ਼ਿਆਦਾਤਰ ਧੁੱਪ ਹੀ ਦੱਸੀ ਗਈ ਹੈ ਤੇ ਤਾਪਮਾਨ 26 ਡਿਗਰੀ ਤੱਕ ਜਾਣ ਦੇ ਆਸਾਰ ਨੇ। ਮੈਲਬਰਨ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਆ ਤੇ ਕਿਤੇ ਕਿਤੇ ਮੀਂਹ ਵੀ ਪੈ ਰਿਹਾ, ਕਣਮਿਣ ਹੋ ਰਹੀ ਆ ਤੇ ਤਾਪਮਾਨ 25 ਡਿਗਰੀ ਦੱਸਿਆ ਗਿਆ ਹੈ ਵੱਧ ਤੋਂ ਵੱਧ। ਤੇ ਐਡਰੀਲੇਡ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ 21 ਡਿਗਰੀ ਵੱਧ ਤੋਂ ਵੱਧ ਰਹਿਣ ਦੇ ਆਸਾਰ ਨੇ। ਪਰਥ ਦੇ ਵਿੱਚ ਵੀ ਅਸਮਾਨ ਸਾਫ਼ ਦੱਸਿਆ ਗਿਆ ਤੇ ਤਾਪਮਾਨ 26 ਡਿਗਰੀ ਉੱਥੇ ਦੱਸਿਆ ਗਿਆ ਹੈ ਵੱਧ ਤੋਂ ਵੱਧ। ਤੇ ਤਸਮਾਨੀਆ ਦੇ ਸ਼ਹਿਰ ਹੋਬਰਟ ਦੇ ਵਿੱਚ 22 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਅਸਮਾਨ ਸਾਫ਼ ਦੱਸਿਆ ਗਿਆ ਹੈ। ਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਤਾਪਮਾਨ ਅੱਜ ਸੋਹਣਾ ਬਣਿਆ ਹੋਇਆ, 23 ਡਿਗਰੀ ਤਾਪਮਾਨ, ਅਸਮਾਨ ਸਾਫ਼ ਦੱਸਿਆ ਹੋਇਆ। ਸੋ ਇਹ ਸੀ ਕੁਛ ਕੁ ਸ਼ਹਿਰਾਂ ਤੇ ਪੰਜਾਬ ਦਾ ਤਾਪਮਾਨ। ਸੋ ਦਿਲਜੀਤ ਸਿੰਘ ਜੀ, ਤੇ ਹੁਣ ਆਪਾਂ ਤਿਉਹਾਰ ਦੀ ਵੀ ਗੱਲ ਬਾਤ ਕਰਨੀ ਆ। ਵਿਚਾਰ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ ਖਬਰਾਂ ਲੈਣ ਤੋਂ ਪਹਿਲਾਂ, ਅਸੀਂ ਦੇਸ਼ਾਂ ਵਿਦੇਸ਼ਾਂ ਦੀ ਖਬਰਾਂ ਤੇ ਵਿਚਾਰ ਮਾਰਾਂਗੇ, ਪਰ ਇੱਕ ਵਿਚਾਰ ਨਾਲ, ਜਿੱਦਾਂ ਕਿ ਅੱਜ ਤਿਉਹਾਰ ਦਾ ਦਿਨ ਆ, ਦੀਵਾਲੀ ਦਾ ਦਿਨ ਆ, ਬੰਦੀ ਛੋੜ ਦਿਵਸ ਆ ਅੱਜ। ਸੋ ਉਹਦੇ ਬਾਰੇ ਸਾਰੀ ਮੈਨੂੰ ਲੱਗਦਾ ਪ੍ਰੋਗਰਾਮ ਚ ਗੱਲਬਾਤ ਹੋਏਗੀ ਤੇ ਆਪਾਂ ਸਰੋਤਿਆਂ ਦੀਆਂ ਕਾਲਸ ਵੀ ਲਵਾਂਗੇ 9 ਵਜੇ ਤੋਂ ਬਾਅਦ। ਸੋ ਉਹਨਾਂ ਤੋਂ ਵੀ ਅਸੀਂ ਸ਼ੁਭ ਇਸ਼ਾਵਾਂ, ਇੱਕ ਦੂਜੇ ਨੂੰ ਗ੍ਰੀਟਿੰਗਸ ਜਿਹੜੇ ਕਹਿੰਦੇ ਹੁੰਦੇ, ਸੋ ਉਹ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਕਾਲਸ ਦੇ ਜ਼ਰੀਏ ਲਵਾਂਗੇ, ਉਹਨਾਂ ਦੇ ਵਿਚਾਰ ਵੀ ਲਵਾਂਗੇ। ਸੋ ਪਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਵਿਚਾਰ ਦੇ ਨਾਲ, ਤੇ ਉਸ ਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ। ਕਹਿੰਦੇ ਵੀ ਪਿਆਰ ਤਾਂ ਖੁੱਲੀਆਂ ਬਾਹਾਂ ਵਾਂਗ ਹੁੰਦਾ ਆ, ਜੇ ਤੁਸੀਂ ਆਪਣੀਆਂ ਪਿਆਰ ਵਾਲੀਆਂ ਬਾਹਾਂ ਨੂੰ ਸਮੇਟ ਲਓਗੇ ਤਾਂ ਤੁਸੀਂ ਦੇਖੋਗੇ ਕਿ ਪਿੱਛੇ ਸਿਰਫ ਤੁਸੀਂ ਹੀ ਬਾਕੀ ਰਹਿ ਗਏ ਹੋ ਆਪਣੇ ਆਪ ਨੂੰ ਆਪਣੀਆਂ ਬਾਹਾਂ ਵਿੱਚ ਲੈਣ ਲਈ।
ਤੇ ਗੁਰਸੇਵ ਸਿੰਘ ਜੀ, ਬਹੁਤ ਵਧੀਆ ਵਿਚਾਰ ਆ ਇਹ, ਤੇ ਮੈਨੂੰ ਲੱਗਦਾ ਵੀ ਇਹ ਵਿਚਾਰ ਜਿਹੜਾ ਖੁੱਲ੍ਹ ਦਿਲੀ ਵੀ ਬੰਦੇ ਦੀ ਦਿਖਾਉਂਦਾ, ਤੇ ਜਿੰਨੀਆਂ ਬਾਹਾਂ ਖੁੱਲੀਆਂ ਮਤਲਬ ਕੀ ਆ ਕਿ ਤੁਸੀਂ ਤਿਆਰ ਆ ਕੁਛ ਨਾ ਕੁਛ ਲੈਣ ਦੇ ਲਈ, ਕੁਛ ਨਾ ਕੁਛ ਸਮੇਟਣ ਦੇ ਲਈ, ਤੇ ਇਹੀ ਵੈਸੇ ਹੋਣਾ ਵੀ ਇੱਦਾਂ ਹੀ ਚਾਹੀਦਾ ਆ। ਪਿਆਰ ਜਿਹੜਾ ਵੱਧਦਾ, ਹੁਣ ਦੇਖੋ ਕਿ ਆਪਾਂ ਇੱਕ ਰੇਡੀਓ ਦੇ ਨਾਲ ਜੁੜੇ ਹੋਏ ਆ, ਤੇ ਰੇਡੀਓ ਦੇ ਨਾਲ ਉਹ ਵੀ ਤੁਹਾਡਾ ਜਿਹੜਾ ਬੰਧਨ ਹੈ ਟੁੱਟਦਾ ਆ, ਤੁਹਾਡਾ ਖੇਤਰ ਵੀ ਜਿਹੜਾ ਆ ਟੁੱਟ ਜਾਂਦਾ ਆ। ਤੁਸੀਂ ਇੱਕ ਬੰਦੇ ਨੂੰ ਮਿਲਦੇ ਆ, ਕੱਲੇ ਤੁਸੀਂ ਇੱਕ ਬੰਦੇ ਨੂੰ, ਇਨਸਾਨ ਨੂੰ ਨਹੀਂ ਮਿਲਦੇ, ਨਾਲ ਦੀ ਨਾਲ ਉਹਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੇ ਹੋਰ ਖੇਤਰ ਵੀ ਤੁਸੀਂ ਲੈ ਕੇ ਆ ਜਾਂਦੇ ਆ, ਉਹਦੇ ਨਾਲ ਤੁਹਾਡਾ ਅੱਗੇ ਵਧਣ ਦਾ ਏਰੀਆ ਜਿਹੜਾ ਹੋਰ ਵੀ ਵੱਧ ਜਾਂਦਾ। ਪਰ ਉਹਦੇ ਨਾਲ ਜ਼ਰੂਰੀ ਚੀਜ਼ ਇਹ ਆ ਵੀ ਉਹਦੇ ਵਿੱਚ ਪਿਆਰ ਹੋਣਾ ਬਹੁਤ ਜ਼ਰੂਰੀ ਆ, ਹਨਾ। ਇਹ ਪਿਆਰ ਜਿਹੜਾ ਆ, ਪਿਆਰ ਦੇ ਨਾਲ ਜਿਹੜੇ ਜੁੜੇ ਹੋਏ ਬੰਦੇ ਹੁੰਦੇ ਆ ਜਾਂ ਪਿਆਰ ਦੇ ਨਾਲ ਕੋਈ ਵੀ ਚੀਜ਼ ਪ੍ਰਾਪਤ ਕੀਤੀ ਗਈ ਹੁੰਦੀ ਆ, ਮੈਨੂੰ ਲੱਗਦਾ ਵੀ ਉਹਦੇ ਨਾਲ ਉਹ ਤੁਹਾਡਾ ਜਿਹੜਾ ਖੇਤਰ ਆ, ਚਾਹੇ ਉਹ ਸਿੱਖਣ ਦਾ ਖੇਤਰ ਆ ਤੇ ਚਾਹੇ ਪ੍ਰਾਪਤੀ ਦਾ ਖੇਤਰ ਆ, ਉਹ ਵਧਣ ਦੇ ਆਸਾਰ ਵੀ ਹੈਗੇ ਆ। ਤੇ ਖਾਸ ਤੌਰ ਤੇ ਤਿਉਹਾਰ ਦੇ ਉੱਤੇ ਹੋਰ ਵੀ ਜ਼ਿਆਦਾ ਇੱਦਾਂ ਦੇ ਮੈਸੇਜ ਜਿਹੜੇ ਜ਼ਰੂਰੀ ਹੋ ਜਾਂਦੇ ਆ ਵੀ ਤਿਉਹਾਰ ਵੀ ਇਸੇ ਕੰਮ ਲਈ ਆ, ਪਿਆਰ ਵਧਾਉਂਦੇ ਆ। ਤਿਉਹਾਰਾਂ ਦੇ ਉੱਤੇ ਅਸੀਂ ਇਕੱਠੇ ਰਲ ਮਿਲ ਕੇ, ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਅਸੀਂ ਲੋਕਾਂ ਨੂੰ, ਚਲੋ ਇੱਥੇ ਇੰਡੀਆ ਵਿੱਚ ਵੀ ਆਪਾਂ ਗੱਲ ਕਰ ਲਈਏ, ਬਹੁਤ ਸਾਰੇ ਆਪਾਂ ਆਂਢੀਆਂ ਗੁਆਂਢੀਆਂ ਨੂੰ ਜਿਨ੍ਹਾਂ ਦੇ ਆਪਾਂ ਕਈ ਵਾਰੀ ਘਰ ਵੀ ਨਹੀਂ ਜਾਂਦੇ, ਉਹਨਾਂ ਦੇ ਨਾਲ ਵੀ ਮੇਲ ਮਿਲਾਪ ਤਿਉਹਾਰਾਂ ਦੇ ਉੱਤੇ ਹੋ ਜਾਂਦਾ ਆ, ਗੁਰਪੁਰਬ ਦੇ ਉੱਤੇ ਹੋ ਜਾਂਦਾ ਉਹਨਾਂ ਦੇ ਨਾਲ। ਇਹ ਇੱਕ ਤਰ੍ਹਾਂ ਦੇ ਨਾਲ ਖੁੱਲੀਆਂ ਬਾਹਾਂ ਦਾ ਹੀ ਇੱਕ ਦੂਜਾ ਸੰਕੇ ਇੱਕ ਆਧਾਰ ਹੈਗਾ, ਇਹ ਖੁੱਲੀਆਂ ਬਾਹਾਂ ਜਿਹੜੀਆਂ ਅਸੀਂ ਸਮੇਟਣ ਦੇ ਲਈ ਤਿਆਰ ਹੋ ਜਾਂਦੇ ਆ, ਖਾਸ ਤੌਰ ਤੇ ਹੋ ਜਾਏ ਜਦੋਂ ਤਿਉਹਾਰ ਆਉਂਦੇ ਆ। ਤੇ ਵਧੀਆ ਮੈਸੇਜ ਜਿਹੜਾ ਸੀਗਾ, ਧੰਨਵਾਦ ਤੁਹਾਡਾ ਬਹੁਤ ਬਹੁਤ
ਜੀ। ਬਿਲਕੁਲ, ਦਿਨ ਤਿਉਹਾਰ ਮੌਕਾ ਹੁੰਦਾ ਆ, ਜੇਕਰ ਕੋਈ ਰੁੱਸਿਆ ਆ ਉਹਨਾਂ ਨੂੰ ਮਨਾਉਣ ਦੇ ਲਈ ਸਬੱਬ ਬਣ ਜਾਂਦਾ ਆ। ਵੈਸੇ ਤਾਂ ਆਪਣੀ ਧਰਤੀ ਕਰੋ, ਭਾਰਤ ਦੀ ਧਰਤੀ ਮੇਲਿਆਂ ਤਿਉਹਾਰਾਂ ਦੀ ਆ, ਕੋਈ ਦਿਨ ਲੰਘਦਾ ਨੀ ਸੁੱਕਾ ਤੇ ਹਰ ਰੋਜ਼ ਅਸੀਂ ਮਨਾ ਸਕਦੇ ਆ। ਪਰ ਦੀਵਾਲੀ ਦਾ ਤਿਉਹਾਰ ਇੱਕ ਰੋਸ਼ਨੀ ਦਾ ਤਿਉਹਾਰ ਆ ਨਾ, ਦੀਵੇ ਬਾਲ ਕੇ ਰੋਸ਼ਨੀ ਕਰਦੇ ਆ ਆਪਾਂ। ਸੋ ਆਪਾਂ ਨੂੰ ਚਾਹੀਦਾ ਕਿ ਅੰਦਰ ਵੀ ਆਪਾਂ ਇੱਕ ਚਿਣਕ ਜਗਾਈਏ ਤਾਂ ਜੋ ਕਿ ਸਾਰਿਆਂ ਨੂੰ ਸਮੇਟੀਏ ਪਿਆਰ ਦੇ ਨਾਲ ਇੱਕ ਜਗ੍ਹਾ। ਸੋ ਭਾਜੀ, ਆਪਾਂ ਖਬਰਾਂ ਵੀ ਲੈਣੀਆਂ ਨੇ, ਮੈਂ ਕਹਿੰਦਾ ਦੇਸ਼ ਵਿਦੇਸ਼ ਦੀਆਂ ਖਬਰਾਂ ਲੈਣ ਤੋਂ ਪਹਿਲਾਂ ਆਪਣੇ ਨਾਲ ਦਲਜੀਤ ਸਿੰਘ ਜੀ ਢਿੱਲੋਂ ਮਹਿਤਾ ਚੌਂਕ ਵਾਲੇ ਜੋ ਕਿ ਅੱਜ ਕੱਲ ਮੈਲਬਰਨ ਦੇ ਵਿੱਚ ਨੇ, ਸੋ ਉਹ ਵੀ ਜੁਆਇਨ ਕਰ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ। ਤੇ ਹਾਂਜੀ, ਤੇ ਭਾਜੀ ਆਪਾਂ ਖਬਰ ਸਾਰ ਲੈਣ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੇ ਆ, ਤੇ ਗੀਤ ਤੋਂ ਉਸ ਬਾਅਦ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਲਵਾਂਗੇ ਤੇ ਉਹਨਾਂ ਤੇ ਗੱਲਬਾਤ ਕਰਾਂਗੇ। ਤੇ ਦੋਸਤੋ, ਇਸੇ ਤਰ੍ਹਾਂ ਤੁਸੀਂ ਬਣੇ ਰਹੋ ਤੇ ਸੁਣੋ ਇੱਕ ਗੀਤ, ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਨਾਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਸ਼ਾਮੀ ਬਾਪੂ ਨਾਲ ਜਾਣਾ ਖੇਤਾਂ ਵੱਲ ਨੂੰ ਪੁੱਤਾਂ ਵਾਂਗੂ ਜੀ ਨੇ ਬਸ ਪਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਭਾਵੇਂ ਅਜੇ ਹਾਂ ਬਿਖੜਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਲਿਖ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਖੁਸ਼ਬੋ ਝਿੰਜਰਾ ਹਾਏ ਅੱਖਾਂ ਨੂੰ ਮੀਟ ਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਸੋ ਬਹੁਤ ਹੀ ਖੂਬਸੂਰਤ ਗੀਤ ਸੀ ਕੁਲਵੀਰ ਝਿੰਜਰ ਦੀ ਆਵਾਜ਼ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਅੱਜ ਜੇਕਰ ਹੁਣ ਤਿਉਹਾਰ ਦੀ ਗੱਲ ਕਰੀਏ ਬੇਸ਼ੱਕ ਅਸੀਂ ਪਿੰਡਾਂ ਤੋਂ ਦੂਰ ਆ ਗਏ ਦੇਸ਼ਾਂ ਵਿਦੇਸ਼ਾਂ ਦੇ ਉੱਤੇ ਤੇ ਵਾਕਿਆ ਉਹੀ ਪਿੰਡ ਦੀਆਂ ਦੇਸ਼ ਦੀਆਂ ਯਾਦਾਂ ਕਰਕੇ ਹੀ ਇਹ ਦਿਨ ਤਿਉਹਾਰ ਅਸੀਂ ਇੱਥੇ ਮਨਾਉਂਦੇ ਜਾ ਰਹੇ ਹਾਂ ਤੇ ਦਲਜੀਤ ਸਿੰਘ ਜੀ ਆਪਣੇ ਨਾਲ ਆਪਣੇ ਸਰੋਤੇ ਵੀ ਜੁੜਨੇ ਸ਼ੁਰੂ ਹੋ ਗਏ ਮੈਸੇਜ ਦੇ ਜ਼ਰੀਏ ਜੀ ਤੇ ਸਭ ਤੋਂ ਪਹਿਲਾਂ ਆਪਾਂ ਮੈਸੇਜ ਲੈਂਦੇ ਹਾਂ ਜੀ ਮਨਦੀਪ ਕੌਰ ਜੀ ਦਾ ਤੇ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸੋ ਦਿਨ ਤਿਉਹਾਰ ਦੀ ਤਾਂ ਖੁਸ਼ੀ ਸੀਗੀ ਤੇ ਇਹਨੀ ਖੁਸ਼ੀ ਦੁੱਗਣੀ ਕਰਤੀ ਆ ਸੁਨੇਹਾ ਭੇਜ ਕੇ। ਤੇ ਪਹਿਲਾਂ ਤਾਂ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਉਹ ਦੱਸ ਰਿਹਾ ਕਿ ਉਹਨਾਂ ਨੂੰ ਵਾਹਿਗੁਰੂ ਨੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਆ।
ਜੀ ਬਹੁਤ ਬਹੁਤ ਮੁਬਾਰਕਾਂ ਬਲਦੀਪ ਕੌਰ ਜੀ, ਬਹੁਤ ਬਹੁਤ ਵਧਾਈਆਂ। ਫੇਰ ਤਾਂ ਦੀਵਾਲੀ ਜਾਣੀ ਦੁੱਗਣੀ ਰੌਣਕ ਲੈ ਕੇ ਆਈ ਆ।
ਬਿਲਕੁਲ ਜੀ, ਤੇ ਡਬਲ ਹੋ ਗਿਆ, ਦੀਵਾਲੀ ਦੀਆਂ ਖੁਸ਼ੀਆਂ ਡਬਲ ਹੋ ਗਈਆਂ। ਤੇ ਅਸੀਂ ਆਪਣੇ ਅਦਾਰੇ ਹਰਮਨ ਰੇਡੀਓ ਵੱਲੋਂ ਵੀ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਦੇ ਆ ਸਾਰੇ ਪਰਿਵਾਰ ਨੂੰ, ਤੇ ਆਸ ਕਰਦੇ ਆ ਕਿ ਵਾਹਿਗੁਰੂ ਮੇਰੇ ਅਰਦਾਸ ਕਰਦੇ ਆ ਕਿ ਬੱਚੇ ਨੂੰ ਤੇ ਮਾਂ ਨੂੰ ਤੰਦਰੁਸਤੀ ਬਖਸ਼ਣ। ਤੇ ਦਲਜੀਤ ਸਿੰਘ ਜੀ, ਇਹਨਾਂ ਨੇ ਨਾਲ ਦੀ ਨਾਲ ਸੁਜੈਸ਼ਨ ਮੰਗੇ ਆ ਬੱਚੇ ਦੇ ਨਾਮ ਦੇ ਲਈ, ਬੇਟੇ ਦੇ ਨਾਮ ਦੇ ਲਈ। ਸੋ ਸਰੋਤਿਆਂ ਨੂੰ ਸਾਡੇ
ਬਿਲਕੁਲ ਜੀ, ਤੇ ਸਰੋਤਿਆਂ ਦੇ ਅੱਗੇ ਬੇਨਤੀ ਆ ਵੀ ਤੁਸੀਂ
ਨਾਲ ਦੀ ਨਾਲ ਜੀ, ਹਾਂਜੀ ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਬੇਟੇ ਦੀ ਫੋਟੋ ਵੀ ਭੇਜੀ ਆ ਜੋ ਕਿ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦਿੱਤੀ ਆ ਤੇ ਮੈਸੇਜ ਵੀ ਨਾਲ ਦੀ ਨਾਲ ਸ਼ੇਅਰ ਕਰ ਦਿੱਤਾ ਆ ਲਾਈਵ ਬਲੌਗ ਦੇ ਉੱਤੇ। ਸੋ ਜਿਹੜੇ ਸਰੋਤੇ ਲਾਈਵ ਬਲੌਗ ਨਾਲ ਜੁੜੇ ਹੋਏ ਆ ਤੇ ਉਹ ਫੋਟੋ ਦੇਖ ਸਕਦੇ ਆ ਬੇਟੇ ਦੀ, ਤੇ ਬਹੁਤ ਸੋਹਣੀ ਕਿਊਟ ਫੋਟੋ ਆ। ਸੋ ਇਹਨਾਂ ਤੋਂ ਅੱਗੇ ਜੀ ਆਪਣੇ ਨਾਲ ਦਵਿੰਦਰ ਸ਼ਰਮਾ ਜੀ ਜੁੜੇ ਆ ਤੇ ਦੀਵਾਲੀ ਦੀਆਂ ਮੁਬਾਰਕਬਾਦ ਦੇ ਰਹੇ ਆ ਸਾਰਿਆਂ ਨੂੰ ਕੈਲੀਫੋਰਨੀਆ ਤੋਂ, ਕੈਲੀਫੋਰਨੀਆ ਅਮਰੀਕਾ ਤੋਂ ਉਸ ਪ੍ਰੋਗਰਾਮ ਦੇ ਵਿੱਚ ਜੁੜੇ ਆ। ਤੇ ਆਪ ਜੀ ਨੂੰ ਵੀ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਬਾਦ। ਸੋ ਧੰਨਵਾਦ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਨ ਦੇ ਲਈ। ਤੇ ਇਸ ਤੋਂ ਅੱਗੇ ਜੀ ਜਸਵਿੰਦਰ ਬਿੱਟਾ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ, ਸੋ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਤੇ ਧੰਨਵਾਦ ਆ ਭੇਜਣ ਦੇ ਲਈ। ਸੋ ਅਜੀ ਆ ਕੁਛ ਕੁ ਮੈਸੇਜ ਸੀ ਤੇ ਹੁਣ ਆਪਾਂ ਖਬਰਾਂ ਵੱਲ ਨੂੰ ਚੱਲਦੇ ਆ। ਤੇ ਵੈਸੇ ਤਾਂ ਆਸਟ੍ਰੇਲੀਅਨ ਲੋਕਾਂ ਦਾ, ਆਸਟ੍ਰੇਲੀਅਨ ਗਵਰਨਮੈਂਟ ਦਾ, ਹਾਂਜੀ ਜੀ
ਜੀ, ਤੇ ਰਾਜਮਿੰਦਰ ਸਿੰਘ ਜੀ ਵੀ ਜੁੜੇ ਆ। ਮੈਂ ਕਿਹਾ ਵੀ ਵਿੱਚ ਆਪਾਂ ਭੁੱਲ ਨਾ ਜਾਈਏ। ਸਤਿ ਸ੍ਰੀ ਅਕਾਲ ਰਾਜਮਿੰਦਰ ਸਿੰਘ ਜੀ, ਬਹੁਤ ਵਧੀਆ ਲੱਗ ਰਿਹਾ। ਤੇ ਉਹਨਾਂ ਨੇ ਕਿਹਾ ਰੋਸ਼ਨੀਆਂ ਦੇ ਵਾਰਸ ਜੋ ਹਨੇਰੇ ਜਿਨ੍ਹਾਂ ਤੋਂ ਡਰਦੇ ਨੇ, ਦੀਵਾਲੀ ਮੁਬਾਰਕ ਉਹਨਾਂ ਨੂੰ ਜੋ ਆਪ ਦੀਵੇ ਬਣ ਬਲਦੇ ਨੇ। ਤੇ ਉਹਨਾਂ ਨੇ ਸਭ ਮਾਈ ਭਾਈ ਨਿੱਕੇ ਵੱਡਿਆਂ ਨੂੰ ਦੀਵਾਲੀ ਦੀਆਂ ਕੋਟ ਅਨਕੋਟ ਮੁਬਾਰਕਾਂ ਭੇਜੀਆਂ ਆ ਰਾਜਮਿੰਦਰ ਸਿੰਘ ਪੰਨੂ ਸਾਹਿਬ ਉਹਨਾਂ ਨੇ, ਤੇ ਬਹੁਤ ਬਹੁਤ ਸਾਡਾ ਧੰਨਵਾਦ ਆ। ਜਗਿੰਦਰ ਸਿੰਘ ਸੋਹੀ ਸਾਹਿਬ ਵੀ ਆਪਣੇ ਨਾਲ ਜੁੜੇ ਆ, ਉਹਨਾਂ ਨੇ ਵੀ ਫਤਿਹ ਦੀ ਸਾਂਝ ਬਣਾਈ ਆ ਤੁਹਾਨੂੰ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਰੇ ਹਰਮਨ ਰੇਡੀਓ ਦੇ ਵੱਲੋਂ ਤੁਹਾਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹਰਮੀਤ ਸਿੰਘ ਚੰਨਾ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ। ਤੁਸੀਂ ਮੈਸੇਜ ਛੱਡ ਗਏ ਨੇ ਤਾਂ ਚੰਨਾ ਸਾਹਿਬ ਨੇ ਤਾਂ ਨਾਰਾਜ਼ ਹੋ ਜਾਣਾ ਸੀ। ਤੇ ਚੰਨਾ ਸਾਹਿਬ ਹੁਣਾਂ ਨੇ ਵੀ ਦੀਵਾਲੀ ਦੀਆਂ ਮੁਬਾਰਕਾਂ ਤੇ ਨਾਲ ਨਾਲ ਮਠਿਆਈ ਦੀਆਂ ਬਹੁਤ ਕਿਸਮਾਂ ਜਿਹੜੀਆਂ ਆਪਾਂ ਨੂੰ ਭੇਜ ਦਿੱਤੀਆਂ ਆ। ਤੇ ਖੈਰ ਗੁਰਸੇਵ ਸਿੰਘ ਜੀ, ਚਲੋ ਖਬਰਾਂ ਤੋਂ ਪਹਿਲਾਂ ਗੱਲ ਇੱਥੇ ਵੀ ਕਰ ਲੈਂਦੇ ਆ ਕਿ ਜਿੱਦਾਂ ਹੁਣ ਮਠਿਆਈ ਦੀ ਪੂਰੀ ਸ਼ੋਪ ਦੀ, ਜਿੱਦਾਂ ਅੱਜ ਤਾਂ ਤੁਹਾਨੂੰ ਪਤਾ ਹੋਣਾ ਬੜੀਆਂ ਸਜਾ ਕੇ ਦੁਕਾਨਾਂ ਜਿਹੜੀਆਂ ਆ ਬਣਾਈਆਂ ਜਾਂਦੀਆਂ, ਉਹ ਫੱਟੇ ਜਾ ਲਾ ਕੇ ਮੋਹਰ ਨੂੰ ਬਹੁਤ ਵਧਾਈਆਂ ਹੁੰਦੀਆਂ ਪਟਾਕਿਆਂ ਵਾਲਿਆਂ ਨੇ ਵੀ ਤੇ ਹਲਵਾਈਆਂ ਨੇ ਵੀ। ਪਰ ਇੱਕ ਮੈਂ ਨਿਊਜ਼ ਦੇਖਦਾ ਸੀ ਕੱਲ ਤੇ ਉਹਦੇ ਵਿੱਚ ਨਵੇਂ ਸ਼ਹਿਰ ਦੀਆਂ ਖਾਸ ਤੌਰ ਤੇ ਆਪਣਾ ਦੇਖੋ ਲੋਕਲ ਹਲਕਾ ਆ ਤੇ ਉੱਥੇ ਦੀਆਂ ਮਠਿਆਈਆਂ ਜਿੱਥੇ ਬਣਦੀਆਂ ਆ ਤੇ ਉੱਥੇ ਦੇ ਉਹ ਹਾਲਾਤ ਦਿਖਾਏ ਆ ਉਹਨਾਂ ਨੇ। ਤੇ ਹੁਣ ਤਾਂ ਨਫ਼ਰਤ ਜੇ ਹੋਈ ਜਾਂਦੀ ਆ ਦੇਖ ਦੇਖ ਕੇ, ਤੇ ਦੇਖਣ ਨੂੰ ਤਾਂ ਬਹੁਤ ਸੋਹਣੀਆਂ ਲੱਗਦੀਆਂ ਪਰ ਜਿੱਥੇ ਬਣਦੀਆਂ ਆ ਉੱਥੇ ਅਸੀਂ ਕਦੀ ਝਾਕਰ ਦੀ ਜ਼ਰੂਰਤ ਨੀ ਵੈਸੇ ਕੀਤੀ।
ਜੀ ਬਿਲਕੁਲ, ਇੱਥੇ ਦੇ ਹਿਸਾਬ ਨਾਲ ਜੇ ਕਹੀਏ ਇੱਥੇ ਆ ਕੇ ਜੋ ਸਾਨੂੰ ਸਿੱਖਣ ਨੂੰ ਮਿਲਿਆ ਹੈਲਥ ਐਂਡ ਸੇਫਟੀ ਨਾਂ ਦੀ ਉੱਥੇ ਕੋਈ ਚੀਜ਼ ਨੀ ਆ, ਕੋਈ ਉੱਥੇ ਵਰਤੋਂ ਨੀ ਕੀਤੀ ਜਾਂਦੀ। ਕਿਚਨ ਦੇ ਵਿੱਚ ਜਿੱਥੇ ਬਣਾਉਂਦੇ ਆ ਤੇ ਉੱਥੇ ਕੋਈ ਸਫਾਈ ਨਾਂ ਦੀ ਚੀਜ਼ ਨੀ। ਤੇ ਦੂਜੇ ਪਾਸੇ ਕਹਿ ਨਵੇਂ ਸ਼ਹਿਰ ਦਾ ਨਾਂ ਰੋਸ਼ਨ ਕਰਤਾ ਉਹਨੇ, ਮਠਿਆਈ ਦੀ ਦੁਕਾਨ ਦਾ ਨਾਮ ਤਾਂ ਕੀ ਲੈਣਾ ਜਿਹੜੀ ਅਖਬਾਰ ਚ ਖਬਰ ਚੱਲ ਰਹੀ ਸੀ। ਸੋ ਕੱਲੀ ਉਹ
ਹਾਲ ਹੁੰਦਾ ਆ, ਹਾਂ ਹਰ ਪਾਸੇ ਇਹੀ ਆ ਕਿ ਕੱਲੀ ਨਵੇਂ ਸ਼ਹਿਰ ਦੀ ਗੱਲ ਨੀ, ਇਹ ਆ ਵੀ ਨਵੇਂ ਸ਼ਹਿਰ ਵਾਲੇ ਫਸ ਗਏ, ਜਿਹੜਾ ਫਸ ਗਿਆ ਉਹ ਚੋਰ ਆ, ਜਿਹੜਾ ਨਾ ਫਸਿਆ ਉਹ ਸਾਧ ਆ। ਮੈਨੂੰ ਲੱਗਦਾ ਵੀ ਕੋਈ ਵੀ ਇਦਾਂ ਦਾ, ਚਾਹੇ ਕੱਲੀ ਦੀਵਾਲੀ ਦੀ ਗੱਲ ਨੀ, ਵੈਸੇ ਵੀ ਜਾ ਕੇ ਤੁਸੀਂ ਦੇਖ ਲਓ ਕਦੀ ਵੀ ਉਹ ਤੁਹਾਨੂੰ ਦਿਖਾਈ ਨੀ ਦਿੰਦਾ ਜਿੱਥੇ ਬਣਦੀਆਂ ਹੁੰਦੀਆਂ, ਸਿਰਫ ਮੋਹਰੇ ਸਮੋਸੇ ਤਾਲਣ ਵਾਲੇ ਹੁੰਦੇ ਆ ਜਿਹੜੇ ਬਾਹਰ ਹੁੰਦੇ ਆ, ਅਦਰਵਾਈਜ਼ ਬਾਕੀ ਜਿਹੜੀਆਂ ਮਠਿਆਈਆਂ ਕਿੱਥੇ ਬਣਦੀਆਂ ਉਹ ਸ਼ੋਪ ਤੇ ਹੁੰਦੀਆਂ ਹੀ ਨੀ, ਉਹ ਕਿਤੇ ਹੋਰ ਬਣਾਉਂਦੇ ਆ। ਤੇ ਉੱਥੇ ਦੇ ਹਾਲਾਤ ਜਿਹੜੇ ਆ ਕਈ ਵਾਰੀ ਤਾਂ ਜਾਣੀ ਤੁਹਾਨੂੰ ਨੱਕ ਜਿਹੜਾ ਆ ਘੁੱਟਣਾ ਪੈ ਜਾਂਦਾ ਆ ਜਿੱਥੇ ਉਹ ਬਣਦੇ ਆ। ਤੇ ਖੈਰ ਇਹੀ ਗੱਲ ਆਪਾਂ ਅਮਨਦੀਪ ਭਾਜੀ ਤੋਂ ਪੁੱਛ ਲੈਂਦੇ, ਇਹਨਾਂ ਦਾ ਵੀ ਲੋਕਲ ਹਲਕਾ ਉਹੀ ਅੱਜ ਨਵੇਂ ਸ਼ਹਿਰੀਏ ਇਕੱਠੇ ਹੋਏ ਆ। ਭਾਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬਹੁਤ ਬਹੁਤ।
ਹਾਂਜੀ ਸਤਿ ਸ੍ਰੀ ਅਕਾਲ ਜੀ ਦਲਜੀਤ ਜੀ, ਗੁਰਸੇਵਕ ਜੀ, ਸਾਰੇ ਸਰੋਤਿਆਂ ਨੂੰ। ਤੁਸੀਂ ਮੇਰੇ ਸ਼ਹਿਰ ਦੀ ਬਦਖੋਈ ਕਰੀ ਜਾਂਦੇ ਹੋ ਜੀ, ਉਹ ਵੀ ਦੀਵਾਲੀ ਵਾਲੇ ਦਿਨ।
ਮੈਂ ਹੁਸ਼ਿਆਰਪੁਰ ਤੋਂ ਜੀ, ਤੁਸੀਂ ਦੋ ਨਵੇਂ ਸ਼ਹਿਰ ਵਾਲੇ
ਆ
ਜੀ।
ਤੇ ਉਹ ਜਿਹੜੇ ਤੁਸੀਂ ਫੂਡ ਐਂਡ ਸੇਫਟੀ ਦੀ ਗੱਲ ਕਰਦੇ ਆ, ਤੁਸੀਂ ਮੈਨੂੰ ਇਹ ਦੱਸੋ ਵੀ ਜਿੱਦਾਂ ਇਹ ਤਾਂ ਚਲੋ ਠੀਕ ਆ, ਮੈਂ ਹੁਣ ਆਪਣੇ ਸ਼ਹਿਰ ਨੂੰ ਡਿਫੈਂਡ ਹੀ ਕਰਨਾ ਹੈ ਕਿ ਇਹ ਕੋਈ ਬਹੁਤੀ ਵੱਡੀ ਗੱਲ ਨੀ, ਬਹੁਤੀ ਵੱਡੀ ਗੱਲ ਨੀ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਪੁਰਾਣੇ ਸਮਿਆਂ ਤੋਂ ਵਿਆਹ ਚੱਲੇ ਆਉਂਦੇ ਆ ਜੁਗਾਂ ਜਗੰਤਰਾਂ ਤੋਂ, ਤੁਸੀਂ ਵੀ ਅਟੈਂਡ ਕੀਤੇ ਹੋਣੇ ਆ, ਉਹਨਾਂ ਦੇ ਵਿਚ ਖਾ ਕੇ ਕਿੰਨੇ ਕੁ ਬੰਦੇ ਮਰੇ ਆ? ਕੋਈ ਮਰਿਆ? ਪੀ ਕੇ ਤਾਂ ਜਰੂਰ ਮਰਿਆ ਹੋਊਗਾ, ਪਰ ਬਿਮਾਰ ਹੋਇਆ ਹੋਊਗਾ।
ਮਤਲਬ ਇਹ ਹੈ ਸਾਡਾ ਇਮਿਊਨ ਸਿਸਟਮ ਵਧਾਉਣ ਦੇ ਵਿਚ ਮਠਿਆਈਆਂ ਦਾ ਬਹੁਤ ਵੱਡਾ ਯੋਗਦਾਨ ਹੈ।
ਨਹੀਂ ਤੁਸੀਂ ਦੱਸੋ ਵੀ ਕੋਈ ਖਾ ਪੀ ਮਤਲਬ ਖਾ ਕੇ ਵੀ ਵਿਆਹ ਖਾ ਕੇ ਵੀ ਕੋਈ ਮਤਲਬ ਬਿਮਾਰ ਹੋਇਆ, ਮਤਲਬ ਫੂਡ ਨਾਲ ਉਦਾਂ ਬਿਮਾਰ ਹੋ ਗਿਆ?
ਵਿਆਹ ਖਾ ਕੇ ਤਾਂ ਨਹੀਂ, ਮਰਨਾ ਤਾਂ ਭਾਵੇਂ ਮਠਿਆਈ ਖਾ ਕੇ ਵੀ ਨੀ ਕਿਸੇ ਨੇ।
ਨਹੀਂ ਹੁਣ
ਮਤਲਬ ਇਹ ਆ ਕਿ
ਨਹੀਂ, ਐਡਾ ਇਸ਼ੂ ਹੁਣ ਮੈਨੂੰ ਸਮਝ ਨੀ ਆਉਂਦੀ। ਉਦਾਂ ਤਾਂ ਵੈਸੇ ਮਾੜੀ ਗੱਲ ਆ, ਮੈਂ ਤਾਂ ਹੁਣ ਦੂਜੇ ਪਾਸੇ ਆਉਣ ਲੱਗਾ, ਮੈਂ ਤਾਂ ਡਿਫੈਂਡ ਕਰਨ ਦੀ ਕੋਸ਼ਿਸ਼ ਵੀ ਕਰ ਸਕਾਂ। ਮੈਂ ਹੁਣ
ਚਲੋ ਠੀਕ ਹੈ, ਅਸੀਂ ਇਹ ਕਹਿੰਦੇ ਨੇ ਠੀਕ ਆ
ਹੁਣ ਮੈਂ ਦੂਜੀ ਧਿਰ ਦਾ ਮੈਂ ਦੂਜੀ ਨਵੇਂ ਸ਼ਹਿਰ ਦਾ ਵਕੀਲ ਆ, ਮਤਲਬ ਮੈਂ ਹੁਣ ਉਧਰੋਂ ਆਉਣਾ। ਮਤਲਬ ਹੁਣ ਗੱਲ ਮੀ ਲੋਟ ਇਹ ਹੈ ਵੀ ਅੱਜ ਤੱਕ
ਅੱਜ
ਤੱਕ ਇਹ ਦੱਸੋ ਵੀ ਜਿਹੜੇ ਤੁਸੀਂ ਪੁਰਾਣੇ ਵਿਆਹ ਦੇਖੇ ਆ, ਆਪ ਵੀ ਦੇਖੇ ਆ, ਠੀਕ ਹੈ, ਤੁਸੀਂ ਕਦੇ ਜਦ ਵਿਆਹ ਹੁੰਦੇ ਆ ਹਲਵਾਈਆਂ ਦੇ ਨਾਲ ਬੈਠੇ ਹੋ, ਜਲੇਬੀਆਂ ਕਢਾਉਣ ਨੂੰ, ਲੱਡੂ ਬਟਾਉਣ ਨੂੰ, ਜਾਂ ਮਤਲਬ ਕੋਈ ਬੈਠੇ ਹੋ ਨਾ, ਸਾਰੇ ਬੈਠੇ ਹੋਣੇ ਆ ਜਿੰਨੇ ਵੀ ਪੰਜਾਬ ਤੋਂ ਆਏ ਆ?
ਨਹੀਂ
ਨਹੀਂ ਮਰਿਆ ਨੀ। ਤੁਸੀਂ ਮੈਨੂੰ ਇਹ ਦੱਸੋ ਵੀ ਜਿੱਥੇ ਤੁਸੀਂ ਬੈਠੇ ਸੀ ਉਹ ਕਿਹੜਾ ਕਮਰਾ ਹੁੰਦਾ ਸੀ? ਉਹ ਪਸ਼ੂਆਂ ਵਾਲਾ ਕਮਰਾ ਤੂੜੀ ਵਾਲਾ, ਹਾਂ ਤੂੜੀ ਵਾਲਾ, ਪਸ਼ੂਆਂ ਵਾਲਾ, ਮਤਲਬ ਉਹ ਕਮਰਾ ਹੁੰਦਾ ਸੀ ਜਿੱਥੇ ਹਲਵਾਈ ਨੂੰ ਬਿਠਾਲਿਆ ਜਾਂਦਾ ਸੀ, ਉਹਦੀਆਂ ਭੱਠੀਆਂ ਹੁੰਦੀਆਂ ਸੀ। ਮਤਲਬ ਘਰ ਦਾ ਸਾਰਿਆਂ ਨਾਲੋਂ ਕਹਿ ਲੋ ਕਿ ਅੱਜ ਦੇ ਜਮਾਨੇ ਚ ਜੇ ਫੂਡ ਸੇਫਟੀ ਦੇ ਹਿਸਾਬ ਨਾਲ ਦੇਖੋ, ਸਾਰਿਆਂ ਨਾਲੋਂ ਗੰਦਾ ਤੇ ਸਾਰਿਆਂ ਨਾਲੋਂ ਮਤਲਬ ਨਾ ਸਵੱਛਕ ਜਿਹੜਾ ਏਰੀਆ ਉਹ ਦਿੱਤਾ ਜਾਂਦਾ ਸੀ ਹਲਵਾਈ ਨੂੰ, ਠੀਕ ਹੈ। ਤੇ ਫੇਰ ਵੀ ਦੇਖੋ ਕੋਈ ਬਿਮਾਰ ਹੋਇਆ, ਕਿਸੇ ਨੇ ਕੰਪਲੇਂਟ ਕੀਤੀ ਅੱਜ ਤੱਕ? ਲੈ ਵੇ ਅਸੀਂ ਨੀ ਖਾਂਦੇ, ਇਹ ਤਾਂ ਜੀ ਤੂੜੀ ਵਾਲੇ ਕਮਰੇ ਜਾਂ ਪਸ਼ੂਆਂ ਵਾਲੇ ਕਮਰੇ, ਲੱਡੂ ਬੱਟੇ ਹੋਏ ਜਾਂ ਉਹ ਬੱਟੇ ਹੋਏ, ਇਹ ਤਾਂ ਹੁਣ ਦੁਨੀਆਂ ਜਿਹੜੀ ਹੈ ਨਾ ਥੋੜੀ ਹੋਰ ਵੱਧ ਅੰਦਰ ਪਈ
ਭਾਜੀ, ਦਿਲ ਦੇ ਵਿਚ ਬਹੁਤ ਤਕੜਾ ਦਮ ਆ। ਮੈਨੂੰ ਲੱਗਦਾ ਵੀ ਇਹ ਆਪਾਂ ਇੱਥੇ ਹੈਲਥ ਸੇਫਟੀ ਵਾਲਿਆਂ ਨੂੰ ਵੀ ਦੱਸਣੀ ਚਾਹੀਦੀ ਆ ਵੀ ਬੰਦਾ ਨੀ ਕੋਈ ਮਰਦਾ ਹੈਗਾ, ਇਹ ਤਾਂ ਐਵੇਂ ਪਾਸੂ ਦੀਆਂ ਗੱਲਾਂ ਆ।
ਇਹ ਸਾਡਾ ਸੱਭਿਆਚਾਰ ਹੈ ਦੇਖੋ, ਇਹ ਇਹਨੂੰ
ਸਾਡਾ ਸੱਭਿਆਚਾਰ। ਵੈਸੇ ਜਦੋਂ ਇੱਕ ਰਾਇਤਾ ਬਣਾਉਂਦੇ ਹੁੰਦੇ ਸੀ ਜਿਹਨੂੰ ਆਪਾਂ ਖੱਟਾ ਵੀ ਕਹਿ ਦਿੰਦੇ ਆ, ਉਹ ਤਾਂ ਜਿਹੜੀ ਖੇਸੀ ਲੈਂਦੇ ਹੁੰਦੇ ਸੀ ਉਹਦੇ ਵਿੱਚ ਹੀ ਉਹ ਹਲਵਾਈ ਜਿਹੜੇ ਆ ਉਹ ਬਣਾ ਦਿੰਦੇ ਹੁੰਦੇ ਸੀ,
ਹਨਾ। ਉਹ ਨਹੀਂ ਉਹ ਤੇ ਘੁੱਟ ਦਿੰਦੇ ਉਹ ਜਿਹੜੀ ਸਾਰਿਆਂ ਨਾਲੋਂ ਗੰਦੀ ਖੇਸੀ ਆ ਉਹ ਉਹਦੇ ਵਿੱਚ ਘੁੱਟਣਾ ਪੈਂਦਾ ਸੀਗਾ, ਉਹ ਖੱਟੇ ਨੂੰ ਜਾ ਕੇ ਉਹਦੇ ਨਾਲ ਲੱਗਦਾ ਸੀਗਾ।
ਠੀਕ ਹੈ ਜੀ,
ਉਹ ਇੱਦਾਂ
ਚਲੋ ਸਹਿਮਤ ਆ ਜੀ।
ਹਾਂ ਮੈਂ ਇਹਦੇ ਨਾਲ ਮਤਲਬ ਬਿਲਕੁਲ ਸਹਿਮਤ ਨਹੀਂ। ਜਿਹੜੇ ਫੂਡ ਸੇਫਟੀ ਵਾਲੇ ਆ ਜਾਂ ਪੱਤਰਕਾਰ ਆ ਉਹ ਆਪਣੇ ਸੱਭਿਆਚਾਰ ਨੂੰ ਭੁੱਲਦੇ ਹੋਏ ਐਨ ਉਸਦੇ ਉਲਟ ਜਾਂਦੇ ਹੋਏ ਧੱਜੀਆਂ ਉਡਾਉਂਦੇ ਹੋਏ ਇਹ ਖ਼ਬਰਾਂ ਛਾਪ ਰਹੇ ਨੇ। ਇਸ ਕਰਕੇ ਨਵੇਂ ਸ਼ਹਿਰ ਦਾ ਨਾਮ ਬਦਨਾਮ ਨਾ ਕਰੋ, ਇਹ ਸਾਡੇ ਸੱਭਿਆਚਾਰ ਦਾ ਅੰਗ ਹੈ। ਅੱਜ ਤੱਕ ਕੋਈ ਮਠਿਆਈ ਖਾ ਕੇ ਕੋਈ ਮਰਿਆ ਨਹੀਂ ਹੈਗਾ, ਸਮਾਂ ਕੇ ਵੱਧ ਮਠਿਆਈ ਖਾ ਕੇ ਸ਼ੂਗਰ ਜ਼ਰੂਰ ਕਰਾ ਲਈ ਆ, ਇਹ ਇਹ ਵੱਖਰੀ ਗੱਲ ਹੈ।
ਮੈਨੂੰ ਤਾਂ ਸ਼ੱਕ ਪੈਂਦਾ ਕਿ ਦੁਕਾਨ ਵਾਲਿਆਂ ਨਾਲ ਸਾਂਝ ਆ ਭਾਜੀ ਦੀ, ਕਿਉਂਕਿ ਭਾਜੀ ਜੇ ਤਾਂ ਨਾ ਪੱਖੀ ਆ ਉੱਥੇ 100 ਦਲੀਲਾਂ ਦੇ ਦੇਣੇ ਨੀ, ਜੇ ਹਾਂ ਪੱਖੀ ਜਾਣਾ ਉੱਥੇ ਵੀ 100 ਦਲੀਲਾਂ ਦੇ ਦੇਣੇ। ਸੋ ਆਹ ਤਾਂ ਰੈਫਰੈਂਸ ਦੇ ਦਿੱਤੀ ਦੁਕਾਨ ਦੀ, ਇਹਨਾਂ ਦੀ ਰੈਫਰੈਂਸ ਤੇ ਉਹ ਦੁਕਾਨ ਤੋਂ ਲੈ ਕੇ ਮਠਿਆਈ ਖਾ ਸਕਦੇ ਨਾ ਤੁਸੀਂ ਭਾਜੀ ਦਾ ਨਾਮ ਲੈ ਕੇ, ਇਹ ਸਾਨੂੰ ਭਾਜੀ ਨੇ ਕਿਹਾ, ਹਾਂਜੀ ਭਾਜੀ ਨੇ ਕਿਹਾ। ਪਰ ਹੁਣ ਇੱਕ ਸ਼ੋਪ ਦੀ ਮੈਂ ਵੀ ਰੈਫਰੈਂਸ ਇੱਥੇ ਦੇਣੀ ਆ, ਠੀਕ ਹੈ ਜੀ, ਤੇ ਜਿੱਥੇ ਮੈਂ ਖਾ ਕੇ ਆਇਆ ਜਿੱਥੇ ਪੂਰਾ ਸੇਫਟੀ ਦਾ ਧਿਆਨ ਰੱਖਿਆ ਜਾਂਦਾ, ਹੈਲਥ ਐਂਡ ਸੇਫਟੀ ਦਾ, ਸਾਫ਼ ਸਫਾਈ ਆ ਪੂਰੀ,
ਜਿਹੜੇ ਮਤਲਬ ਜਿਹੜੇ ਸਾਡੇ ਸੱਭਿਆਚਾਰ ਦੇ ਧੱਜੀਆਂ ਉਡਾਉਂਦੇ ਆ ਉਹਨਾਂ ਦੀ ਗੱਲ ਕਰਨ ਲੱਗੇ ਹੁੰਦੇ।
ਤੁਹਾਡੇ ਸੱਭਿਆਚਾਰ ਜੀ, ਮੈਂ ਸੱਭਿਆਚਾਰ ਮੈਂ ਪਹਿਲਾਂ ਦੱਸਤਾ ਜੀ, ਕਹਿੰਦੇ ਆ ਕੇ ਦੇਖੇ ਤੇ ਭਾਜੀ ਉਹਨਾਂ ਦੇ ਸੱਭਿਆਚਾਰ ਦੀ ਧੱਜੀਆਂ ਉਡਾ ਰਹੇ ਆ, ਨਾਨਕ ਵਿਕਰੀ ਵਾਲੇ ਕਿਉਂਕਿ ਸਫਾਈ ਰੱਖ ਰਹੇ ਆ ਭਾਈ, ਮੈਂ ਤਾਂ ਹੀ ਨੀ, ਤੁਸੀਂ ਮੈਂ ਗਏ ਜੋ ਮੈਲਬਨ ਗਏ ਤੁਸੀਂ ਤਾਂ ਹੀ ਨੀ ਉੱਥੇ,
ਨਾ ਮੈਂ ਤਾਂ ਪੈਰ ਨੀ ਪਾਉਂਦਾ ਜਿੱਥੇ ਇੰਨੀ ਸਫਾਈ ਹੋਵੇ।
ਉੱਥੇ ਮੈਂ ਬਕਾਇਦਾ ਤੌਰ ਤੇ ਜਾ ਕੇ ਆਇਆ, ਮੈਂ ਪਰਸਨਲ ਰੈਫਰੈਂਸ ਦਿੰਦਾ ਜੇ ਮੈਲਬਨ ਦੇ ਵਿੱਚ ਆ ਤੇ ਅੱਜ ਦੀਵਾਲੀ ਵਾਲੇ ਦਿਨ ਜਰੂਰ ਵਿਜ਼ਿਟ ਕਰੋ ਪੂਰਾ, ਦਲੀਪ ਸਿੰਘ ਜੀ ਪੂਰਾ ਭਾਈ ਉੱਥੇ ਵਧੀਆ ਸਾਫ਼ ਸਫਾਈ ਤੇ ਪੂਰਾ ਪੰਜਾਬ ਵਾਲਾ ਮਾਹੌਲ ਆ ਸਫਾਈ ਪੱਖੋਂ, ਜਿਹੜੇ ਇੱਥੇ ਪੰਜਾਬ ਸਾਫ਼ ਆ, ਨਵੇਂ ਸ਼ਹਿਰ ਦੀ ਗੱਲ ਹੀ ਕਰ ਰਿਹਾ ਮੈਂ, ਤੇ ਜਿਹੜਾ ਪੰਜਾਬ ਸਾਫ਼ ਆ ਉਸ ਪੱਖੋਂ ਪੰਜਾਬ ਵਾਲਾ ਮਾਹੌਲ ਆ, ਤੁਸੀਂ ਪੇਸਟੀਆਂ ਪੈਟੀਆਂ ਆਹ ਕੁਲਚੇ ਬਹੁਤ ਵਧੀਆ ਬਣਾਉਂਦੇ ਆ, ਤੇ ਉਹਨੀ ਪੂਰੀ ਜਿੱਦਾਂ ਕਿ ਵਿਚਾਰ ਦੀ ਸ਼ੁਰੂਆਤ ਹੋਈ ਸੀ ਨਾ, ਪਿਆਰ ਤੇ ਖੁੱਲੀਆਂ ਬਾਹਾਂ ਵਾਲੇ ਮੂਹਰੇ ਬੰਦੇ ਆ ਤੇ ਬਹੁਤ ਹੀ ਭਾਜੀ ਹੁਣੀ ਪਿਆਰ ਦੇ ਨਾਲ ਮਿਲੇ ਆ। ਤੇ ਪਿੱਛੇ ਜੇ ਅਮਦੀ ਭਾਈ ਤੁਹਾਨੂੰ ਚੇਤਾ ਹੋਣਾ ਕਿ ਆਪਣਾ ਇੱਕ ਟੈਸਟਿੰਗ ਸੀਗੀ, ਇੱਕ ਟੈਸਟਿੰਗ ਕਰਨੀ ਆ ਬਿਸਕੁਟਾਂ ਦੀ,
ਹਾਂਜੀ ਹਾਂਜੀ,
ਜੇ ਬਿਸਕੁਟ ਟੁੱਟਦੇ ਤਾਂ ਨਹੀਂ, ਉਹ ਟੈਸਟਿੰਗ ਕਰ ਲਈ ਜੀ, ਬਿਸਕੁਟ ਪਾਸ ਹੋ ਗਏ।
ਉਹ ਚਾਹ ਦੇ ਵਿਚ ਟੁੱਟਿਆ ਤਾਂ ਨੀ ਡੋਬ ਕੇ?
ਨਾ 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 ਜੀ, ਚਾਹ ਵੀ ਬੜੀ ਗਰਮ ਚਾਹ ਸੀ, ਬਿਸਕੁਟ ਸਾਰੇ ਪ੍ਰੋਪਰ ਟੈਸਟ ਕੀਤੇ ਗਏ।
ਇਹ ਵੀ
ਪਹਿਲਾਂ ਨਾਲ ਵੀ ਲੈ ਕੇ ਆਇਆ, ਮੈਂ ਹੁਣ ਖਾ ਕੇ ਹਟਿਆ।
ਮੈਂ ਪਤਾ ਕੀ ਆ, ਇੱਕ ਤਾਂ ਇਹ ਸਫਾਈ ਦਾ ਬਹੁਤ ਖਿਆਲ ਰੱਖਦੇ ਜਿਹੜਾ ਸਾਡੇ ਸਭਿਆਚਾਰ ਦੇ ਅਨੁਕੂਲ ਨਹੀਂ ਹੈਗਾ। ਦੂਜਾ ਇਹਨਾਂ ਦਾ ਬਿਸਕੁਟ ਵੀ ਚਾਹ ਦੇ ਵਿਚ ਨਹੀਂ ਟੁੱਟਦਾ, ਇਹ ਹਮਲਾ ਹੈ, ਇਹ ਸਾਡੇ ਸਭਿਆਚਾਰ ਤੇ ਹਮਲਾ ਹੈ, ਇੱਦਾਂ ਹੁੰਦਾ। ਇਹ ਬਿਲਕੁਲ ਵੀ ਅਨੁਕੂਲ ਨਹੀਂ, ਇਹਨਾਂ ਦੇ ਬਿਸਕੁਟ ਜਿਹੜੇ ਆ ਚਾਹ ਦੇ ਵਿਚ ਨਹੀਂ ਟੁੱਟਦੇ, ਇਸ ਕਰਕੇ ਮਤਲਬ ਠੀਕ ਹੈ, ਇਹਨਾਂ ਨੂੰ ਇੰਪਰੂਵਮੈਂਟ ਕਰਨੀ ਪੈਣੀ। ਬਿਸਕੁਟ ਟੁੱਟਣ ਲਾਓ ਜੀ ਤਾਂ ਸਵਾਦ ਆਉਂਦਾ ਪੰਜਾਬੀ ਨੂੰ, ਜਿਹੜਾ ਮਗਰੋਂ ਫਿਰ ਚਮਚੇ ਨਾਲ ਖਾਣਾ ਨਾ ਬਿਸਕੁਟ, ਉਹ ਆਪਣਾ ਆਨੰਦ ਹੈ। ਚਾਹ ਦੇ ਵਿਚੋਂ ਚਮਚੇ ਨਾਲ ਖਾਧਾ ਹੋਣਾ ਦਲਜੀਤ ਸਿੰਘ ਜੀ, ਕਈ ਵਾਰੀ ਚਮਚਾ ਮੰਗਾ ਕੇ?
ਬਹੁਤ ਵਾਰੀ, ਬਹੁਤ ਵਾਰੀ।
ਠੀਕ ਹੈ ਜੀ
ਜੀ, ਤੇ ਭਾਜੀ ਆਪਣੇ ਨਾਲ ਹੋਰ ਜੁੜ ਰਹੇ ਆ ਪ੍ਰੋਗਰਾਮ ਦੇ ਵਿਚ,
ਹਾਂਜੀ,
ਤੇ ਉਹਨਾਂ ਦੇ ਸੁਨੇਹੇ ਲੈਂਦੇ ਚਲੀਏ। ਤੇ ਆਪਣੇ ਨਾਲ ਭੁਪਿੰਦਰ ਲਾਂਬਾ ਜੀ ਜੁੜੇ ਆ, ਤੇ ਉਹ ਵੀ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਆ। ਤੇ ਜਿਹੜੀ ਅਸੀਂ ਗੱਲਬਾਤ ਪਹਿਲਾਂ ਕਰਨ ਲੱਗੇ ਸੀਗੇ ਕਿ ਵੈਸੇ ਤਾਂ ਮੈਂ ਗੋਰਿਆਂ ਦਾ ਲੈਣ ਦੇਣ ਨਹੀਂ ਦੀਵਾਲੀ ਦੇ ਨਾਲ, ਪਰ ਸਬੱਬੀ ਇੱਕ ਤੋਹਫਾ ਮਿਲਿਆ ਆ, ਯਾਨੀ ਕਿ ਜਿਵੇਂ ਭਾਰਤੀਆਂ ਨੂੰ ਲਾ ਲਓ ਜਾਂ ਓਵਰਸੀਜ਼ ਵਾਲੇ ਸਾਰਿਆਂ ਨੂੰ ਲਾ ਲਓ, ਕਿ ਸਿਟੀਜ਼ਨਸ਼ਿਪ ਜਿਹੜੇ ਉਹ ਬਿੱਲ ਰੁਕਿਆ, ਤੇ ਉਹਦੇ ਬਾਰੇ ਵੀ ਅਸੀਂ ਅਪਡੇਟ ਲਵਾਂਗੇ। ਮੈਂ ਕਹਿੰਦਾ ਜੀ ਭਾਜੀ ਤੁਸੀਂ ਅਮਲੀ ਭਾਜੀ ਕੀ ਕਹੋਗੇ ਜੀ? ਵੈਸੇ ਤਾਂ ਆਪਣੀ ਕੋਸ਼ਿਸ਼ ਹੈ ਇੱਕ ਪ੍ਰੋਗਰਾਮ ਦੇ ਵਿਚ ਆਪਾਂ ਗ੍ਰੀਨ ਪਾਰਟੀ ਦੇ ਨੁਮਾਇੰਦੇ ਆ ਉੱਥੋਂ ਬ੍ਰਿਸਬੇਨ ਤੋਂ, ਤੇ ਨਵਦੀਪ ਜੀ ਵੀ ਪ੍ਰੋਗਰਾਮ ਨੂੰ ਜੁਆਇਨ ਕਰਨਗੇ ਅਗਲੇ ਘੰਟੇ ਕੁ ਤੱਕ, ਤੇ ਉਹ ਜ਼ਿਆਦਾ ਅਪਡੇਟਸ ਦੇਣਗੇ। ਤੁਸੀਂ ਕੀ ਕਹਿਣਾ ਚਾਹੋਗੇ
ਜੀ? ਕੁੱਲ ਮਿਲਾ ਕੇ ਤੋਹਫਾ ਹੀ ਰੱਖ ਲਓ ਕਿ ਆਸਟ੍ਰੇਲੀਆ ਵਾਲਿਆਂ ਨੇ ਦੇ ਦਿੱਤਾ, ਸਰਕਾਰ ਦਾ ਇਹ ਫੇਲ ਹੋ ਗਿਆ ਜਿਹੜਾ ਕਾਰਜ ਸੀਗਾ ਕਿ 6 ਬੈਂਡ ਯੂਨੀਵਰਸਿਟੀ ਸਟੈਂਡਰਡ ਦੇ ਚਾਹੀਦੇ ਆ ਜੀ ਸਿਟੀਜ਼ਨਸ਼ਿਪ ਲੈਣ ਨੂੰ। ਉਸ ਦੇ ਨਾਲ ਤਕਰੀਬਨ 10 ਸਾਲ ਤੱਕ ਪੈਂਡਿੰਗ ਹੋ ਜਾਣੀ ਸੀ ਸਿਟੀਜ਼ਨਸ਼ਿਪ, ਤੇ ਨਾਲ ਦੀ ਨਾਲ ਬਹੁਤ ਸਾਰੇ ਜਿਹੜੇ ਬਛਿੰਦੇ ਸੀ ਉਹ ਤਾਂ ਸਿਟੀਜ਼ਨਸ਼ਿਪ ਲੈ ਹੀ ਨਹੀਂ ਸੀ ਸਕਦੇ ਜਿਸ ਹਿਸਾਬ ਨਾਲ ਇੰਗਲਿਸ਼ ਦਾ ਸਟੈਂਡਰਡ ਹੋਇਆ ਸੀ। ਸੋ ਇਹੋ ਜਿਹੜੇ ਬਿੱਲ ਹੈ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੀਟਰ ਡਟਨ, ਜਿਹੜੇ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ, ਪਰ ਕੁੱਲ ਮਿਲਾ ਕੇ ਇਸਦਾ ਬੜਾ ਸਖ਼ਤ ਵਿਰੋਧ ਕੀਤਾ ਗਿਆ, ਪਟੀਸ਼ਨਾਂ ਸਾਈਨ ਕੀਤੀਆਂ ਗਈਆਂ, ਵਿਰੋਧੀ ਪਾਰਟੀਆਂ ਨੂੰ ਸਤਰਕ ਕੀਤਾ ਗਿਆ। ਇਸ ਦੇ ਵਿਚ ਨਵਦੀਪ ਹੋਣਾ ਨੇ ਕਾਫੀ ਜ਼ੋਰ ਲਾਇਆ, ਜੋ ਕਿ ਗ੍ਰੀਨਸ ਪਾਰਟੀ ਦੇ ਨੇ ਬ੍ਰਿਸਬੇਨ ਤੋਂ, ਉਹ ਆਉਣਗੇ ਤੇ ਉਹ ਵੈਸੇ ਦੱਸਣਗੇ ਕਿ ਪਾਰਲੀਮੈਂਟ ਦੇ ਵਿਚ ਕਿਹਨੇ ਕੀ ਕੀਤਾ। ਮੈਨੂੰ ਤਾਂ ਨਾਮ ਵੀ ਨਹੀਂ ਯਾਦ, ਪਰ ਉਹ ਜ਼ਿਆਦਾਤਰ ਇਸ ਦੀ ਚੀਰ ਫਾੜ ਕਰਨਗੇ। ਪਰ ਕੁੱਲ ਮਿਲਾ ਕੇ ਇਹ ਜਿਹੜੀ ਸਾਰੀ ਐਕਸਰਸਾਈਜ਼ ਸੀਗੀ, ਇਹ ਡੋਨਲਡ ਟਰੰਪ ਦੇ ਜਿੱਤਣ ਤੋਂ ਬਾਅਦ ਹਰਕਤ ਦੇ ਵਿਚ ਲਿਆਂਦੀ ਗਈ ਸੀ ਆਸਟ੍ਰੇਲੀਆ ਦੇ ਵਿਚ, ਤੇ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਜਦੋਂ ਇਹ ਲਿਆਂਦੀ ਉਦੋਂ ਵੀ ਇਹੀ ਕਿਹਾ ਸੀ ਕਿ ਇਹ ਸਿਰਫ ਜਿਹੜੇ ਤੱਤਾ ਧੜਾ ਆ ਸੱਜਾ ਰਾਈਟ ਵਿੰਗ ਜਿਹਨੂੰ ਕਹਿੰਦੇ ਨੇ ਆਸਟ੍ਰੇਲੀਆ ਦਾ, ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ ਕੀਤਾ, ਵੀ ਅਸੀਂ ਬਹੁਤ ਸਖ਼ਤ ਆ ਸਾਡੇ ਨਾਲ ਹੀ ਰਹੋ, ਕਿਉਂਕਿ ਇਨ੍ਹਾਂ ਨੂੰ ਖਤਰਾ ਸੀ ਵੀ ਕਿਤੇ ਜਿਹੜੇ ਉਹ ਤੱਤੇ ਧੜੇ ਵਾਲੇ ਆ ਲਿਬਰਲ ਪਾਰਟੀ ਜਾਂ ਕੰਜ਼ਰਵੇਟਿਵ ਪਾਰਟੀ ਦੇ ਨਾਲ ਨੇ, ਉਹ ਜਾ ਕੇ ਕਿਤੇ ਪੌਲਿਨ ਹੈਂਸਲ ਦੇ ਨਾਲ ਨਾ ਰਲ ਜਾਣ, ਜਿਸ ਦੇ ਨਾਲ ਇਨ੍ਹਾਂ ਦੀਆਂ ਵੋਟਾਂ ਵੰਡੀਆਂ ਜਾਣੀਆਂ ਸੀ ਤੇ ਸਾਰੇ ਕਾਨੂੰਨ ਜਿਹੜੇ ਨੇ ਉਥਲ ਪੁਥਲ ਹੋ ਜਾਣੇ ਸੀ। ਸੋ ਇਸ ਕਰਕੇ ਉਨ੍ਹਾਂ ਨੂੰ ਖੁਸ਼ ਕਰਨ ਦੇ ਲਈ, ਠੰਡਾ ਕਰਨ ਦੇ ਲਈ ਇਹ ਜਿਹੜਾ ਬਿੱਲ ਹੈ ਇਹ ਲਿਆਂਦਾ ਗਿਆ, ਇਸ ਨੂੰ ਚੰਗਾ 7-8 ਮਹੀਨੇ ਲਟਕਾਇਆ ਗਿਆ, ਲਟਕਾ ਕੇ ਹੌਲੀ ਹੌਲੀ ਸਾਰੇ ਠੰਡੇ ਕਰ ਦਿੱਤੇ ਗਏ ਤੇ ਹੁਣ ਇਹ ਬਿੱਲ ਜਿਹੜਾ ਆ ਵਾਪਸ ਲੈ ਲਿਆ ਗਿਆ। ਜੇ ਕਹੀਏ ਗੱਲ ਵੀ ਸਰਕਾਰ ਨੇ ਇਹ ਬਿੱਲ ਪਾਸ ਨਹੀਂ ਕਰਾ ਸਕੀ, ਉਹ ਸਰਕਾਰ ਇਹੋ ਜਿਹੇ ਬਿੱਲ ਵੀ ਪਾਸ ਕਰਾ ਗਈ ਹੈ ਜਿਹਨੂੰ ਕਦੇ ਸੋਚ ਵੀ ਨਹੀਂ ਸੀ ਸਕਦੇ। ਸੋ ਇਹ ਵੀ ਬਿੱਲ ਪਾਸ ਹੋ ਸਕਦਾ ਸੀ, ਐਸੀ ਕੋਈ ਵੱਡੀ ਗੱਲ ਨਹੀਂ ਜੇ ਸੌਦੇਬਾਜ਼ੀ ਸ਼ੁਰੂ ਹੁੰਦੀ, ਪਰ ਸਰਕਾਰ ਮੈਂ ਉਦੋਂ ਵੀ ਕਿਹਾ ਸੀ ਖੁਦ ਵੀ ਚਾਹੁੰਦੀ ਨਹੀਂ ਸੀ ਇਹ ਬਿੱਲ ਪਾਸ ਕਰਵਾਉਣਾ, ਇਹ ਸਿਰਫ ਰਾਈਟ ਵਿੰਗ ਨੂੰ ਠੰਡਾ ਕਰਨ ਦੇ ਲਈ ਬਿੱਲ ਲਿਆਂਦਾ ਗਿਆ ਸੀ, ਉਨ੍ਹਾਂ ਨੂੰ ਦੱਸਣ ਦੇ ਲਈ ਅਸੀਂ ਬਹੁਤ ਸਖ਼ਤ ਹੈ, ਬਸ ਇੰਨਾ ਇਹੀ ਸਾਰ ਹੈ ਇਹਦਾ। ਬਾਕੀ ਨਵਦੀਪ ਹੁਣੀ ਦੱਸਣਗੇ ਡਿਟੇਲ ਦੇ ਵਿਚ
ਜੀ। ਬਹੁਤ ਬਹੁਤ ਧੰਨਵਾਦ ਭਾਜੀ, ਤੇ ਇਸ ਤੋਂ ਅੱਗੇ ਆਪਣੇ ਨਾਲ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਖੁਸ਼ ਨੇ ਗੱਲਾਂ ਬਾਤਾਂ ਸੁਣ ਕੇ, ਜੋ ਮੈਨੂੰ ਲੱਗਦਾ ਹੈਲਥ ਐਂਡ ਸੇਫਟੀ ਦੀਆਂ ਰੈਫਰੈਂਸਿਸ ਭਾਜੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਤੇ ਨਾਲ ਦੀ ਨਾਲ ਉਹਨੀ ਇੱਕ ਚੁਟਕਲਾ ਭੇਜਿਆ ਆ। ਸੋ ਕਹਿ ਰਹੇ ਨੇ ਕਹਿੰਦੇ ਜਾਨੂ ਆਜ ਆਫਿਸ ਸੇ ਜਲਦੀ ਘਰ ਆ ਜਾਣਾ, ਘਰ ਪਰ ਕੋਈ ਨਹੀਂ ਹੈ, ਰੋਮਾਂਸ ਕਰੇਂਗੇ। ਪਤੀ ਕਹਿੰਦਾ ਨਹੀਂ ਜਾਨ, ਤੁਮਨੇ ਲਾਸਟ ਈਅਰ ਵੀ ਐਸ ਆਈ ਬੋਲ ਕਰ ਘਰ ਕੀ ਸਫਾਈ ਕਰਵਾਈ ਸੀ, ਦੀਵਾਲੀ ਸਪੈਸ਼ਲ ਹੈ ਜੀ ਜੋ ਕਿਤੇ ਭਾਈ ਕਰ ਲਈਆਂ ਸਫਾਈਆਂ ਤੁਸੀਂ?
ਅਜੇ ਵੀ ਘਰੇ ਹੀ ਆ
ਸਹੀ ਹੈ ਜੀ, ਠੀਕ ਹੈ ਜੀ। ਸੋ ਇਸ ਤੋਂ ਅੱਗੇ ਭਾਈ ਆਪਣੇ ਨਾਲ ਆਪਣੇ ਮੈਲਬਰਨ ਤੋਂ ਭੈਣ ਜੀ ਹੋਣੀ ਰਸਨਾ ਐਚ ਐਸ ਵੀ ਜੁੜੇ ਹੋਏ ਆ ਪ੍ਰੋਗਰਾਮ ਦੇ ਵਿਚ। ਸੋ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਜਿਦਾਂ ਕਿ ਹਰਮਨ ਰੇਡੀਓ ਪੰਜਾਬੀ ਦੀ ਕੋਸ਼ਿਸ਼ ਆ ਕਿ ਪੰਜਾਬੀ ਦੀ ਅਸੀਂ ਸੇਵਾ ਕਰ ਸਕੀਏ, ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰ ਸਕੀਏ, ਇਸੇ ਤਰ੍ਹਾਂ ਰਸਨਾ ਭੈਣ ਜੀ ਹੋਣੀ ਵੀ ਬਰਕਤ ਆਡੀਓ ਤੇ ਵਿਜ਼ੂਅਲ ਮੈਗਜ਼ੀਨ ਦੇ ਜ਼ਰੀਏ ਪੰਜਾਬੀ ਦੀ ਸੇਵਾ ਕਰ ਰਹੇ ਨੇ ਮੈਲਬਨ ਤੋਂ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਸੋ ਤੇ ਦੀਵਾਲੀ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ
ਸਾਰਿਆਂ ਵੱਲੋਂ, ਸਾਡੇ ਵੱਲੋਂ
ਤੇ ਹਾਂਜੀ ਤੇ ਹਾਂਜੀ ਸਾਰੀ ਟੀਮ ਵੱਲੋਂ ਤੇ ਬਰਕਤ ਅਦਾਰੇ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ। ਤੇ ਇਹਨਾਂ ਤੋਂ ਅੱਗੇ ਜੀ ਆਪਣੇ ਨਾਲ ਨਾਨਕ ਬੇਕਰੀ ਵਾਲੇ ਵੀ ਜੁੜ ਚੁੱਕੇ ਆ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇ ਰਹੇ ਨੇ। ਤੇ ਕਹਿੰਦੇ ਜੀ ਅਮਨਦੀਪ ਵੀਰ ਜੀ ਦੇ ਅਕੋਰਡਿੰਗ ਅਸੀਂ ਇੰਡੀਅਨ ਕਲੀਨਿਕ ਦਾ ਪ੍ਰੋਟੋਕੋਲ ਬਰੀਚ ਕੀਤਾ ਹੈ ਜੀ।
ਬਿਲਕੁਲ ਜੀ, ਇੰਡੀਆ ਚ ਬਿਲਕੁਲ ਇਨ੍ਹਾਂ ਦਾ ਅਸੀਂ ਖੁੱਲਣ ਨਹੀਂ ਦੇਣਾ। ਜੇ ਉੱਥੇ ਫਰੈਂਚਾਈਜ਼ ਦਊਂਗੇ ਵੀ ਉਨ੍ਹਾਂ ਨੇ ਕਹਿਣਾ ਵੀ ਇਹ ਬਿਲਕੁਲ ਮਤਲਬ ਬਰੀਚ ਕਰ ਰਹੇ ਇੰਡੀਅਨ ਫੂਡ ਸੇਫਟੀ ਦੇ ਜਿਹੜੇ ਸਭਿਆਚਾਰ ਆ।
ਹਾਂਜੀ, ਤੇ ਖਾਸ ਕਰਕੇ ਜੇਕਰ ਤੁਸੀਂ ਇੰਡੀਅਨ ਫੂਡ ਰੱਖਣਾ ਉੱਥੇ ਪੰਜਾਬੀ ਫੂਡ ਰੱਖਣਾ
ਜੀ।
ਸੁਨੇਹੇ ਆ ਰਹੇ ਜੀ ਆਪਣੇ ਨਾਲ ਰਮਨਜੀਤ ਚੰਡੋਰੀਆ ਜੀ, ਜਗਤਾਰ ਗਿੱਲ ਢੁੱਡੀਕੇ ਤੇ ਭਿੰਦਰ ਕਿਸ਼ਨਪੁਰੀਆ ਜੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਆ। ਸੋ ਇਹਨਾਂ ਸਾਰਿਆਂ ਦੇ ਸੁਨੇਹੇ ਲਵਾਂਗੇ ਆਪਾਂ। ਤੇ ਭਾਈ ਇਹਨਾਂ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਨਿਊਜ਼ ਤੇ ਵੀ ਜਾਂਦੇ ਆ, ਝਾਤ ਮਾਰਦੇ ਚੱਲੀਏ
ਜੀ।
ਜੀ ਦਲਜੀਤ ਭਾਜੀ ਨਾਲੇ ਹੋ ਤੁਸੀਂ?
ਹਾਂਜੀ ਹਾਂਜੀ
ਹਾਂਜੀ। ਸੋ ਆਪਾਂ ਸ਼ੁਰੂਆਤ ਕਰਦੇ ਆ ਕੱਲ ਅਮਰੀਕਾ ਦੇ ਕੈਲੀਫੋਰਨੀਆ ਤੋਂ ਜਿਹੜੀ ਖਬਰਾਂ ਆ ਰਹੀਆਂ, ਉਥੋਂ ਦੇ ਜੰਗਲਾਤ ਮਹਿਕਮੇ ਤੇ ਫਾਇਰ ਪ੍ਰੋਟੈਕਸ਼ਨ ਦੇ ਮੁਤਾਬਕ ਉੱਥੇ ਜਿਹੜੀ ਅੱਗ ਚੱਲ ਰਹੀ ਸੀ ਤੇ ਤਕਰੀਬਨ 10,000 ਦੇ ਤਕਰੀਬਨ ਫਾਇਰ ਫਾਈਟਰ ਇਸ ਅੱਗ ਨਾਲ ਲੜ ਰਹੇ ਸੀ ਅੱਗ ਨੂੰ ਕਾਬੂ ਪਾਉਣ ਦੇ ਲਈ। ਤੇ ਤਕਰੀਬਨ ਦੱਸਿਆ ਜਾ ਰਿਹਾ 325 ਸਕੇਅਰ ਮਾਈਲਸ ਦਾ ਏਰੀਆ ਰਕਬਾ ਹੁਣ ਤੱਕ ਜਲ ਚੁੱਕਾ ਆ ਤੇ 22,000 ਲੋਕ ਹਜੇ ਵੀ ਬੇਘਰ ਨੇ, ਅਜੇ ਤੱਕ ਆਪਣੇ ਘਰਾਂ ਤੱਕ ਨਹੀਂ ਪਹੁੰਚ ਸਕੇ ਤੇ 48 ਦੇ ਕਰੀਬ ਮੌਤਾਂ ਹੋ ਚੁੱਕੀਆਂ ਆ। ਸੋ ਇਹ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਵਿੱਚੋਂ ਜੋ ਵੀ ਖਬਰ ਆ ਰਹੀ ਸੀ। ਸੋ ਉਸ ਤੋਂ ਅੱਗੇ ਜੇਕਰ ਗੱਲ ਕਰੀਏ ਪਾਕਿਸਤਾਨ ਦੀ, ਤੇ ਪਾਕਿਸਤਾਨ ਨੇ ਕੋਸ਼ਿਸ਼ ਕੀਤੀ ਆ ਅੰਤਰਰਾਸ਼ਟਰੀ ਮੀਡੀਆ ਨੂੰ ਜੋ ਅਫਗਾਨਿਸਤਾਨ ਦਾ ਲੱਗਦਾ ਬਾਰਡਰ ਆ ਵਜ਼ੀਰਿਸਤਾਨ ਵਾਲਾ ਉੱਥੇ ਲੈ ਕੇ ਗਏ ਆ ਤੇ ਉੱਥੇ ਉਹਨਾਂ ਨੇ ਫੈਂਸ ਦਿਖਾਈ ਆ ਜੋ ਕਿ ਕਹਿੰਦੇ 43 ਕਿਲੋਮੀਟਰ ਤੱਕ ਦਾ ਕੰਮ ਹੋ ਚੁੱਕਾ ਆ, 10 ਫੁੱਟ ਉੱਚੀ ਫੈਂਸ ਉਨੀ ਲਗਾ ਰਹੇ ਆ ਤੇ ਉਹਨਾਂ ਦਾ ਕਹਿਣਾ ਕਿ 2018 ਦੇ ਦਸੰਬਰ ਤੱਕ ਉਹ ਸਾਰਾ ਦਾ ਸਾਰਾ ਬਾਰਡਰ ਹੀ ਫੈਂਸ ਕਰ ਦੇਣਗੇ। ਮੀਡੀਆ ਸਾਹਮਣੇ ਜੋ ਕਿ ਉਹਨਾਂ ਦੇ ਅਫੀਸ਼ੀਅਲ ਸੀ, ਮਿਲਟਰੀ ਅਫੀਸ਼ੀਅਲ ਸੀ, ਉਹਨੂੰ ਦੱਸਿਆ ਤਾਂ ਜੋ ਕਿ ਅੱਤਵਾਦ ਅਫਗਾਨਿਸਤਾਨ ਤੋਂ ਤਾਲਿਬਾਨ ਦੇ ਏਰੀਆ ਤੋਂ ਪਾਕਿਸਤਾਨ ਦੇ ਵਿੱਚ ਐਂਟਰ ਨਾ ਕਰ ਸਕੇ। ਤੇ ਦਲਜੀਤ ਸਿੰਘ ਜੀ ਇੱਕ ਇੱਥੇ ਇੰਟਰਸਟਿੰਗ ਗੱਲ ਜ਼ਰੂਰ ਮੈਂ ਦੱਸਣੀ ਚਾਹਾਂਗਾ। ਪਿਛਲੇ ਦਿਨੀ ਲਾਸਟ ਵੀਕ ਦੀ ਹੀ ਗੱਲ ਆ ਕਿ ਮੈਂ ਯਾਨੀ ਕਿ ਕੈਬ ਕਰਾ ਕੇ ਏਅਰਪੋਰਟ ਆ ਰਿਹਾ ਸੀਗਾ ਇੱਥੇ ਬ੍ਰਿਸਬੇਨ ਤੇ ਸਕੋਪੀ ਅਫਗਾਨਿਸਤਾਨ ਤੋਂ ਗਜਨੀ ਸ਼ਹਿਰ ਤੋਂ ਡਰਾਈਵਰ ਸੀ ਤੇ ਉਹਨਾਂ ਜੋ ਗੱਲਾਂ ਬਾਤਾਂ ਆਉਣ ਲੱਗ ਗਈਆਂ ਤਾਂ ਉੱਥੇ ਅਫਗਾਨਿਸਤਾਨ ਦੀਆਂ ਗੱਲਾਂ ਹੁੰਦੀਆਂ ਸੀ, ਚਲੋ ਗਜਨੀ ਸ਼ਹਿਰ ਦੀਆਂ ਚੱਲ ਪਈਆਂ ਕਿ ਜੋ ਇਤਿਹਾਸ ਆ ਗਜਨੀ ਸ਼ਹਿਰ ਬਾਰੇ, ਤਾਂ ਜੋ ਗੱਲ ਆ ਗਈ ਅੱਤਵਾਦ ਤੇ ਤਾਂ ਆਣੀ ਸੀਗੀ ਜਦੋਂ ਇਹਨਾਂ ਦੇਸ਼ਾਂ ਦਾ ਨਾਂ ਲੈਂਦੇ ਸਬੱਬੀ ਆਪਣਾ ਧਿਆਨ ਉੱਧਰ ਜਾਂਦਾ ਤੇ ਉਹਦਾ ਕਹਿਣਾ ਸੀ ਕਹਿੰਦਾ ਕਿ ਪਾਕਿਸਤਾਨ ਕਰਕੇ ਸਾਡੇ ਦੇਸ਼ ਦੇ ਵਿੱਚ ਅੱਤਵਾਦ ਬਹੁਤ ਆ ਤੇ ਜਿਹਦਾ ਕਿ ਭਾਰਤੀਆਂ ਦਾ ਮੰਨਣਾ ਕਿ ਪਾਕਿਸਤਾਨ ਅੱਤਵਾਦ ਫੈਲਾ ਰਿਹਾ ਤੇ ਉੱਧਰ ਅਫਗਾਨਿਸਤਾਨ ਵਾਲਿਆਂ ਦਾ ਇਹੀ ਕਹਿਣਾ ਆ ਕਿ ਦੇ ਸਪੋਰਟ ਤਾਲਿਬਾਨ ਇਸ ਕਿ ਉਹ ਸਪੋਰਟ ਕਰਦੇ ਤਾਲਿਬਾਨ ਵਾਲਿਆਂ ਨੂੰ ਤੇ ਹੁਣ ਪਤਾ ਨੀ ਕਿ ਆ ਫੈਂਸ ਲਾ ਕੇ ਕਿਹੜੇ ਪਾਸੇ ਵੀ ਸਪੋਰਟ ਰੋਕਣਗੇ ਜਾਂ ਕਿੱਧਰ ਕੀ ਕਰਨਗੇ। ਸੋ ਉੱਥੇ ਦੇ ਮੰਨ ਅਫਗਾਨਿਸਤਾਨ ਦੇ ਲੋਕਾਂ ਦਾ ਇਹ ਮੰਨਣਾ ਸੀ ਜੋ ਕਿ ਲਾਸਟ ਵੀਕ ਹੀ ਉਹਨਾਂ ਮੇਰੀ ਗੱਲਬਾਤ ਹੋਈ ਆ। ਸੋ ਇਸ ਤੇ ਲੱਗੇ ਇਸ ਤੋਂ ਅੱਗੇ ਜੀ ਮਿਡਲ ਈਸਟ ਦੀ ਗੱਲ ਕਰ। ਹਾਂਜੀ ਹਾਂਜੀ,
ਲੋਕਾਂ ਦਾ ਸਿਰਫ ਇਹਦੇ ਵਿੱਚ ਗੌਰਮੈਂਟ ਦੀ ਜੇ ਆਪਾਂ ਪਾਲਿਸੀਸ ਦੇਖੀਏ ਅਫਗਾਨਿਸਤਾਨ ਦੀਆਂ ਤੇ ਪਾਕਿਸਤਾਨ ਵਾਲੇ ਤਾਂ ਇਸ ਗੱਲ ਤੋਂ ਬਹੁਤ ਜ਼ਿਆਦਾ ਤੰਗ ਵੀ ਹੋਏ ਪਏ ਆ ਕਿਉਂਕਿ ਜਦੋਂ ਤਾਲਿਬਾਨ ਉੱਠਿਆ ਆ ਤਾਲਿਬਾਨ ਦੇ ਵਿੱਚ ਉਠਾਉਣ ਦੇ ਲਈ ਜਿੰਨਾ ਅਮਰੀਕਾ ਦਾ ਵੀ ਯੋਗਦਾਨ ਸੀ ਸਭ ਤੋਂ ਜ਼ਿਆਦਾ ਜਿਹੜਾ ਆ ਇਹਦਾ ਪਾਕਿਸਤਾਨ ਦਾ ਰੋਲ ਰਿਹਾ। ਉਸ ਤੋਂ ਬਾਅਦ ਜਿਹੜੇ ਹਕਾਨੀ ਨੈਟਵਰਕ ਦੀਆਂ ਵੀ ਜੇ ਆਪਾਂ ਗੱਲਾਂ ਕਰ ਲਈਏ ਉਹਦੇ ਵਿੱਚ ਵੀ ਅਮਰੀਕਾ ਹੁਣ ਤੱਕ ਮੰਨਦਾ ਆ ਵੀ ਹਕਾਨੀ ਨੈਟਵਰਕ ਨੂੰ ਚਲਾਉਣ ਦੇ ਲਈ ਜੇ ਪਾਕਿਸਤਾਨ ਜਿਹੜਾ ਆ ਉਹ ਬਹੁਤ ਅਹਿਮ ਜਿਹੜੀ ਭੂਮਿਕਾ ਆ ਉਹ ਨਿਭਾ ਰਿਹਾ। ਖਾਸ ਤੌਰ ਤੇ ਜਿਹੜਾ ਇਹਨਾਂ ਨੇ ਪਾਕਿਸਤਾਨ ਨੇ ਦੋ ਭਾਗਾਂ ਵਿੱਚ ਵੀ ਵੰਡਿਆ ਹਨਾ ਵੀ ਟੈਰੋਰਿਜ਼ਮ ਜਿਹੜਾ ਆ ਇੱਕ ਬੈਡ ਆ ਤੇ ਇੱਕ ਗੁੱਡ ਆ। ਜਿਹੜਾ ਤਾਂ ਇਹਨਾਂ ਦੇ ਫੇਵਰ ਦੇ ਵਿੱਚ ਬੈਠਦਾ ਆ ਉਹਨੂੰ ਇਹ ਗੁੱਡ ਟੈਰੋਰਿਜ਼ਮ ਦਾ ਨਾਂ ਦੇ ਦਿੰਦੇ ਆ ਤੇ ਉਹ ਉੱਥੇ ਪਾਕਿਸਤਾਨ ਜਾਣੀ ਗੌਰਮੈਂਟ ਜਾਂ ISI ਜਾਂ ਉੱਥੇ ਦੀ ਜਿਹੜੀ ਫੌਜ ਆ ਉਹਦੀ ਪੂਰੀ ਭਰਪਾਈ ਕਰਦੀ ਆ। ਦੂਜੇ ਪਾਸੇ ਜਿਹੜੇ ਇਹਨਾਂ ਦੇ ਜਿਹੜੇ ਬੈਡ ਆ ਉਹਨਾਂ ਨੂੰ ਜਿਹੜੇ ਇਹਨਾਂ ਦੇ ਲਈ ਸਹੀ ਨਹੀਂ ਬੈਠਦੇ ਜਾਂ ਇਹਨਾਂ ਦੇ ਇੰਟਰਨਲ ਮਸਲਿਆਂ ਦੇ ਵਿੱਚ ਆ ਕੇ ਕਰਦੇ ਆ ਉਹਨਾਂ ਨੂੰ ਇਹ ਫਿਰ ਬੈਡ ਕਹਿ ਦਿੰਦੇ ਆ। ਇਸ ਕਰਕੇ ਓਹਨਾ ਨੂੰ ਹੁਣ ਜਿਹੜੇ ਅਫਗਾਨਿਸਤਾਨ ਦੇ ਲੋਕ ਆ ਉਹਨਾਂ ਨੂੰ ਸਮਝ ਆ ਚੁੱਕੀ ਆ ਇਸ ਗੱਲ ਦੀ ਤੇ ਖਾਸ ਤੌਰ ਤੇ ਜਿਹੜੇ ਅਮਰੀਕਾ ਦਾ ਇੰਨਾ ਜ਼ਿਆਦਾ ਇਨਵੋਲਵਮੈਂਟ ਉੱਥੇ ਹੋਈ ਉਦੋਂ ਬਾਅਦ ਦੇ ਵਿੱਚ ਲੋਕਾਂ ਦਾ ਜਿਹੜਾ ਸਟਾਈਲ ਆ ਇੱਥੇ ਮੈਂ ਬਹੁਤ ਸਾਰੇ ਲੋਕਾਂ ਨੂੰ ਹੋਰਾਂ ਨੂੰ ਮਿਲਿਆ ਅਫਗਾਨ ਦੇ ਲੋਕਾਂ ਨੂੰ ਵੀ ਤੇ ਉਹ ਇਹੀ ਦੱਸਦੇ ਆ ਵੀ ਉਹਨਾਂ ਦਾ ਇੱਕ ਤਰ੍ਹਾਂ ਨਾਲ ਗਿਲਾ ਸ਼ਿਕਵਾ ਹੈਗਾ ਆ ਪਾਕਿਸਤਾਨ ਦੇ ਨਾਲ ਵੀ ਇੱਕ ਵਧੀਆ ਗੁਆਂਢੀ ਦਾ ਜਿਹੜਾ ਰੋਲ ਸੀ ਉਹ ਪਲੇ ਨਹੀਂ ਕੀਤਾ ਉਹਨਾਂ ਨੇ ਪਾਕਿਸਤਾਨ ਨੇ
ਜੀ। ਪਰ ਇੱਥੇ ਇੱਕ ਗੱਲ ਜ਼ਰੂਰ ਮੈਂ ਐਡ ਕਰਦੀ ਕਰਨੀ ਚਾਹਾਂਗਾ ਕਿ ਇੱਕ ਚੀਜ਼ ਨਾ ਦੇਖਣ ਚ ਸਾਡੇ ਅਕਸਰ ਮਿਲਦੀ ਆ, ਸਾਡੇ ਵਿੱਚ ਵੀ ਹੁੰਦਾ ਸੀਗਾ ਕਿ ਅਸੀਂ ਏਦਾਂ ਦੀਆਂ ਮੂਵੀਜ਼ ਦੇਖੀਆਂ ਹੁੰਦੀਆਂ ਸੀ ਸਨੀ ਦਿਓਲ ਦੀਆਂ ਕਿ ਦੂਧ ਮੰਗੇ ਤੋਂ ਖੀਰ ਦੇਗੇ, ਕਸ਼ਮੀਰ ਮੰਗੇ ਤੋਂ ਚੀਰ ਦੇਗੇ, ਉਹ ਓਦਾਂ ਦੀ ਮੂਵੀਜ਼ ਦੇਖ ਕੇ ਸਾਡਾ ਮਾਇੰਡ ਸੈੱਟ ਹੋ ਜਾਂਦਾ ਸੀ, ਪਰ ਅਸੀਂ ਆਪਣਾ ਗੁੱਸਾ ਉੱਥੇ ਲੋਕਾਂ ਦੇ ਤੇ ਕੱਢਦੇ ਹੁੰਦੇ ਸੀਗੇ। ਪਰ ਇੱਥੇ ਆ ਕੇ ਜਦੋਂ ਅਸੀਂ ਬਹੁਤ ਫਰੈਂਡਸ ਨੇ ਪਾਕਿਸਤਾਨ ਤੋਂ ਹਨਾ ਕਿ ਯਾਰ ਨਾਈਸ ਪੀਪਲ ਆ, ਉਹ ਬਹੁਤ ਵਧੀਆ ਮਿਲਦੇ ਵਰਤਦੇ ਆ, ਬਹੁਤ ਪਿਆਰ ਨਾਲ ਰਹਿੰਦੇ ਆ। ਪਰ ਜਿਹੜੇ ਆਤੰਕਵਾਦ ਹੁੰਦਾ ਆ, ਮੈਂ ਇੱਥੇ ਆਹ ਜ਼ਰੂਰ ਐਡ ਕਰਦਾ ਕਿ ਜਿਹੜੇ ਆਤੰਕਵਾਦ ਹੁੰਦਾ ਆ, ਜਿਹੜੇ ਟੈਰਰਿਸਟ ਕਹਿ ਦਿੰਦੇ ਆ, ਉਹ ਗੌਰਮੈਂਟ ਦੀਆਂ ਪਾਲਿਸੀਜ਼ ਹੁੰਦੀਆਂ, ਉਹ ਸਪੋਰਟ ਕਰਦੇ ਆ। ਆਮ ਲੋਕਾਂ ਨਾਲ ਸਾਡਾ ਵਰਤਾਰਾ ਨੀ, ਜੋ ਅਸੀਂ ਮਿਲਦੇ ਵਰਤਦੇ ਆ ਉਹ ਖਰਾਬ ਨੀ ਕਰਨਾ, ਜਾਂ ਉੱਥੇ ਲੋਕਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਨੀ ਦੇਖਣਾ, ਉਹਨਾਂ ਨਾਲ ਪਿਆਰ ਨਾਲ ਹੀ ਵਿਚਰਨਾ। ਉਹਨਾਂ ਦਾ ਕੋਈ ਕਸੂਰ ਨੀ ਹੁੰਦਾ ਕਿ ਸੈਂਟਰ ਉੱਥੇ ਦੀ ਸੈਂਟਰ ਦੀ ਕੀ ਪਾਲਿਸੀਜ਼ ਹੁੰਦੀਆਂ ਆ, ਕੀ ਕਰਦੇ ਆ। ਉਹਨਾਂ ਦੇ ਲੋਕਾਂ ਨਾਲ ਜ਼ਰੂਰ ਅਸੀਂ ਪਿਆਰ ਮੁਹੱਬਤ ਨਾਲ ਹੀ ਰਹਿਣਾ ਆ, ਕਿਉਂ ਹੋ ਸਕਦਾ ਇੱਥੇ ਸਾਡੇ ਆਂਢ ਗੁਆਂਢ ਚ ਰਹਿੰਦੇ ਹੋਣ, ਅਸੀਂ ਮਿਲਦੇ ਵਰਤਦੇ ਹੋਈਏ, ਕੰਮ ਤੇ ਕਲੀਗਸ ਹੁੰਦੇ ਆ। ਸੋ ਐ ਨੀ ਆ ਕਿ ਉਹਨਾਂ ਨੂੰ ਜਾ ਕੇ ਮਿਹੜੇ ਮਾਰਨੇ ਕਿ ਤੁਸੀਂ ਅੱਤਵਾਦ ਫੈਲਾ ਰਹੇ, ਅਗਲੇ ਦਿਨ ਮੈਂ ਤਾਂ ਕੰਮ ਕਰਦਾ ਘਰੇ ਚਲ ਜਾਂਦਾ, ਮੇਰਾ ਕੀ ਲੈਣ ਦੇਣ। ਸੋ
ਬਿਲਕੁਲ
ਇਹਨਾਂ ਚੀਜ਼ਾਂ ਦਾ ਜ਼ਰੂਰ ਸਾਨੂੰ ਗੌਰ ਕਰਨਾ ਚਾਹੀਦਾ। ਹਾਂਜੀ
ਇੱਕ ਗੱਲ ਮੈਂ ਹੋਰ ਐਡ ਕਰ ਦਵਾਂ ਕਿ ਪਾਕਿਸਤਾਨੀ ਜਿਹੜੇ ਆਪਣੇ ਪੰਜਾਬੀ ਉਹ ਹੈ ਤਾਂ ਆਪਣੇ ਹੀ ਆ, ਜਦੋਂ ਤੁਸੀਂ ਉਹਨਾਂ ਨਾਲ ਮਿਲਦੇ ਆ ਜੁਲਦੇ ਆ, ਸਾਰੇ ਤਿਉਹਾਰ ਸਾਰੇ ਜੋ ਖਾਣ ਪੀਣ ਆ ਸਾਰਾ ਤਾਂ ਉਹਨਾਂ ਦਾ ਆਪਣਾ ਆ। ਇੱਥੇ ਤੁਸੀਂ ਮਿਲ ਕੇ ਦੇਖੋ ਸਾਰਿਆਂ ਨੂੰ, ਤੇ ਉਹ ਸਾਰੇ ਆਪਾਂ ਹੀ ਆ। ਉਹ ਇੱਕ ਜੇ ਕਹਿ ਦਈਏ ਵੀ ਉਹ ਮੁਸਲਮਾਨ ਆ ਤੇ ਅਸੀਂ ਸਿੱਖ ਆ, ਜੇ ਇੱਕ ਇਸ ਗੱਲ ਨੂੰ ਛੱਡ ਦਈਏ ਨਾ, ਉਹਨਾਂ ਦੀ ਉਰਦੂ ਸੀ ਉਹਨਾਂ ਦੇ ਉੱਤੇ ਥੋਪ ਦਿੱਤੀ ਗਈ, ਪੰਜਾਬੀ ਬੋਲਣ ਵਾਲੇ ਲੋਕ ਸੀ ਯੂਪੀ ਤੋਂ ਲਿਆ ਕੇ ਜਿਹੜੀ ਆ ਉਰਦੂ ਆ ਉਹਨਾਂ ਦੇ ਉੱਤੇ ਥੋਪ ਦਿੱਤੀ ਗਈ ਹਨਾ, ਵੀ ਤੁਸੀਂ ਜਿਹੜਾ ਉਹਨਾਂ ਨੂੰ ਜਾਣੀ ਬਿਲਕੁਲ ਹੀ ਜਾਣੀ ਕਹਿ ਦਿੱਤਾ ਗਿਆ ਵੀ ਇੱਕ ਤੁਹਾਡਾ ਸੱਭਿਆਚਾਰ ਹੀ ਵੱਖਰਾ ਆ, ਉਹਨਾਂ ਨੂੰ ਇੱਕ ਵੱਖਰਾ ਹੀ ਦੂਜਾ ਕਰਕੇ ਰੱਖ ਦਿੱਤਾ। ਉਹਨਾਂ ਦੇ ਦਿਲ ਦੇ ਵਿੱਚ ਕਸ਼ਿਸ਼ ਤਾਂ ਹੈਗੀ ਆ। ਜੇ ਤੁਸੀਂ ਹੁਣ ਦੇਖੋ ਉਹ ਕਈ ਮੈਂ ਪਾਕਿਸਤਾਨੀ ਲੋਕਾਂ ਨੂੰ ਮਿਲਿਆ, ਉਹ ਕਹਿੰਦੇ ਵੀ ਸਾਡੇ ਇਹ ਬੁਰਾ ਮੰਨਦੇ ਆ ਵੀ ਜਦੋਂ ਤੁਸੀਂ ਪੰਜਾਬੀ ਬੋਲਦੇ ਆ, ਤੇ ਜਿੱਦਾਂ ਆਪਣੇ ਵੀ ਹੁਣ ਪੰਜਾਬ ਦੇ ਵਿੱਚ ਇੱਦਾਂ ਹੀ ਹੁੰਦੀ ਆ, ਤੇ ਪੰਜਾਬ ਸਕੂਲਾਂ ਦੇ ਵਿੱਚ ਵੀ ਆ ਵੀ ਹਿੰਦੀ ਤੁਸੀਂ ਬੋਲੋ ਜਾਂ ਹਨਾ ਵੀ ਦੂਜੀ ਭਾਸ਼ਾ ਨੂੰ ਜਿਹੜਾ ਡੀਗ੍ਰੇਡ ਕਰੀ ਜਾਣਾ ਆ। ਇਸ ਕਰਕੇ ਇਹ ਜਿਹੜੇ ਤਿਉਹਾਰ ਆ, ਤਿਉਹਾਰਾਂ ਦੇ ਉੱਤੇ ਮੈਂ ਇੱਥੇ ਬਹੁਤ ਸਾਰੇ ਦੋਸਤਾਂ ਨੂੰ ਦੇਖਿਆ ਆਪਣੇ ਪੰਜਾਬੀ ਲੋਕਾਂ ਨੂੰ, ਉਹ ਜਾਂਦੇ ਆ ਈਦ ਦੇ ਉੱਤੇ ਜਾਂਦੇ ਆ, ਖਾਸ ਤੌਰ ਤੇ ਜਿਹੜੇ ਆਪਣੇ ਅਹਿਮਦੀਆ ਭਾਈਚਾਰਾ ਆ ਉੱਥੇ ਤਾਂ ਆਪਣੇ ਬੰਦੇ ਬਹੁਤ ਉਹਨਾਂ ਨੂੰ ਮਿਲਦੇ ਆ ਅਹਿਮਦੀਆ ਭਾਈਚਾਰੇ ਨੂੰ, ਤੇ ਕਿਉਂਕਿ ਉਹਨਾਂ ਦਾ ਵੀ ਗੁਰਦਾਸਪੁਰ ਉੱਥੇ ਕਾਦੀਆਂ ਦੇ ਵਿੱਚ ਕੇਂਦਰ ਹੈਗਾ ਆ, ਤੇ ਉਹ ਇੱਥੇ ਆਪ ਆਪਣੇ ਲੋਕਾਂ ਨੂੰ ਸੱਦਦੇ ਆ ਇੱਕ ਦੂਜੇ ਦੇ ਨਾਲ। ਦੀਵਾਲੀ ਦੇ ਉੱਤੇ ਵੀ ਹੁਣ ਤੁਸੀਂ ਦੇਖੋ, ਤੇ ਈਵਨ ਤੁਸੀਂ ਵੀ ਦੇਖਿਆ ਹੋਣਾ ਆਪਣੇ ਗੁਰਦੁਆਰੇ ਵੀ ਬਹੁਤ ਆਏ ਹੁੰਦੇ ਆ ਪਾਕਿਸਤਾਨ ਦੇ ਆਪਣੇ ਦੋਸਤ, ਜਿਹੜੇ ਆਪਣੇ ਜਿੱਦਾਂ ਆਪਾਂ ਕੋਈ ਭੋਗ ਵਗੈਰਾ ਕਰਾਉਂਦੇ ਆ ਆਪਣੇ ਹੋਰ ਵੀ ਦੋਸਤ ਕਰਾਉਂਦੇ ਆ ਤੇ ਉਹ ਸੱਦਦੇ ਆ ਭਾਈਚਾਰਾ। ਮੈਨੂੰ ਲੱਗਦਾ ਇੱਥੇ ਪੂਰਾ ਕਾਇਮ ਆ, ਕੋਈ ਏਦਾਂ ਦੀ ਗੱਲ ਹੈ ਹੀ ਨੀ।
ਜੀ ਬਿਲਕੁਲ, ਤੇ ਅਸੀਂ ਸਿੱਖ ਕੇ ਜਦੋਂ ਅਸੀਂ ਭਾਰਤ ਜਾਂ ਪੰਜਾਬ ਜਾਂਦੇ ਹਾਂ ਤਾਂ ਸਾਨੂੰ ਉੱਥੇ ਵੀ ਪ੍ਰਚਾਰ ਕਰਨ ਦੀ ਲੋੜ ਆ, ਕਿਉਂਕਿ ਉੱਥੇ ਅਸੀਂ ਵੀ ਜਦੋਂ ਹੁੰਦੇ ਸਾਡਾ ਮਾਇੰਡ ਸੈੱਟ ਹੁੰਦਾ ਆ ਆਂਢ ਗੁਆਂਢ ਦੇ ਮੁਲਕਾਂ ਨਾਲ, ਜਦੋਂ ਆਂਢ ਗੁਆਂਢ ਨਾਲ ਨੀ ਬਣਦੀ ਹੁੰਦੀ ਤਾਂ ਉੱਤੇ ਹੀ ਮੁਲਕਾਂ ਨਾਲ ਵੀ ਸਾਡਾ ਇੱਕੋ ਰਵੱਈਆ ਰਹਿ ਜਾਂਦਾ ਆ। ਸੋ ਭਾਈ ਅਗਲੀ ਖ਼ਬਰ ਤੇ ਚੱਲਦੇ ਹਾਂ ਜੀ, ਮਿਡਲ ਈਸਟ ਦੀ ਖ਼ਬਰ ਆ। ਸੋ ਸੀਰੀਆ ਦੀ ਫੋਰਸਿਸ ਤੇ ਜਿਹੜੀ ਕੁਰਦਿਸ ਫੋਰਸਿਸ ਨੇ ਉੱਥੇ ਦੀਆਂ ਜਿਹੜੀ ਫਾਈਟਰਸ ਲੜ ਰਹੇ ਸੀਗੇ ਸੀਰੀਆ ਦੇ ਆਈ ਐਸ ਦੇ ਖਿਲਾਫ, ਤੇ ਉਨੀ ਆਈ ਐਸ ਦੇ ਦੁਆਰਾ ਬਣਾਈ ਗਈ ਰਾਜਧਾਨੀ ਰਾਕਾ, ਰਾਕਾ ਸ਼ਹਿਰ ਦੇ ਵਿਚ ਜੋ ਆਈ ਐਸ ਨੇ ਆਪਣੀ ਰਾਜਧਾਨੀ ਬਣਾ ਲਈ ਸੀ ਤੇ ਉਸ ਤੇ ਮੁੜ ਤੋਂ ਕਬਜ਼ਾ ਕਰ ਲਿਆ ਆ, ਤੇ ਉਹਨਾਂ ਦਾ ਹੁਣ ਸਰਚ ਅਭਿਆਨ ਚੱਲ ਰਿਹਾ ਆ ਕਿ ਸਲੀਪਰ ਸੈੱਲ ਜਾਂ ਆਤੰਕਵਾਦੀ ਜਾਂ ਕਹਿ ਲਓ ਕਿ ਜਿਹੜੇ ਉੱਥੇ ਦੇ ਆਈ ਐਸ ਦੇ ਫਾਈਟਰ ਹਜੇ ਸ਼ਹਿਰ ਦੇ ਵਿਚ ਲੁਕੇ ਨਾ ਹੋਣ। ਸੋ ਸਰਚ ਅਭਿਆਨ ਸ਼ੁਰੂ ਕੀਤਾ ਆ, ਸੋ ਪਿਛਲੇ ਦਿਨੀ ਉਨੀ ਮੁੜ ਤੋਂ ਉਹ ਸ਼ਹਿਰ ਨੂੰ ਆਜ਼ਾਦ ਕਰਵਾ ਲਿਆ ਆ ਆਈ ਐਸ ਤੋਂ। ਤੇ ਇਹ ਕੁਛ ਕੁ ਖ਼ਬਰਾਂ ਸੀਗੀਆਂ ਜੀ ਅੰਤਰਰਾਸ਼ਟਰੀ, ਤੇ ਤੁਸੀਂ ਕੋਈ ਖਬਰ ਸਾਂਝੀ ਕਰਨਾ ਚਾਹੋਗੇ?
ਜੀ ਆਪਾਂ ਥੋੜਾ ਜਿਹਾ ਹੁਣ ਪੰਜਾਬ ਵੱਲ ਨੂੰ ਵੀ ਕਰ ਲਈਏ, ਤੇ ਪੰਜਾਬ ਵਿੱਚ ਆਪਾਂ ਮੋਟੀਆਂ ਮੋਟੀਆਂ ਜਿਹੜੀਆਂ ਖਬਰਾਂ ਆ, ਮੈਨੂੰ ਲੱਗਦਾ ਵੀ ਇੱਕ ਜਿਹੜੀ ਹਰ ਰੋਜ਼ ਦੀ ਜਿਹੜੀ ਖਬਰ ਹੋ ਜਾਂਦੀ ਆ ਉਹ ਇਹ ਹੋ ਜਾਂਦੀ ਵੀ ਖਾਸ ਤੌਰ ਤੇ ਅਖਬਾਰਾਂ ਭਰੀਆਂ ਪਈਆਂ ਹੁੰਦੀਆਂ ਵੀ ਐਕਸੀਡੈਂਟ ਹੋਏ ਆ, ਤੇ ਬਹੁਤ ਵਾਰੀ ਕੋਸ਼ਿਸ਼ਾਂ ਵੀ ਕੀਤੀਆਂ ਵੀ ਕਿਸੇ ਤਰੀਕੇ ਦੇ ਨਾਲ ਕੋਈ ਏਦਾਂ ਦੀ ਮੁਹਿੰਮ ਚਲਾਈ ਜਾਵੇ, ਜਿੱਦਾਂ ਇੱਕ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੱਲੀ ਆ, ਨਸ਼ਿਆਂ ਨੂੰ ਬਹੁਤ ਠੱਲ ਪੈ ਗਈ ਗੁਰਸੇਵਕ ਸਿੰਘ ਜੀ, ਜਿੱਦਾਂ ਆਪਣੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੀਡੀਆ ਨੇ ਪ੍ਰਚਾਰ ਕੀਤਾ ਹਨਾ ਨਸ਼ੇ ਦੇ ਵਿਰੁੱਧ, ਤੇ ਆਪਣੇ ਦੋਸਤਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਵਧੀਆ ਪ੍ਰਚਾਰ ਕੀਤਾ ਨਸ਼ੇ ਦੇ ਵਿਰੁੱਧ। ਉਹਦੇ ਨਾਲ ਕੀ ਹੋਇਆ ਕਿ ਜਿਹੜੀ ਉੱਥੇ ਹੁਣ ਬਹੁਤ ਜ਼ਿਆਦਾ ਮਾਤਰਾ ਹੁਣ ਇੰਨੀ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਨਸ਼ਾ ਆਪਾਂ ਕਹਿ ਨਹੀਂ ਸਕਦੇ ਹੈਗੇ ਜਿੱਦਾਂ ਪਹਿਲਾਂ ਆਪਾਂ ਮੰਨਦੇ ਸੀ, ਇੱਦਾਂ ਹੀ ਆਪਾਂ ਨੂੰ ਇੱਕ ਮੁਹਿੰਮ ਜਿਹੜੀ ਐਕਸੀਡੈਂਟ ਲਈ ਵੀ ਚਲਾਉਣੀ ਚਾਹੀਦੀ ਹੈ। ਜਿੱਦਾਂ ਹੁਣ ਮੈਂ ਖਬਰ ਜਿਹੜੀ ਅੱਜ ਦੀ ਮੁੱਖ ਹੈਗੀ ਆ ਵੀ ਟਰੱਕ ਦੀ ਤੇ ਇੱਕ ਇਨੋਵਾ ਦੀ ਟੱਕਰ ਹੋਈ ਆ, ਇੱਕੋ ਪਰਿਵਾਰ ਦੇ 7 ਜੀ ਜਿਹੜੇ ਆ ਉਹ ਜਿਹੜੇ ਆਪਣੇ ਜਾਣੀ ਜ਼ਿੰਦਗੀ ਜਿਹੜੀ ਆ ਆਪਣੀ ਗਵਾ ਬੈਠੇ ਆ, 7 ਜੀ ਇੱਕ ਘਰ ਦੇ ਜਿੱਦਾਂ ਕਹਿ ਲਓ ਕਿ ਘਰੇ ਹੀ ਸੁੰਨਾ ਜਿਹੜਾ ਹੋ ਗਿਆ। ਇਸ ਕਰਕੇ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਇਹ ਬੜੀਆਂ ਅਪਸੈਟ ਕਰਨ ਵਾਲੀਆਂ ਆ ਵੀ ਅਸੀਂ ਜਿਹੜੇ ਸੜਕਾਂ ਦੇ ਰੂਲਸ ਆ ਇਹਨਾਂ ਬਾਰੇ ਵੀ ਜ਼ਰੂਰ ਕਰਨਾ, ਸਾਨੂੰ ਕੋਈ ਮੁਹਿੰਮ ਜਿਹੜੀ ਆ ਚਲਾਉਣੀ ਚਾਹੀਦੀ ਆ। ਦੂਜੀ ਗੱਲ ਇਹ ਆ ਕਿ ਸਾਡੀ ਸਹਿਣਸ਼ੀਲਤਾ ਜਿਹੜੀ ਆ ਉਹ ਬੜੀ ਖਤਮ ਹੁੰਦੀ ਜਾਂਦੀ ਆ। ਦੂਜੀਆਂ ਖਬਰਾਂ ਜਿਹੜੀਆਂ 3-4 ਤਾਂ ਜਿਹੜੀਆਂ ਪੱਕੀਆਂ ਹੋਣਗੀਆਂ ਜਿਹਦੇ ਵਿੱਚ ਇੱਦਾਂ ਸੜਕਾਂ ਦੇ ਉੱਤੇ ਦੁਰਘਟਨਾਵਾਂ ਹੋਈਆਂ, ਜੇ ਤੁਸੀਂ ਵੱਖਰੀਆਂ ਵੱਖਰੀਆਂ ਖਬਰਾਂ ਚੱਕੋ ਉਹਨਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਖਬਰਾਂ ਜਿਹੜੀਆਂ ਐਕਸੀਡੈਂਟ ਦੀਆਂ ਹੋਣਗੀਆਂ। ਫਿਰ ਤੁਸੀਂ ਜਿਹੜੀਆਂ ਲੋਕਲ ਨਿਊਜ਼ ਆ ਉਹਨਾਂ ਵਿੱਚ ਜੇ ਤੁਸੀਂ ਸਾਰੀਆਂ ਰਲ ਮਿਲਾ ਕੇ ਤਾਂ ਤੁਹਾਨੂੰ ਕਈ ਜਾਣੀ ਸੈਂਕੜਿਆਂ ਦੇ ਵਿੱਚ ਗਿਣਤੀ ਜਿਹੜੀ ਆ ਰੋਜ਼ ਦੀ ਆ ਉਹ ਪਹੁੰਚ ਜਾਂਦੀ ਆ ਇੰਡੀਆ ਦੇ ਵਿੱਚ। ਤੇ ਦੂਜਾ ਹੈਗਾ ਆ ਕਿ ਸਾਡੀ ਸਹਿਣਸ਼ੀਲਤਾ, ਉਹਦੇ ਵਿੱਚ ਤੁਸੀਂ ਦੇਖ ਲਓ ਵੀ ਅੱਜ ਦੀ ਇੱਕ ਖਬਰ ਹੈਗੀ ਆ ਵੀ ਹੋਟਲ ਮਾਲਕ ਵੱਲੋਂ ਆਪਣੀ ਪਤਨੀ ਨੂੰ ਹੀ ਗੋਲੀਆਂ ਮਾਰ ਕੇ ਹੱਤਿਆ ਜਿਹੜੀ ਕਰ ਦਿੱਤੀ ਮੋਹਾਲੀ ਦੇ ਵਿੱਚ, ਹਨਾ। ਤੇ ਫਿਰ ਇੱਕ ਖਬਰ ਹੈਗੀ ਆ ਬਈ ਜਿਹੜੇ ਆਪਣੇ ਹਿੰਦੂ RSS ਸ਼ਾਖਾ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਪਿਛਲੇ ਦਿਨਾਂ ਦੇ ਵਿੱਚ, ਤੇ ਅੱਜ ਉਹਨਾਂ ਦਾ ਜਿਹੜਾ ਕੱਲ ਮੋਟਰਸਾਈਕਲ ਜਿਹੜਾ ਉਹਨਾਂ ਦਾ ਬਰਾਮਦ ਹੋ ਗਿਆ ਜਿਹੜੇ ਹਥਿਆਰੇ ਸੀ। ਇੱਕ ਖਬਰ ਹੈਗੀ ਆ ਬਈ ਦਿਨ ਦਿਹਾੜੇ ਇੱਕ ਫਲ ਵੇਚਣ ਵਾਲਾ ਆ ਉਹਨੂੰ ਵੱਢ ਦਿੱਤਾ ਗਿਆ। ਇੱਕ ਹੈਗੀ ਖਬਰ ਬਈ ਸ਼ੱਕ ਕਾਰਨ ਭੈਣ ਦਾ ਸਿਰ ਕੰਧ ਦੇ ਵਿੱਚ ਮਾਰਿਆ। ਜਾਣੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਅਪਸੈਟ ਕਰਨ ਵਾਲੀਆਂ, ਇਹ ਤੋਂ ਸਾਨੂੰ ਪਤਾ ਲੱਗਦਾ ਆ ਵੀ ਅਸਲ ਦੇ ਵਿੱਚ ਜਿਹੜਾ ਸਾਡੀ ਸਹਿਣਸ਼ੀਲਤਾ ਆ ਪਤਾ ਨੀ ਕਿੱਥੇ ਜਾਂਦੀ ਆ। ਤੇ ਇਹ ਵੀ ਸਾਨੂੰ ਜ਼ਰੂਰ ਹੋਣਾ ਵੀ ਆਪਣਾ ਜਿਹੜਾ ਆ ਮਨ ਆ ਤਨ ਆ ਠੰਡਾ ਜਿਹੜਾ ਆ ਰੱਖਣਾ ਪੈਣਾ। ਗੁਰਸੇਵ ਸਿੰਘ ਜੀ, ਜੇ ਤੁਹਾਡੇ ਕੋਲ ਕੋਈ ਸੁਝਾਅ ਹੈਗਾ ਤੁਸੀਂ ਵੀ ਜ਼ਰੂਰ ਦਿਓ।
ਸੁਝਾਅ ਤਾਂ ਭਾਜੀ ਏਦਾਂ ਆ ਕਿ ਜਿਹੜੇ ਵੀ ਅਸੀਂ ਜੇਕਰ ਰੋਡ ਸੇਫਟੀ ਦੀ ਅਵੇਅਰਨੈਸ ਦੀ ਗੱਲ ਕਰਦੇ ਆ ਉਹਦੇ ਲਈ ਤਾਂ ਜੀ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਕੰਮ ਕਰਨ ਦੀ ਲੋੜ ਆ। ਜਿਹੜੀ ਕਿ ਕਈ ਸਾਡੇ ਵੀਰ ਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਆ, ਤੇ ਪਰ ਮੈਂ ਤੁਹਾਨੂੰ ਕਹਿ ਦਵਾਂ ਜੀ ਉਹਦੇ ਨਾਲ ਕੁਛ ਨੀ ਹੋਣਾ, ਸੋਸ਼ਲ ਮੀਡੀਆ ਤੇ ਪਾਉਣ ਨਾਲ ਕੁਛ ਨੀ ਹੋਣਾ। ਜੇਕਰ ਤਾਂ ਕੋਈ ਵੀ ਜਦੋਂ ਜਾਂਦਾ ਮਹੀਨੇ ਲਈ ਜਾਂਦਾ ਭਾਵੇਂ ਹਫ਼ਤੇ ਲਈ ਜਾਂਦਾ, ਉਹ ਚੋਂ ਇੱਕ ਦਿਨ ਕੱਢ ਕੇ ਕੈਂਪ ਲਾ ਸਕਦਾ ਜਾਂ ਆਪ ਹੀ ਕਹਿ ਲਓ ਕਿ ਸੇਫਟੀ ਨਾਲ ਚਲਾ ਸਕਦਾ। ਹੁਣ ਜੋ ਏਅਰਪੋਰਟ ਜਾਂਦੇ ਆ ਆਪਾਂ ਵੀ ਉੱਚੀ ਕਰਕੇ ਜਾਂ ਵੈਲੀ ਨਾਲ ਚਲਾਉਂਦੇ ਆ ਮੋਸਟਲੀ, ਹਨਾ, ਕਿ ਹਵਾ ਕਰਨ ਲਈ ਕਹਿੰਦੇ ਨੇ ਕਿ ਅਸੀਂ ਉੱਥੇ ਹੁੰਦੇ ਸੀਗੇ ਕਿ ਬਾਹਰੋਂ ਆ ਕੇ ਹਵਾ ਕਰਦੇ ਆ, ਤੇ ਸਾਨੂੰ ਵੀ ਕਹਿੰਦੇ ਹੁਣ ਜਿਹੜੇ ਸਾਡੇ ਵੀਰ ਆ ਜਾਂਦੇ ਆ ਇੱਥੋਂ। ਸੋ ਸੋਸ਼ਲ ਮੀਡੀਆ ਨਾਲ ਅੱਜ ਦੀ ਤਰੀਕ ਚ ਕੁਛ ਨੀ ਹੋ ਰਿਹਾ, ਆਹ ਰਿਐਲਿਟੀ ਆ। ਭਾਵੇਂ ਗੁੱਸਾ ਕੋਈ ਵੀ ਪਰ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਆ, ਉਹ ਜੋ ਕਿ ਅਸੀਂ ਦੂਰ ਦੂਰ ਤੱਕ ਨਹੀਂ ਕਰ ਰਹੇ ਹਾਂ। ਬਹੁਤ ਫਿਊ ਪੀਪਲ ਆ, ਬਹੁਤ ਹੀ ਘੱਟ ਪਰਸੈਂਟੇਜ ਆ ਜੋ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ। ਬੇਸ਼ੱਕ ਉਹ ਇੱਥੇ ਆ, ਬੇਸ਼ੱਕ ਉਹ ਭਾਰਤ ਦੀ ਗੱਲ ਆ, ਜੇਕਰ ਗਰਾਊਂਡ ਲੈਵਲ ਤੇ ਕੰਮ ਹੋਏਗਾ ਤਾਂ ਅਵੇਅਰਨੈਸ ਆਊਗੀ ਤੇ ਲੋਕੀ ਸੇਫਟੀ ਨਾਲ ਧਿਆਨ ਨਾਲ ਚਲਾਉਣਾ ਸ਼ੁਰੂ ਕਰਨਗੇ। ਤੇ ਦੂਜੀ ਗੱਲ ਜਿਹੜੀ ਹੁਣ ਤੁਸੀਂ ਕਹਿੰਦੇ ਆ ਕਿ ਆਪਣੀ ਸਹਿਣਸ਼ੀਲਤਾ ਘਟਦੀ ਜਾ ਰਹੀ ਆ, ਹੁਣ ਉਹ ਕਹਿੰਦੇ ਨੇ ਅਖਬਾਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ। ਹੁਣ ਜਦੋਂ ਅਸੀਂ ਸਹੀ ਸਿਧਾਂਤ ਤੋਂ ਦੂਰ ਜਾਵਾਂਗੇ ਜੀ, ਸਹੀ ਸਿਧਾਂਤ ਤੋਂ ਟੁੱਟਦੇ ਜਾ ਰਹੇ ਆ, ਜੋ ਸਿੱਖਣਾ ਜੋ ਦੇਖਣਾ। ਤੇ ਉਹ ਪਿੱਛੇ ਜੇ ਮੈਂ ਕੱਲ ਦੀ ਜਾਣੀ ਕੱਲ ਰਾਤੀ ਜਾਣੀ ਸੌਣ ਤੋਂ ਪਹਿਲਾਂ ਉਹ ਦੇਖ ਰਿਹਾ ਸੀ ਫੇਸਬੁੱਕ ਤੇ ਇੱਕ ਵੀਡੀਓ ਆਈ, ਬੱਚਾ ਉਹ ਪਿਸਤੌਲ ਫੜੇ ਹੋਏ ਸੀ ਹੱਥ ਚ, ਉਹ ਜਿਹੜੇ ਪਟਾਕੇ ਵਜਾਉਣ ਵਾਲੇ ਨੀ ਹੁੰਦੇ। ਤੇ ਪਿੱਛੇ ਜੇ ਇੱਕ ਪੰਜਾਬੀ ਮੂਵੀ ਆਈ ਸੀਗੀ, ਉਹਦਾ ਡਾਇਲੋਗ ਬੋਲ ਕੇ ਉਹਨੇ ਉਹ ਪਟਾਕੇ ਵਜਾਉਣੇ ਸ਼ੁਰੂ ਕਰਤੇ ਆਪਣੇ ਨਾਲ ਦਿਆਂ ਤੇ। ਉਹ ਵੀਡੀਓ ਆ ਫੇਸਬੁੱਕ ਤੇ ਉਹਨੇ ਚੱਲ ਰਹੀ, ਤਾਂ ਉਹ ਕਹਿੰਦਾ ਵੀ ਜੱਟ ਕਹਿੰਦਾ ਬੰਦਾ ਮਾਰ ਕੇ ਆਇਆ, ਨਾ ਉਹਦਾ ਪਤਾ ਲੱਗਾ ਨਾ ਤੇਰਾ ਪਤਾ ਲੱਗਣਾ, ਕਹਿ ਕੇ ਉਹਨੇ ਪਟਾਕੇ ਵਜਾਉਣੇ ਸ਼ੁਰੂ ਕਰਤੇ। ਸੋ ਜੇਕਰ ਅਸੀਂ ਸਹੀ ਸਿਧਾਂਤ ਨਾਲ ਜੁੜਾਂਗੇ ਤੇ ਸਾਡਾ ਸੁਭਾਅ ਉਦਾਂ ਦਾ ਹੋਜੂਗਾ। ਉਹ ਅੱਜ ਹੋ ਜਾਈਏ ਜਾਂ ਕੱਲ ਹੋ ਜਾਈਏ ਤਾਂ ਸਾਰਾ ਕੁਝ ਸਹੀ ਹੋ ਜਾਣਾ, ਕਿ ਫਿਰ ਤਾਂ ਟੱਕਰਾਂ ਮਾਰਨ ਦੀ ਸਾਨੂੰ ਲੋੜ ਹੀ ਨਹੀਂ ਪੈਣੀ। ਪਰ ਉਹੀ ਗੱਲ ਆ ਜਾਂਦੀ ਹੈ, ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਪੈਣੀ ਆ। ਕਿਉਂ ਅੱਜ ਕੱਲ ਗੁਰਬਾਣੀ ਦਾ ਪ੍ਰਚਾਰ ਵੀ ਤੇ ਸਹੀ ਸਿਧਾਂਤ ਦਾ ਪ੍ਰਚਾਰ ਵੀ ਸੋਸ਼ਲ ਮੀਡੀਆ ਤੇ ਹੋ ਰਿਹਾ, ਉਹਦੇ ਨਾਲ ਵੀ ਕੋਈ ਟੱਕਾ ਫਰਕ ਨਹੀਂ ਪੈਣਾ। ਤੇ ਨਾ ਹੀ ਆ ਰੋਡ ਸੇਫਟੀ ਦੀ ਜੇਕਰ ਗੱਲਾਂ ਕਰੀਏ, ਜਾਓ ਸਕੂਲਾਂ ਦੇ ਵਿੱਚ ਜਾ ਕੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਜਿੰਨਾ ਚਿਰ ਅਵੇਅਰ ਨਹੀਂ ਕਰਦੇ ਆਪਾਂ। ਹਾਂਜੀ, ਤੇ ਪਰ ਇਸ ਟੋਪਿਕ ਤੇ ਮੈਂ ਕਹਿੰਦਾ ਸਾਡੇ ਨਾਲੋਂ ਬੈਟਰ ਭਾਜੀ ਹੀ ਦੱਸ ਸਕਦੇ ਆ, ਅਮਨਦੀਪ ਭਾਜੀ ਦੱਸ ਸਕਦੇ ਆ, ਉਹਨਾਂ ਦੀ ਅਸੀਂ ਵਿਚਾਰ ਜਾਣ ਲੈਂਦੇ ਆ
ਜੀ। ਦਲਜੀਤ ਸਿੰਘ ਜੀ, ਆਪਾਂ ਦੋਨੋਂ ਇਕੱਠੇ ਗਏ ਸੀ ਇੰਡੀਆ, ਤੁਹਾਨੂੰ ਪਤਾ ਹੀ ਆ ਪਿਛਲੇ ਸਾਲ ਐਸੇ ਸਾਲ, ਤੇ ਤੁਸੀਂ ਨੋਟ ਕੀਤਾ ਹੋਣਾ ਕਿ ਮੈਂ ਖੁਦ ਡਰਾਈਵਿੰਗ ਕਰਦਾ ਰਿਹਾ ਸਾਰੇ ਟੂਰ ਦੇ ਵਿੱਚ, ਦਿੱਲੀ ਦੱਖਣ ਪਹਾੜਾਂ ਦੇ ਵਿੱਚ, ਹਿਮਾਲਿਆ ਚ ਬਾਰਡਰ ਤੱਕ ਵੀ। ਤੇ
ਮੈਂ ਤਾਂ ਹੈਰਾਨ ਸੀ ਜੀ ਤੁਹਾਡੇ ਤੋਂ।
ਮੈਂ ਤੇਰੇ ਤੋਂ ਹੈਰਾਨ। ਤੇ ਗੱਲ ਇਹ ਆ ਕਿ ਇਧਰਲੀ ਡਰਾਈਵਿੰਗ ਕਰਕੇ ਥੋੜਾ ਝਾਕਾ ਸੀ ਉੱਥੇ, ਜਿਸ ਹਿਸਾਬ ਨਾਲ ਆ ਗੱਲਾਂ ਸੁਣਦੇ ਆ, ਤੁਸੀਂ ਅੱਜ ਵੀ ਗੱਲ ਕੀਤੀ ਹੈ ਨਾ ਰੋਡ ਸੇਫਟੀ ਦੀ, ਤੇ ਬਾਕੀ ਥੋੜਾ ਜਿਹਾ ਅਵੇਅਰਨੈਸ ਦੀ ਲੋੜ ਹੈਗੀ ਆ, ਪਰ ਇਹ ਕੰਮ ਕਿੱਦਾਂ ਕੀਤਾ ਜਾਵੇ? ਸੈਮੀਨਾਰ ਲਾਣਾ ਹੱਲ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ। ਮੈਨੂੰ ਲੱਗਦਾ ਕਿ ਜਿਹੜੇ ਮੈਂ ਨੋਟ ਕੀਤੀ ਆਪਣੀ ਆਬਜ਼ਰਵੇਸ਼ਨ ਇਹ ਆ ਕਿ ਜ਼ਿਆਦਾਤਰ ਐਕਸੀਡੈਂਟ ਉਹ ਹੁੰਦੇ ਨੇ ਉਹਨਾਂ ਗੱਡੀਆਂ ਦੇ ਹੁੰਦੇ ਨੇ ਜਿਹੜੀਆਂ ਗੱਡੀਆਂ ਦੇ ਮਾਲਕ ਖੁਦ ਗੱਡੀ ਨਹੀਂ ਚਲਾਉਂਦੇ, ਜਿਨ੍ਹਾਂ ਗੱਡੀਆਂ ਦੇ ਡਰਾਈਵਰ ਰੱਖੇ ਹੁੰਦੇ ਨੇ ਤੇ ਉਹੀ ਰਫ ਡਰਾਈਵਿੰਗ ਕਰਦੇ ਨੇ, ਉਹਨਾਂ ਦੇ ਵੱਧ ਐਕਸੀਡੈਂਟ ਹੁੰਦੇ ਨੇ। ਜਿਨ੍ਹਾਂ ਦੇ ਮਾਲਕ ਆਪ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਨੇ 5, 7, 10, 20, 15 ਲੱਖ ਦੀ ਗੱਡੀ ਲਈ ਹੋਈ ਆ, ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੀ ਮਿਹਨਤ ਦੀ ਕਮਾਈ ਆ। ਔਰ ਉਹ ਇੱਥੋਂ ਤੱਕ ਵੀ ਮੈਂ ਉਹ ਲੋਕ ਦੇਖੇ ਨੇ ਕਿ ਉਹ ਨਾ ਜੇ ਥੋੜਾ ਜਿਹਾ ਟੋਆ ਵੀ ਆ ਜਾਵੇ ਤਾਂ ਵੀ ਰੋਕ ਕੇ ਸਾਈਡ ਤੋਂ ਲੰਘਦੇ ਕਿਤੇ ਟਾਇਰ ਨਾ ਖਰਾਬ ਹੋ ਜਾਣ, ਕਿਉਂਕਿ ਉਹਨਾਂ ਨੂੰ ਪਤਾ ਵੀ 10-20 ਹਜ਼ਾਰ ਦੇ ਟਾਇਰ ਪੈ ਜਾਣੇ। ਤੇ ਜਿਹੜੇ ਹੁੰਦੇ ਨੇ ਡਰਾਈਵਰ ਤੇ ਉਹ ਫਿਰ ਚੱਕਦੇ ਨੇ ਫੱਟੇ ਤੇ ਪੂਰਾ ਐਨ ਧੁੱਤ ਕਰਕੇ ਤੇ ਚੱਲਦੇ ਨੇ ਗੱਡੀ ਤੇ ਉਹੀ ਜਦੋਂ ਨਾ ਕੱਲੇ ਹੁੰਦੇ ਨੇ ਉਦੋਂ ਜ਼ਿਆਦਾ ਮਤਲਬ ਇਹ ਧੂੜਾਂ ਪੱਟਦੇ ਨੇ। ਖਾਸ ਕਰਕੇ ਜੇ ਉਹ ਗੱਡੀ ਕਿਸੇ ਦੀ ਪਾਈ ਹੋਈ ਆ, ਟੈਕਸੀ ਪਾਈ ਹੋਈ ਆ ਤੇ ਉਹਨੇ ਗਾਂਹ ਡਰਾਈਵਰ ਰੱਖਿਆ ਹੋਇਆ ਤੇ ਉਹ ਸਵਾਰੀਆਂ ਲੈ ਕੇ ਜਾ ਰਿਹਾ ਤੇ ਉਦੋਂ ਵੀ ਉਹ ਕੇਅਰ ਨਹੀਂ ਕਰਦਾ। ਸੋ ਮੇਜਰ ਪ੍ਰੋਬਲਮ ਜਿਹੜੀ ਇੰਡੀਆ ਦੇ ਵਿੱਚ ਆ ਰਹੀ ਆ ਉਹ ਆ ਰਹੀ ਆ ਕਿ ਗੱਡੀ ਦੀ ਮਾਲਕੀ ਆਪਣੀ ਨਹੀਂ ਜਿਨ੍ਹਾਂ ਦੀ, ਉਹ ਰਫ ਡਰਾਈਵਿੰਗ ਜ਼ਿਆਦਾ ਕਰਦੇ ਨੇ ਜਾਂ ਫਿਰ ਕਰਦੇ ਨੇ ਵੱਡਿਆਂ ਘਰਾਂ ਦੇ ਕਾਕੇ ਜਿਨ੍ਹਾਂ ਨੂੰ ਗੱਡੀ ਉਹਨਾਂ ਦੇ ਪੇਰੈਂਟਸ ਨੇ ਲੈ ਕੇ ਦਿੱਤੀ ਹੁੰਦੀ ਆ, ਉਹਨਾਂ ਦਾ ਆਪਣਾ ਕੋਈ ਪੈਸਾ ਜਾਂ ਆਪਣੀ ਕੋਈ ਮਿਹਨਤ ਦੀ ਕਮਾਈ ਨਹੀਂ ਹੁੰਦੀ ਤੇ ਉਹਨਾਂ ਨੂੰ ਪਤਾ ਕਿ ਦੈਟਸ ਇਟ, ਕੋਈ ਚੱਕਰ ਨਹੀਂ। ਪਰ ਕੁੱਲ ਮਿਲਾ ਕੇ ਮੈਂ ਇਹ ਦੇਖਿਆ ਕਿ ਸਾਨੂੰ ਕੀ ਕਰਨਾ ਚਾਹੀਦਾ। ਹੁਣ ਇਹ ਤਾਂ ਮਸਲਾ ਹੈ ਨਾ, ਮਸਲਾ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ। ਹੁਣ ਜਿਹੜੇ ਆਫਿਸਰ ਹੈ, ਆਫਿਸਰਾਂ ਦੀਆਂ ਗੱਡੀਆਂ ਜਿਹੜੀਆਂ ਉਹ ਬੜੀਆਂ ਤੇਜ਼ ਚਲਾਉਂਦੇ ਨੇ ਕਿਉਂਕਿ ਸਰਕਾਰੀ ਗੱਡੀਆਂ ਹੁੰਦੀਆਂ, ਉਹਨਾਂ ਦੀ ਰਿਪੇਅਰ ਹੋ ਜਾਣੀ ਹੁੰਦੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਮੈਂ ਪਟਿਆਲੇ ਤੋਂ ਨਵਾਂ ਸ਼ਹਿਰ ਜਾਣਾ ਸੀ ਤੇ ਜਿੱਦਾਂ ਹੀ ਮੈਂ ਸਰਹੰਦ ਤੋਂ ਜੀ ਟੀ ਰੋਡ ਦੇ ਉੱਤੇ ਚੜਿਆ, ਹੁਣ ਉਹ ਖੰਨੇ ਤੱਕ ਆਪਾਂ ਜੀ ਟੀ ਰੋਡ ਵਰਤਦੇ ਹਾਂ, ਉੱਥੋਂ ਖੰਨੇ ਤੋਂ ਫਿਰ ਸਮਰਾਲੇ ਰਾਹੀਂ ਰਾਹੋਂ ਦੇ ਪੁਲ ਰਾਹੀਂ ਨਵੇਂ ਸ਼ਹਿਰ ਨੂੰ ਆਉਂਦੇ ਹਾਂ ਤੇ ਥੋੜੀ ਜਿਹੀ ਧੁੰਦ ਸੀ ਤੇ ਜਿੱਦਾਂ ਹੀ ਮੈਂ ਚੜਿਆ ਤੇ ਮੈਂ ਲਾਈਨਾਂ ਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਮੈਂ ਲਾਈਨ ਚੇਂਜ ਵੀ ਕਰਨੀ ਹੈ ਤਾਂ ਇੰਡੀਕੇਟਰ ਦੇਵਾਂ, ਇੰਡੀਕੇਟਰ ਦੇ ਕੇ ਕਰਾਂ, ਸਪੀਡ ਚ ਰਵਾਂ, ਹੌਲੀ ਜਾਵਾਂ, ਜਿੰਨੀ ਰੈਕਮੈਂਡਡ ਸਪੀਡ ਹੈ 100 ਆ ਤੇ ਜੇ ਉੱਥੇ 90 ਆ ਅਸਲ ਦੇ ਵਿੱਚ ਫ੍ਰੀ ਵੇ ਤੇ ਤਾਂ ਮੈਂ 80 ਤੇ ਜਾਵਾਂ। ਤੇ ਮੈਂ ਆਪਣੇ ਵੱਲੋਂ ਪੂਰੀ ਟਰਾਈ ਕੀਤੀ ਆ ਤੇ ਇਹਦਾ ਰਿਜ਼ਲਟ ਵੀ ਮੈਂ ਬਹੁਤ ਆਪਣੇ ਆਪ ਨੂੰ ਪਹਿਲਾਂ ਮੈਨੂੰ ਬੜੀ ਤਸੱਲੀ ਹੋਈ, ਦੂਜੀ ਗੱਲ ਮੈਨੂੰ ਇੰਨਾ ਕਿ ਜਿੰਨੇ ਮੇਰੇ ਆਲੇ ਦੁਆਲੇ ਸੀਗੇ ਮੇਰੇ ਦੋਸਤ ਸੀ ਸਾਰਿਆਂ ਨੂੰ ਨਾਲ ਮੇਰੇ ਬਹਿੰਦੇ ਸੀ ਜਾਂਦੇ ਸੀ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ, ਬੜਾ ਕੰਫਰਟੇਬਲ ਹੁੰਦੇ ਸੀ ਉਹ ਮੇਰੇ ਨਾਲ ਬੈਠ ਕੇ ਤੇ ਉਹ ਵੀ ਹੌਲੀ ਹੌਲੀ ਫਾਲੋ ਕਰਨ ਲੱਗ ਪਏ। ਤੇ ਜਿੱਦਾਂ ਹੀ ਮੈਂ ਚੜਿਆ ਨਾ ਤੇ ਉਹ ਹੁਣ ਜੀ ਟੀ ਰੋਡ ਤੇ ਟ੍ਰੈਫਿਕ ਸਵੇਰ ਨੂੰ ਹੁੰਦੀ ਆ ਥੋੜੀ ਥੋੜੀ ਇੰਨੀ ਵੀ ਨਹੀਂ, ਮੇਰੇ ਪਿੱਛੇ ਇੱਕ ਨੀਲੀ ਬੱਤੀ ਵਾਲੀ ਗੱਡੀ ਆ ਗਈ ਜੀ। ਮੈਨੂੰ ਲੱਗ ਗਿਆ ਪਤਾ ਵੀ ਜਾਂ ਤਾਂ ਕੋਈ ਜੱਜ ਹੋਣਾ, ਐਸ ਡੀ ਐਮ ਹੋਣਾ ਜਾਂ ਡੀ ਸੀ ਹੋਣਾ, ਐਨੀਵੇ ਨਾ ਤੇ ਉਹ ਸਿੰਗਲ ਗੱਡੀ ਸੀ ਉਹਦੇ ਨਾਲ ਕੋਈ ਬਾਡੀ ਗਾਰਡ ਵੀ ਹੈ ਨਹੀਂ ਸੀ ਤਾਂ ਉਹ ਥੋੜੀ ਜਿਹੀ ਨਾ ਤੇਜ਼ ਤਰਾਰ ਜੀ ਵਗ ਰਹੀ ਸੀ। ਚਲੋ ਆਪਾਂ ਫਲੋ ਦੇ ਵਿੱਚ ਜਾਣ ਲੱਗ ਗਏ ਤਾਂ ਮੇਰੇ ਉਹ ਪਿੱਛੇ ਗੱਡੀ ਸੀ ਤੇ ਮੈਂ ਇੰਡੀਕੇਟਰ ਦੇ ਕੇ ਲਾਈਨ ਚੇਂਜ ਕਰਦਾ ਸੀ, ਓਵਰਟੇਕ ਕਰਦਾ ਸੀ, ਫਿਰ ਖੱਬੇ ਹੋ ਜਾਂਦਾ ਸੀ ਤੇ ਖੱਬੇ ਪਾਸੇ ਕਈ ਵਾਰੀ ਥਾਂ ਹੁੰਦਾ ਸੀ ਪਰ ਮੈਂ ਖੱਬੇ ਪਾਸਿਓਂ ਕਦੇ ਵੀ ਓਵਰਟੇਕ ਨਹੀਂ ਕੀਤਾ। ਮੈਂ ਉਹਨੂੰ ਸੱਜੇ ਜਾ ਕੇ ਲਾਈਟਾਂ ਮਾਰ ਕੇ ਟਰੱਕ ਵਾਲਿਆਂ ਨੂੰ ਖੱਬੇ ਕਰਕੇ ਫੇਰ ਲੰਘਦਾ ਹੁੰਦਾ ਸੀ ਤੇ ਉਹ 5 ਕਿਲੋਮੀਟਰ ਸਿਲਸਿਲਾ ਚੱਲਿਆ ਇੰਡੀਕੇਟਰ ਦੇਣ ਦਾ ਕਰਨ ਦਾ। ਪਹਿਲਾਂ ਥੋੜਾ ਜਿਹਾ ਨਾ ਕੇਓਸ ਜਿਹਾ ਸੀ, ਇਧਰ ਉਧਰ ਘੁੰਮ ਰਹੀਆਂ ਸੀ ਗੱਡੀਆਂ, ਪਰ ਜਿੱਦਾਂ ਹੀ 5 ਕਿਲੋਮੀਟਰ ਵੀ ਮੈਨੂੰ ਫਾਲੋ ਕੀਤਾ ਸੇਫਟੀ ਦੇ ਹਿਸਾਬ ਨਾਲ ਤੇ ਜਿਹੜਾ ਡਰਾਈਵਰ ਪਹਿਲਾਂ ਬੜਾ ਤੇਜ਼ ਜਾ ਰਿਹਾ ਸੀ, ਮਤਲਬ ਕੋਸ਼ਿਸ਼ ਕਰ ਰਿਹਾ ਸੀ, ਮੈਂ ਬੱਤੀ ਹੈਗੀ ਆ ਮੇਰੇ ਲਾਈ ਤਾਂ ਨਹੀਂ ਸੀ ਹੁਣ ਘੁਮਾ ਨਹੀਂ ਸੀ ਰਿਹਾ, ਜਗਾ ਨਹੀਂ ਸੀ ਰਿਹਾ, ਪਰ ਉਹ ਮਤਲਬ ਅਥਾਰਟੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮੈਂ ਲੰਘ ਜਾਣਾ ਅੱਗੇ ਮੈਨੂੰ ਕੋਈ ਪਰਵਾਹ ਨਹੀਂ। ਉਹ 5 ਕਿਲੋਮੀਟਰ ਚੱਲ ਕੇ ਨਾ ਤੇ ਉਹ ਠੰਡਾ ਹੋ ਗਿਆ ਤੇ ਮੈਂ ਨੋਟ ਕਰਨ ਲੱਗ ਗਿਆ ਕਿ ਉਹ ਮੈਨੂੰ ਫਾਲੋ ਕਰਨ ਲੱਗ ਗਿਆ ਪਿੱਛੇ ਪਿੱਛੇ ਤੇ ਹੌਲੀ ਹੌਲੀ 10 ਕਿਲੋਮੀਟਰਾਂ ਬਾਅਦ ਉਹ ਇੰਡੀਕੇਟਰ ਵੀ ਦੇਣ ਲੱਗ ਪਿਆ, ਮੈਂ ਇੰਡੀਕੇਟਰ ਦੇਵਾਂ ਉਹ ਵੀ ਇੰਡੀਕੇਟਰ ਦੇਣ ਲੱਗ ਗਿਆ ਹੌਲੀ ਹੌਲੀ ਤੇ ਇੱਕ ਨਾ ਕਾਫਲਾ ਜਿਹਾ ਚੱਲ ਪਿਆ ਤੇ ਫਿਰ ਮੈਂ ਨੋਟ ਕੀਤਾ ਵੀ ਅਸਲ ਦੇ ਵਿੱਚ ਕੀ ਆ ਕਿ ਕੋਈ ਕਰਕੇ ਨਹੀਂ ਦਿਖਾ ਲਿਆ ਉੱਥੇ, ਉਹਨਾਂ ਨੂੰ ਕੋਈ ਐਗਜ਼ਾਮਪਲ ਨਹੀਂ ਮਿਲ ਰਿਹਾ। ਇਨਫਰਾਸਟ੍ਰਕਚਰ ਬਣ ਗਿਆ, 4 ਲੇਨਾਂ 6 ਲੇਨਾਂ ਬਣ ਗਈਆਂ ਨੇ, ਸਪੀਡ ਹਾਈ ਹੋ ਗਈ ਆ, ਠੀਕ ਹੈ। ਹੁਣ ਉੱਥੇ ਲੋਕ ਲੇਨ ਦਾ ਮਤਲਬ ਇਹ ਸਮਝਦੇ ਵੀ ਇਹਦੇ ਵਿਚਾਲੇ ਚਲਾਉਣੀ ਆ, ਇੱਕ ਲਾਈਨ ਹੈ ਲਾਈਨ ਦੇ ਉਹ ਲਾਈਨ ਵਿਚਾਲੇ ਰੱਖਣੀ ਆ, ਇੱਕ ਟਾਇਰ ਇੱਧਰ ਤੇ ਇੱਕ ਉੱਧਰ, ਉਹਨਾਂ ਦੇ ਪਾਉਂਦੇ ਵੀ ਇਸ ਕਰਕੇ ਸ਼ਾਇਦ ਲਾਈਨ ਲੱਗੀ ਹੋਈ ਆ, ਹੈਨਾ, ਬਹੁਤਿਆਂ ਨੂੰ ਇਹ ਭੁਲੇਖਾ ਹੈ, ਬਹੁਤਿਆਂ ਨੂੰ ਇਹ ਭੁਲੇਖਾ ਹੈ। ਪਰ ਜਦੋਂ ਉਹ ਮੈਨੂੰ ਫਿਰ ਇੱਦਾਂ ਲੱਗਾ ਵੀ ਉਹ ਵਾਕਿਆ ਹੀ, ਮੈਂ ਹੁਣ ਸੋਚਦਾ ਵੀ ਉਹ ਕਿਉਂ ਫਿਰ ਮੈਨੂੰ ਫਾਲੋ ਕਰਨ ਲੱਗ ਗਿਆ। ਉਹ ਜਿਹੜਾ ਪਿੱਛੇ ਬੰਦਾ ਬੈਠਾ ਹੋਣਾ ਨਾ, ਪੜ੍ਹਿਆ ਲਿਖਿਆ ਜੋ ਵੀ ਜੱਜ ਆ ਜਾਂ ਕੋਈ ਵੀ ਹੋਊਗਾ, ਉਹ ਵੀ ਦੇਖਦਾ ਹੋਣਾ ਤੇ ਓਹਨੂੰ ਦੇਖਿਆ ਹੋਣਾ ਵੀ ਯਾਰ ਤੂੰ ਉਹ ਡਰਾਈਵਰ ਨੂੰ ਝਾੜਾ ਮਾਰੀ ਹੋਣੀ ਤੂੰ ਇਹ ਕੀ ਕਰ ਰਿਹਾ ਓਹਨੂੰ ਦੇਖ ਉਹ ਕਿੱਦਾਂ ਕਰ ਰਿਹਾ ਹਨਾ ਉਹ ਨੋਰਮਲ ਬੰਦਾ ਆ ਵੀ ਉਹ ਨੋਰਮਲ ਬੰਦਾ ਏਦਾਂ ਕਰ ਰਿਹਾ ਤੂੰ ਅਸੀਂ ਫੇਰ ਪੜ੍ਹੇ ਲਿਖੇ ਆ ਓਹਨੂੰ ਸ਼ਰਮ ਆਈ ਹੋਊਗੀ ਮੈਨੂੰ ਲੱਗਦਾ ਠੀਕ ਆ ਤੇ ਮੈਂ ਏਦਾਂ ਚਲੋ ਕਰਕੇ ਮੈਂ ਆ ਕੇ ਸਰਬਜੀਤ ਨੂੰ ਦੱਸਿਆ ਮੈਂ ਕਿਹਾ ਯਾਰ ਅੱਜ ਏਦਾਂ ਹੋਈ ਫਿਰ ਮੈਨੂੰ ਲੱਗਦਾ ਕੋਈ ਜੱਜ ਗ੍ਰੇਡ ਦਾ ਬੰਦਾ ਮੈਨੂੰ ਫਾਲੋ ਕਰ ਰਿਹਾ ਸੀ ਤੇ ਹੌਲੀ ਹੌਲੀ ਉਹ ਫਾਲੋ ਕਰਨ ਲੱਗ ਗਿਆ ਉਹ ਕਹਿੰਦਾ ਯਾਰ ਏਦਾਂ ਨੀ ਹੋਣੀ ਕਹਿੰਦਾ ਏਦਾਂ ਨੀ ਹੋਣੀ ਕਹਿੰਦਾ ਓਹਨੂੰ ਇੰਡੀਕੇਟਰ ਦਿੰਦਾ ਓਹਨੂੰ ਕਹਿੰਦਾ ਡਰ ਹੋਣਾ ਵੀ ਕਹਿੰਦਾ ਆਈ ਡੀ ਦੇ ਬੰਦੇ ਆ ਇਹਨੇ ਮੈਨੂੰ ਪੜ ਲੈਣਾ ਜਾਪਾ ਮਾਰਨਾ ਕਹਿੰਦਾ ਜਾਓ ਕਹਿੰਦੇ ਮੇਰੇ ਫੌਲੀ ਚੱਲ ਇਹ ਜਿਹੜਾ ਕਰ ਰਹੇ ਨੇ ਇਹ ਸਟਿੰਗ ਆਪਰੇਸ਼ਨ ਚੱਲ ਰਿਹਾ ਹੁਣ ਕੋਈ ਨਾ ਕੋਈ ਮੈਨੂੰ ਕਿੱਦਾਂ ਕਰੂਗਾ ਪਰ ਗਰਾਊਂਡ ਰਿਐਲਿਟੀ ਦੇ ਅੱਧੇ ਕਿ ਜੇ ਅਸੀਂ ਬਾਹਰੋਂ ਵਿਦੇਸ਼ਾਂ ਚੋਂ ਆਪ ਜਾਂਦੇ ਨਾ ਕੋਈ ਕਰਨ ਦੀ ਲੋੜ ਨੀ ਕੁਛ ਵੀ ਸਿੰਪਲੀ ਆਪ ਫਾਲੋ ਕਰਨ ਲੱਗ ਜਾਓ ਤੁਹਾਡੇ ਵੱਲ ਦੇਖ ਕੇ ਪੰਜ ਸੱਤ ਲੋਕੀ ਹੋਰ ਸਿੱਖ ਜਾਣਗੇ ਉਹਨਾਂ ਨਾਲ ਦੇਖ ਕੇ ਹੋਰ ਸਿੱਖ ਜਾਣਗੇ ਏਦਾਂ ਚੋਂ ਪੰਜਾਂ ਸਾਲਾਂ ਦੇ ਵਿਚ ਫਰਕ ਪੈ ਜਾਏਗਾ ਜੀ ਸ਼ੁਕਰੀਆ ਦਲਜੀਤ
ਗੱਲ ਸਾਡੀ ਇਹ ਬਿਲਕੁਲ ਸਹੀ ਆ ਵੀ ਅਸੀਂ ਉੱਥੇ ਜਾ ਕੇ ਚਲਾਉਂਦੇ ਨੀ ਇਹ ਬਹੁਤ ਸਾਡਾ ਵਧੀਆ ਸੁਝਾਅ ਆ ਵੀ ਅਸੀਂ ਉੱਥੇ ਜਾ ਕੇ ਚਲਾਈਏ ਵੀ ਹਨਾ ਚਲਾਈਏ ਤੇ ਉੱਥੇ ਜਾ ਕੇ ਐਗਜ਼ਾਮਪਲਾਂ ਦੇਈਏ ਭਾਜੀ ਬਹੁਤ ਵਧੀਆ ਸੁਝਾਅ ਸੀ ਸਾਡਾ
ਜੀ ਥੈਂਕ ਯੂ
ਤੇ ਆਪਣੇ ਨਾਲ ਮੈਸੇਜ ਆਪਾਂ ਲੈ ਲਈਏ ਗੁਰਸੇਵਕ ਸਿੰਘ ਜੀ ਤੇ ਭਿੰਦਰ ਕਿਸ਼ਨਪੁਰੀ ਜੀ ਆਪਣੇ ਨਾਲ ਜੁੜੇ ਆ ਉਹ ਕਹਿੰਦੇ ਆ ਵੀ ਬਾਈ ਜੀ ਕਿਤੇ ਬੈਸਕੋਟ ਵਿਚ ਸਾਰਿਆਂ ਬੈਸਕੋਟ ਵਿਚ ਸਰੀਆ ਤੇ ਨੀ ਪਾਇਆ ਸੀ ਭਾਜੀ ਸਾਨੂੰ ਗਿਆ ਕਹਿੰਦੇ ਵੀ ਸਰੀਆ ਤੇ ਨੀ ਪਾਇਆ ਜਿਹੜਾ ਵਿਚ ਖੁਰਦਾ ਨੀ ਕਿਆ ਬਾਤ ਆ ਜੀ ਦੇਖੋ ਪੰਜਾਬੀ ਜਿਹੜੇ ਆ ਇਸੇ ਗੱਲ ਦੇ ਤਾਂ ਜਾਣੇ ਜਾਂਦੇ ਆ ਖੈਰ ਅਮਨਦੀਪ ਚਾਹਲ ਸਾਹਿਬ ਆਪਣੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਵੀ ਕਿਹਾ ਵੀ ਹੈਪੀ ਦੀਵਾਲੀ ਸਾਰੇ ਹਰਮਨ ਰੇਡੀਓ ਟੀਮ ਨੂੰ ਤੇ ਬਹੁਤ ਬਹੁਤ ਧੰਨਵਾਦ ਸਾਡਾ ਤੁਹਾਨੂੰ ਵੀ ਮੁਬਾਰਕ ਜੀ ਜੰਡੋਰੀਆ ਸਾਹਿਬ ਵੀ ਜੁੜੇ ਆ ਰਮਨਜੀਤ ਤੇ ਜੰਡੋਰੀਆ ਸਾਹਿਬ ਤੁਹਾਡੇ ਨਾਲ ਉਦਾਂ ਮੈਨੂੰ ਸ਼ਿਕਾਇਤ ਹੈਗੀ ਆ ਵੀ ਅਜੇ ਤੱਕ ਤੁਸੀਂ ਹਿੰਦੀ ਚ ਲਿਖੀ ਜਾਂਦੇ ਆ ਪੰਜਾਬੀ ਅਜੇ ਮੈਨੂੰ ਲੱਗਦਾ ਵੀ ਸਿੱਖ ਨੀ ਹੋਈ ਤੇ ਉਹਨਾਂ ਨੇ ਹਿੰਦੀ ਵਿਚ ਭੇਜਿਆ ਉਹ ਕਹਿੰਦੇ ਵੀ ਜਿਉਂ ਜ਼ਮੀਨ ਪਰ ਬੈਠ ਕਰ ਕਿਉਂ ਆਸਮਾਨ ਦੇਖਤਾ ਹੈ ਪੰਖੋਂ ਕੋ ਖੋਲ ਕਿਉਂਕਿ ਜ਼ਮਾਨਾ ਸਿਰਫ ਉਡਾਨ ਦੇਖਤਾ ਹੈ ਕਿਆ ਬਾਤਾਂ ਜੀ ਲਹਿਰੋਂ ਕੀ ਤੋ ਫਿਤਰਤ ਹੀ ਹੈ ਸ਼ੋਰ ਮਚਾਨੇ ਕੀ ਲੇਕਿਨ ਮੰਜ਼ਿਲ ਉਸੀ ਕੀ ਹੋਤੀ ਹੈ ਜੋ ਨਜ਼ਰੋਂ ਸੇ ਤੂਫਾਨ ਦੇਖਤਾ ਹੈ ਵਾਹ ਤੇ ਉਹ ਕਹਿੰਦੇ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਲੱਗਦਾ ਸਟੂਡੀਓ ਦਾ ਰਾਸਤਾ ਹੀ ਭੁੱਲ ਗਏ ਚਲੋ ਸਵੇ ਦਾ ਭੱਟ ਗਿਆ ਸ਼ਾਮ ਨੂੰ ਘਰ ਆ ਜਾਵੇ ਤੁਹਾਨੂੰ ਭੁੱਲਾ ਨੀ ਕਹਿੰਦੇ ਤੇ ਇਹ
ਤਾਂ ਸਵੇਰੇ ਹੀ ਆ ਗਏ
ਜੀ ਚਲੋ ਇਹ ਵੀ ਆਪਾਂ ਤਾਂ ਸਵੇਰੇ ਹੀ ਆ ਗਏ ਨਾ ਸਵੇਰ ਨੀ ਭਾਜੀ ਛੱਡਿਆ ਸੀ ਤੇ ਸਵੇਰੇ ਹੀ ਆ ਗਏ
ਆਪਾਂ
ਸੀ ਯੂ ਗਾਇਜ਼ ਸੂਨ ਇਨ ਬ੍ਰਿਸਬੇਨ ਤੇ ਜਰੂਰ ਆਓ ਜੀ ਤੁਹਾਨੂੰ ਮਿਲਦੇ ਆ ਤੇ ਨਾਲ ਦੀ ਨਾਲ ਉਹਨਾਂ ਨੇ ਹਰਭਜਨ ਮਾਨ ਹੋਣਾ ਦਾ ਗਾਣਾ ਜਿੰਦੜੀਏ ਸੌਣ ਦੀ ਵੀ ਫਰਮਾਇਸ਼ ਕੀਤੀ ਆ ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ ਤਾਰਨ ਸਿੱਧੂ ਸਾਹਿਬ ਆਪਣੇ ਨਾਲ ਜੁੜੇ ਆ ਉਹਨਾਂ ਨੇ ਵੀ ਸਾਰੇ ਹਰਮਨ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਤੇ ਰੱਬ ਖੁਸ਼ੀਆਂ ਬਖਸ਼ੇ ਸਾਰਿਆਂ ਨੂੰ ਤੇ ਆਪਣਾ ਰੇਡੀਓ ਦਾ ਅਦਾਰਾ ਹੋਰ ਬੁਲੰਦੀਆਂ ਤੇ ਪਹੁੰਚਾਏ ਸਤਿ ਸ੍ਰੀ ਅਕਾਲ ਤਾਰਨ ਸਿੱਧੂ ਸਾਹਿਬ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਇੰਨੀਆਂ ਵਧੀਆ ਤੁਹਾਨੂੰ ਅਫੀਸਾਂ ਦੇਣ ਦੇ ਲਈ ਧਨੀ ਸਾਹਿਬ ਸਾਡੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਚੰਗਾ ਹੋਇਆ ਬਿੱਲ ਪਾਸ ਨੀ ਹੋਇਆ ਨਹੀਂ ਤਾਂ ਮੇਰੇ ਪੌਣੇ ਤਿੰਨ ਬੈਂਡ ਵੀ ਨਹੀਂ ਸੀ ਆਉਣੇ ਭਾਜੀ ਆ ਇਹ ਵਧੀਆ ਉਦਾਂ ਧਨੀ ਸਾਹਿਬ ਧਨੀ ਸਾਹਿਬ ਦੀ ਦੀਵਾਲੀ ਤਾਂ ਮਨਾ ਹੋ ਗਈ ਆ ਬਹੁਤ ਬਹੁਤ ਥੈਂਕਸ ਤੁਹਾਡਾ ਤੇਜਿੰਦਰ ਸਿੰਘ ਜੀ ਜੁੜੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਸਾਡੇ ਵੱਲੋਂ ਆਪ ਸਾਹਿਬ ਹਰਮਨ ਪਰਿਵਾਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਥੈਂਕਸ ਜੀ ਤੇਜਿੰਦਰ ਸਿੰਘ ਜੀ ਗੁਰਪ੍ਰੀਤ ਸਿੰਘ ਬਰਾੜ ਸਾਹਿਬ ਜੁੜੇ ਆ ਆਪਣੇ ਬ੍ਰਿਸਬੇਨ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਆ ਤੇ ਕਹਿੰਦੇ ਵੀ ਮੇਰੇ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਆਪ ਜੀ ਨੂੰ ਤੇ ਆਪ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਗੁਰਪ੍ਰੀਤ ਸਿੰਘ ਬਰਾੜ ਸਾਹਿਬ ਜਗਤਾਰ ਗੈਲ ਢੁੱਡੀ ਕੇ ਸਾਹਿਬ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਦੀ ਨਾਲ ਮੈਨੂੰ ਵੀ ਜੀ ਆਇਆ ਕਿਹਾ ਬਹੁਤ ਬਹੁਤ ਥੈਂਕਸ ਤੁਹਾਡਾ ਜਗਤਾਰ ਗੈਲ ਸਾਹਿਬ ਉਹ ਕਹਿੰਦੇ ਵੀ ਯਾਰ ਰੇਡੀਓ ਦਾ ਸਮਾਂ ਬਦਲਣਾ ਦਿੱਕਤ ਆਉਂਦੀ ਆ ਇੱਥੇ ਸਵੇਰ ਦੇ 5 ਵਜੇ ਹੁੰਦੇ ਆ ਫਿਰ ਵੀ ਕੋਸ਼ਿਸ਼ ਜਾਰੀ ਆ ਰਾਤੀ ਜਲਦੀ ਸੌਣ ਦੀ ਨਾਲ ਦੀ ਨਾਲ ਆਵਾਮ ਕੋਈ ਕਿਤੇ ਵੀ ਨਹੀਂ ਚਾਹੁੰਦਾ ਕਿ ਅਮਨ ਸ਼ਾਂਤੀ ਭੰਗ ਨਾ ਹੋਵੇ ਨਾਲ ਦੀ ਨਾਲ ਪੰਜਾਬ ਚ ਸੜਕ ਅੱਤਵਾਦ ਨੂੰ ਕੰਟਰੋਲ ਕਰਨ ਦੀ ਲੋੜ ਹੈ ਨਾਲ ਦੀ ਨਾਲ ਸੋਚ ਸਕਾਰਾਤਮਕ ਲੋਕ ਨਕਾਰਾਤਮਕ ਵਿਚ ਵੀ ਸਕਾਰਾਤਮਕ ਲੱਭ ਲੈਂਦੇ ਆ ਉਹਨਾਂ ਚ ਅਮਨਦੀਪ ਵੀਰ ਜੀ ਵੀ ਨੇ ਤੇ ਨਾਲ ਦੀ ਨਾਲ ਧੰਨਵਾਦ ਜਗਤਾਰ ਢੁੱਡੀ ਗਏ ਹਾਂਗਕਾਂਗ ਤੋਂ ਆਪਣੇ ਨਾਲ ਜੁੜੇ ਸੀ ਬਹੁਤ ਬਹੁਤ ਥੈਂਕਸ ਭਾਜੀ ਸਾਡਾ ਕਿ ਤੁਸੀਂ ਆਪਣੇ ਨਾਲ ਸਾਂਝ ਬਣਾਈ ਆ ਰੁਪਿੰਦਰ ਸਿੰਘ ਗਿੱਲ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਸਾਂਝ ਬਣਾਈ ਆ ਤੇ ਸ਼ੁਭ ਸਵੇਰ ਵੀ ਕਹੀ ਆ ਤੇ ਨਾਲ ਕਿਹਾ ਵੀ ਇੰਜੋਏ ਕਰ ਰਹੇ ਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਰੁਪਿੰਦਰ ਸਿੰਘ ਜੀ ਨਵੀਂ ਪੱਡਾ ਸਾਹਿਬ ਆਪਣੇ ਨਾਲ ਜੁੜੇ ਆ ਉਹਨਾਂ ਨੇ ਵੀ ਹੈਪੀ ਦੀਵਾਲੀ ਟੂ ਆਲ ਹਰਮਨ ਰੇਡੀਓ ਲਿਸਨਰਸ ਤੇ ਬਹੁਤ ਬਹੁਤ ਥੈਂਕਸ ਨਵੀਂ ਪੱਡਾ ਸਾਹਿਬ ਕੋਹਲੀ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੇ ਵੀ ਆਪਣੇ ਨਾਲ ਸਾਂਝ ਬਣਾਈ ਆ ਖਬਰਾਂ ਦੀ ਤੇ ਉਹ ਵੀ ਆਪਾਂ ਸਾਂਝੀ ਜ਼ਰੂਰ ਕਰਾਂਗੇ। ਅਜੇਪਾਲ ਸਾਹਿਬ ਆਪਣੇ ਨਾਲ ਜੁੜ ਚੁੱਕੇ ਆ। ਅਜੇਪਾਲ ਹੁਣਾਂ ਨੇ ਤਾਂ ਬਹੁਤ ਹੀ ਲੰਮਾ ਮੈਸੇਜ ਮੈਨੂੰ ਲੱਗਦਾ ਭੇਜ ਦਿੱਤਾ ਤੇ ਖੈਰ ਉਹਨਾਂ ਨੇ ਤੇ ਗੁੱਡ ਮਾਰਨਿੰਗ ਐਵਰੀਵਨ ਤੇ ਬਹੁਤ ਵਧੀਆ ਕਹਿੰਦੇ ਪ੍ਰੋਗਰਾਮ ਹੈਗੇ ਆ। ਕਹਿੰਦੇ ਵੀ ਗਲਤੀ ਨੀਮ ਕੀ ਨਹੀਂ ਕਿ ਉਹ ਕੜਵਾ ਹੈ, ਖੁਦ ਗਰਜ਼ੀ ਜੀਭ ਕੀ ਹੈ ਜਿਸੇ ਮੀਠਾ ਪਸੰਦ ਹੈ। ਕਿਆ ਬਾਤਾਂ ਜੀ, ਬਹੁਤ ਵਧੀਆ। ਤੇ ਹੋਰ
ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਗਲਤੀ ਨੀਮ ਕੀ ਨਹੀਂ ਕਿ ਉਹ ਕੜਵਾ। ਮੈਨੂੰ ਲੱਗਦਾ ਇਹਨਾਂ ਦੀ ਨਿੰਮ ਜਿਹੜੀ ਸ਼ਾਂਗ ਹੋ ਗਈ ਹੈ, ਇਹਨਾਂ ਨੇ ਇੱਕ ਰੈਸਪੀ ਦਿੱਤੀ ਸ਼ੂਗਰ ਦੀ।
ਠੀਕ ਹੈ, ਮੈਨੂੰ ਚੇਤਾ ਭੁੱਲ ਗਿਆ ਸੀ, ਬੈ ਸਾਹਿਬ ਆਪਣੇ
ਹਨਾ, ਨਹੀਂ ਅਜੇਪਾਲ ਹੁਣਾਂ ਨੇ, ਅਜੇਪਾਲ
ਇਹਨਾਂ ਨੇ ਬੈਦ ਦਾ ਵੀ ਕੰਮ ਕਰ ਲੈਂਦੇ
ਹਨਾ। ਹਾਂਜੀ ਹਾਂਜੀ, ਬੈਦ ਰੋਗੀਆਂ ਦੇ ਵੀ ਹੈਗੇ ਆ ਤੇ ਇਹਨਾਂ ਨੇ ਮਤਲਬ ਇੱਕ ਰੈਸਪੀ ਦਿੱਤੀ ਸੀ ਤੇ ਉਹ ਅੱਜ ਵੀ ਇਹਨਾਂ ਦੀ ਕੱਲੀ ਨਿੰਮ ਨੀ ਛਾਂਗ ਹੋਈ, ਸਾਡੀ ਵੀ ਛਾਂਗ ਹੋਈ ਓ ਹੈ। ਰੌਲਾ ਇਹ ਆ ਵੀ ਗਰ ਗਰ ਦੀ ਕਹਾਣੀ ਹੋ ਗਈ ਇਹਨਾਂ ਦੀ ਰੈਸਪੀ। ਪਰ ਮੈਂ ਇੱਥੇ ਇਹ ਦੱਸਦਾ ਕਿ ਇਹਨਾਂ ਦੀ ਉਹ ਜਿਹੜੀ ਸੀਗੀ ਨਾ ਮਤਲਬ ਨੁਸਖਾ ਸੀਗਾ, ਉਹਦਾ ਬਾਕਿਆ ਹੀ ਮਤਲਬ ਰਿਜ਼ਲਟ ਨਿਕਲਿਆ। ਮੈਂ ਸਾਡੇ ਖੁਦ ਘਰ ਮੇਰੇ ਫਾਦਰ ਸਾਹਿਬ ਹੁਣ ਟੀਕੇ ਤੇ ਆ ਗਏ ਸੀਗੇ ਇਨਸੁਲਿਨ ਦੇ, ਮਤਲਬ ਡਾਇਬਟੀਜ਼ ਉਹਨਾਂ ਦੀ ਕਾਫੀ ਹੋ ਗਈ ਤੇ ਉਹਨਾਂ ਨੇ ਇਹ ਪਰਹੇਜ਼ ਕਰਨਾ ਸ਼ੁਰੂ ਕੀਤਾ ਤੇ ਇਹ ਸਾਰਾ ਕੁਛ ਮਤਲਬ ਲੈਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਟੀਕਾ ਵੀ ਹਟ ਗਿਆ ਜੀ। ਤੇ ਮਤਲਬ ਸਾਨੂੰ ਬੜੀ ਖੁਸ਼ੀ ਆ, ਟੀਕਾ ਵੀ ਹਟ ਗਿਆ ਤੇ ਜਿਹੜੀ ਡੋਜ਼ ਆ ਗੋਲੀ ਦੀ ਉਹ ਵੀ ਘਟ ਗਈ ਆ ਤੇ ਡਾਕਟਰ ਖੁਦ ਮੰਨ ਰਿਹਾ, ਕਹਿੰਦਾ ਬਹੁਤ ਵਧੀਆ ਰਿਜ਼ਲਟ ਆ ਰਹੇ, ਟੈਸਟ ਹੋ ਰਹੇ ਨੇ। ਸੋ ਬਾਕੀ ਫਿਰ ਹੁਣ ਇਹਨਾਂ ਨੇ ਮੇਰਾ ਖਿਆਲ ਆਪਣੀ ਨਿੰਮ ਦੀ ਨਿੰਮ ਨੂੰ ਰੜਾ ਦੇਖ ਕੇ ਕਵਿਤਾ ਭੇਜੀ ਆ ਤੁਹਾਨੂੰ। ਚਲੋ ਤੁਸੀਂ ਕੈਰੀ ਆਨ ਰੱਖੋ ਜੀ।
ਜੀ ਤੇ ਕੋਹਲੀ ਸਾਹਿਬ ਉਹਨਾਂ ਨੇ ਆਪਣੀ ਅੱਜ ਖਬਰ, ਕਿਉਂਕਿ ਪੱਤਰਕਾਰ ਹੈਗੇ ਆਪਣੇ ਇਥੋਂ ਬ੍ਰਿਸਬੇਨ ਤੋਂ ਹਰਪ੍ਰੀਤ ਸਿੰਘ ਕੋਹਲੀ ਸਾਹਿਬ, ਤੇ ਉਹਨਾਂ ਨੇ ਆਪਣੀ ਜਿਹੜੀ ਖਬਰ ਅੱਜ ਦੀ ਬਣੀ ਹੋਈ ਆ ਉਹਨਾਂ ਵੱਲੋਂ ਬਈ ਨਵੇਂ ਬਿੱਲ ਤੋਂ ਭੱਜੇ ਪ੍ਰਵਾਸ ਮੰਤਰੀ ਗ੍ਰੀਨ ਵੱਲੋਂ ਇਹ ਖਬਰ ਲੱਗੀ ਆ। ਤੇ ਕੋਹਲੀ ਸਾਹਿਬ ਸਾਡਾ ਬਹੁਤ ਬਹੁਤ ਧੰਨਵਾਦ, ਤੇ ਗ੍ਰੀਨ ਪਾਰਟੀ ਵੱਲੋਂ ਅੱਜ ਨਵਦੀਪ ਭਾਜੀ ਉਹਨਾਂ ਨੂੰ ਵੀ ਆਪਾਂ ਨਾਲ ਜੋੜਾਂਗੇ। ਤੇ ਉਹਨਾਂ ਨੇ ਕਿਹਾ ਵੀ ਦੀਵਾਲੀ ਬੰਦੀ ਛੋੜ ਦਿਵਸ ਵਜੋਂ ਮਨਾਵਾਂਗੇ, ਪਟਾਕੇ ਬਿਲਕੁਲ ਨਹੀਂ ਚਲਾਵਾਂਗੇ, ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਵਾਂਗੇ, ਪੈਸਿਆਂ ਨੂੰ ਅੱਗ ਨਹੀਂ ਲਗਾਵਾਂਗੇ, ਇਹ ਸੁਨੇਹਾ ਹਰ ਘਰ ਪਹੁੰਚਾਵਾਂਗੇ, ਨਕਲੀ ਮਠਿਆਈਆਂ ਤੋਂ ਵੀ ਸਮਾਜ ਨੂੰ ਬਚਾਵਾਂਗੇ। ਆਹ ਭਾਜੀ ਤੁਸੀਂ ਗੱਲ ਜਿਹੜੀ ਨਕਲੀ ਮਠਿਆਈਆਂ ਵਾਲੀ ਆ, ਚਲੋ ਖੈਰ ਇਹਦੇ ਉੱਤੇ ਗੱਲਬਾਤ ਕਾਫੀ ਹੋ ਗਈ ਆ। ਜਾਗਰਤੀ ਲਹਿਰ ਅਸੀਂ ਤਗੜੀ ਚਲਾਵਾਂਗੇ, ਸੁਚੇਤ ਰਹਾਂਗੇ ਤੇ ਸਭ ਨੂੰ ਸੁਚੇਤ ਕਰਾਵਾਂਗੇ, ਸਰਬੱਤ ਦੇ ਭੱਲੇ ਦਾ ਨਾਰਾ ਗੁੰਜਾਵਾਂਗੇ, ਸਹਿਜ ਪਾਠ ਦੀ ਮੁਹਿੰਮ ਭਖਾਵਾਂਗੇ, ਦੀਵਾਲੀ ਬੰਦੀ ਛੋੜ ਵਜੋਂ ਮਨਾਵਾਂਗੇ। ਬਹੁਤ ਬਹੁਤ ਥੈਂਕਸ ਤੁਹਾਡਾ ਕੋਹਲੀ ਸਾਹਿਬ। ਤੇ ਉਹਨਾਂ ਨੇ ਨਾਲ ਦੀ ਨਾਲ ਦੱਸਿਆ ਵੀ ਆਵਾਜ਼ ਦੇ ਵਿੱਚ ਕਿਤੇ ਕਿਤੇ ਪ੍ਰੋਬਲਮ ਆ ਰਹੀ ਆ, ਤੇ ਸਿੱਧੂ ਭਾਜੀ ਉਹਨਾਂ ਨੂੰ ਗੁਜ਼ਾਰਿਸ਼ ਆ ਵੀ ਚੈੱਕ ਕਰਨ।
ਤੇ ਦਲਜੀਤ ਸਿੰਘ ਜੀ, ਮੈਨੂੰ ਲੱਗਦਾ ਕਿ ਕਾਫੀ ਲਿਸਨਰ ਜੁੜ ਰਹੇ ਨੇ ਇਸ ਕਰਕੇ ਸ਼ਾਇਦ ਪ੍ਰੋਬਲਮ, ਪਰ ਇਹਨਾਂ ਦੀ ਜਿਹੜੀ ਆਹ ਕਵਿਤਾ ਸੀਗੀ ਮੈਂ ਸਮਝਿਆ ਇਹ ਖਬਰ ਹੈ, ਮੈਂ ਖਬਰ ਦੇ ਬਲ ਜੋ ਪੜ੍ਹੀ ਗਿਆ ਇਹ ਤਾਂ ਜਦ ਤੁਸੀਂ ਸੱਚੀ ਮੈਂ ਕਿਹਾ ਇਹ ਹੁਣ ਕਿਉਂਕਿ ਸ਼ੱਕ ਪੈ ਜਾਂਦਾ ਨਾ ਇਹ ਪੱਤਰਕਾਰ ਹੈ, ਮੈਂ ਕਿਹਾ ਖਬਰ ਹੀ ਆ ਇਹ, ਮੈਂ ਉਹ ਖਬਰ ਵੱਲੋਂ ਪੜ੍ਹੀ ਗਿਆ, ਜਦੋਂ ਤੁਸੀਂ ਆ ਤਰਨਮ ਚ ਪੜ੍ਹੀ ਫਿਰ ਮੈਨੂੰ ਪਤਾ ਲੱਗਾ ਇਹ ਤਾਂ ਕਵਿਤਾ ਆ। ਤੇ ਬਹੁਤ ਕਿਆ
ਭਾਜੀ, ਵੈਸੇ ਪੜ੍ਹਦਾ ਮੈਂ ਵੀ ਖਬਰ ਵਾਂਗੂ ਸੀ, ਉਹ ਤਾਂ ਤਰਨਮ ਬਾਅਦ ਚ ਬਣੀ ਗਈ, ਮੈਨੂੰ ਬਾਅਦ ਚ ਲੱਗਾ ਵੀ ਤਰਨਮ ਤਾਂ ਬਣਦੀ ਆ, ਪੜ੍ਹਦਾ ਮੈਂ ਵੀ ਖਬਰ ਵਾਂਗੂ,
ਮੈਨੂੰ ਮੈਂ ਲੱਗ ਗਿਆ ਸੀ ਪਤਾ ਵੀ ਮਿਡਲ ਦੇ ਤੇ ਤੁਹਾਨੂੰ ਸੋਝੀ ਆਈ ਵੀ ਇਹ ਤਾਂ ਕਵਿਤਾ ਆ। ਤੇ ਚਲੋ
ਇਹਦਾ ਕੰਮ ਤਾਂ ਯਾਰ, ਬਹੁਤ ਬਹੁਤ ਥੈਂਕਸ ਕੋਹਲੀ ਸਾਹਿਬ ਤੁਹਾਡਾ। ਆਪਣੇ ਨਾਲ ਕਰਨ ਸਿੰਘ ਵੀ ਜੁੜੇ ਆ, ਕਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰੇ ਹਰਮ ਰੇਡੀਓ ਟੀਮ ਨੂੰ, ਤੇ ਉਹ ਕਹਿੰਦੇ ਵੀ ਹੈਪੀ ਦੀਵਾਲੀ ਜੀ ਸਾਰਿਆਂ ਨੂੰ, ਤੇ ਇੰਜੋਏ ਕਰ ਰਹੇ ਆ ਜੀ, ਆਪਾਂ ਵੀ ਟਰੱਕ ਚਲਾਈ ਜਾਂਦੇ ਆ ਦੀਵਾਲੀ ਤੇ ਜੀ, ਤੇ ਟਰੱਕਾਂ ਵਾਲਿਆਂ ਦੇ ਗਾਣੇ ਦੀ ਫਰਮਾਇਸ਼ ਆ ਜੀ, ਧੰਨਵਾਦ। ਤੇ ਇੰਦਰਪ੍ਰੀਤ ਸਿੰਘ ਇਹਨਾਂ ਦਾ ਨਾਮ ਹੈਗਾ ਆ, ਡਰਾਈਵਰ ਨਾਲ ਲਿਖਿਆ, ਤੇ ਬਹੁਤ ਬਹੁਤ ਥੈਂਕਸ ਅੱਜ ਸਾਡੀਆਂ ਗੱਲਾਂ ਕਰਦੇ ਸੀ ਡਰਾਈਵਰ ਸਾਹਿਬ। ਤੇ ਇੰਦਰਪ੍ਰੀਤ ਸਾਹਿਬ ਜਿੱਦਾਂ ਭਾਜੀ ਉਹਨਾਂ ਨੇ ਗੁਜ਼ਾਰਿਸ਼ ਕੀਤੀ ਆ ਵੀ ਤੁਸੀਂ ਵੀ ਉੱਥੇ ਇੰਡੀਆ ਦੇ ਵਿੱਚ ਗੱਡੀਆਂ ਚਲਾਓ, ਚਲਾ ਕੇ ਤੇ ਇੱਥੇ ਵਾਲੇ ਜਿਹੜੇ ਰੂਲਸ ਉੱਥੇ ਫਾਲੋ ਕਰੋ, ਤਾਂ ਕਿ ਤੁਹਾਨੂੰ ਦੇਖ ਕੇ ਕੋਈ ਨਾ ਕੋਈ ਹੋਰ ਜ਼ਰੂਰ ਸਿੱਖੇ। ਗੌਰਵ ਸ਼ਰਮਾ ਸਾਹਿਬ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਇੰਡੀਆ ਵਿੱਚ ਕਾਰ ਚਲਾਉਣ ਲੱਗਾ ਸੀ ਤਾਂ ਇੱਕ ਵਾਰੀ ਮੈਂ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੂੰ ਲਿਫਟ ਦਿੱਤੀ ਸੀ, ਉਹ ਮੈਨੂੰ ਪੁੱਛਣ ਲੱਗਾ ਕਿ ਕਾਰ ਦੇ ਸ਼ੀਸ਼ੇ ਤੇ ਜਿਹੜਾ ਐਲ ਲਿਖਿਆ ਹੈ ਇਸ ਦਾ ਕੀ ਮਤਲਬ ਹੈ। ਜਦੋਂ ਮੈਂ ਉਸਨੂੰ ਦੱਸਿਆ ਤਾਂ ਕਹਿਣ ਲੱਗਾ ਕਿ ਅਸੀਂ ਤਾਂ ਸੋਚਦੇ ਸੀ ਕਿ ਇਹ ਕੋਈ ਵੱਡਾ ਬੰਦਾ ਹੋਣਾ ਜਿਸ ਨੇ ਐਲ ਲਿਖਿਆ ਆ, ਇਸ ਲਈ ਇਸ ਨੂੰ ਪਹਿਲਾਂ ਜਾਣ ਦੇ। ਖੈਰ ਭਾਜੀ ਇਹ ਵੀ ਵੈਸੇ ਹੈਗਾ, ਹੁਣ ਜਦੋਂ ਟ੍ਰੈਫਿਕ ਪੁਲਿਸ ਇੱਦਾਂ ਹੋਵੇ ਤੇ ਫੇਰ ਤਾਂ ਹੁੰਦਾ ਹੀ ਆ। ਤੇ ਭਾਜੀ ਆਪਾਂ ਹੁਣ ਇੱਕ ਬ੍ਰੇਕ ਲੈ ਲਈਏ, ਐਡ ਦਾ ਵੀ ਟਾਈਮ ਹੋ ਗਿਆ, ਤੇ ਉਦੋਂ ਬਾਅਦ ਵੈਸੇ ਸਰੋਤਿਆਂ ਦੇ ਨਾਲ ਵੀ ਆਪਾਂ ਸਾਂਝ ਬਣਾਵਾਂਗੇ ਜੀ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਸਹਾਰਾ ਟਰੈਵਲਸ ਇੰਟਰਨੈਸ਼ਨਲ ਟਰੈਵਲ ਵਾਸਤੇ ਸਭ ਤੋਂ ਵਧੀਆ ਨਾਮ। ਫਲਾਈਟਸ, ਹੋਟਲ ਬੁਕਿੰਗ, ਟਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-30-300-771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟਰੈਵਲ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ 'ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 04301798900। ਪਤਾ ਨੋਟ ਕਰੋ, 15 ਬਰੁਕਲਿਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਪੀਟ ਕਰਾਂਗੇ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04-66-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਜੀ, ਗਰਗ ਕਲੀਨਿਕ ਬਠਿੰਡਾ, ਡਾਕਟਰ ਦਵਾਕਰ ਗਰਗ, ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ, ਆਪੋਜ਼ਿਟ ਸਟ੍ਰੀਟ ਨੰਬਰ 8, ਸਿੰਗਲਾ ਨਿਊਰੋ ਹਸਪੀਟਲ, ਬਠਿੰਡਾ।
ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਵਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955640।
ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ।
ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਥੌਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ, 191 ਹਾਈ ਸਟਰੀਟ, ਥੌਮਸਟੌਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ। ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾ, ਤੇ ਮੈਂ ਗੁਰਸੇਵਕ ਸਿੰਘ, ਨਾਲ ਨੇ ਮੇਰੇ ਦਿਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਤੇ ਅਮਨਦੀਪ ਸਿੰਘ ਜੀ ਸਿੱਧੂ ਕੌਫ ਸਰਵਰ ਤੋਂ। ਤੇ ਸਮਾਂ ਹੋ ਚੁੱਕਾ 9:12। ਦਿਲਜੀਤ ਸਿੰਘ ਜੀ, ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੁਨੇਹੇ ਲੈ ਲਈਏ। ਆਪਣੇ ਨਾਲ ਜੀ ਰਾਜ ਬੇਕਰਸਫੀਲਡ USA ਤੋਂ ਜੁੜੇ ਆ, ਤੇ ਉਹਨੇ ਸਾਨੂੰ ਟਾਈਮ ਟੇਬਲ ਸੈਂਡ ਕੀਤਾ ਜੋ ਭਾਰਤ ਦੇ ਵਿੱਚ ਹਾਈ ਕੋਰਟ ਵੱਲੋਂ ਕਹਿੰਦੇ ਵੀ ਟਾਈਮ ਟੇਬਲ ਦਿੱਤਾ ਗਿਆ ਪਟਾਕੇ ਚਲਾਉਣ ਦਾ। ਤੋਂ ਕਹਿ ਰਹੇ ਆ, ਕਹਿੰਦੇ 6:30 ਫੁੱਲ ਝੜੀਆਂ ਤੋਂ ਸ਼ੁਰੂਆਤ ਹੋਵੇਗੀ, 7 ਚੱਕੀਆਂ ਅਨਾਰ ਚਿੜਚਿੜ ਚੱਕਰੀਆਂ, 7 to 7:30 ਤੱਕ ਦਾ ਸਮਾਂ ਛੁਰਲੀਆਂ ਨੂੰ ਦਿੱਤਾ ਗਿਆ ਹੈ, ਕਹਿੰਦੇ 7:30 to 8 ਤੱਕ ਮੁਰਗਾ ਛਾਪ ਦੇਵੀ ਵਾਲੇ, 8 to 8:30 ਤੱਕ ਪੀਪਾ ਫੋੜ ਬੁਲਟ ਬੰਬ ਰੱਸੀ ਵਾਲੇ ਗੋਲੇ ਆਦਿ, ਤੇ 9 ਦਾ ਸਮਾਂ ਆਤਿਸ਼ਬਾਜੀ ਨੂੰ ਦਿੱਤਾ ਗਿਆ ਆ, ਤੇ ਉਦੋਂ ਤੱਕ ਕਹਿੰਦੇ ਬੋਤਲਾਂ ਵੀ ਖਾਲੀ ਹੋ ਜਾਣਗੀਆਂ ਤੇ ਉਹਦੀ ਵਰਤੋਂ ਕੀਤੀ ਜਾ ਸਕੇ, ਤੇ ਹੈਪੀ ਦੀਵਾਲੀ ਟੂ ਆਲ। ਤੇ ਜੀ ਰਾਜ ਜੀ, ਤੁਹਾਨੂੰ ਵੀ ਬਹੁਤ ਦੀਵਾਲੀ ਦੀਆਂ ਮੁਬਾਰਕਬਾਦ। ਤੇ ਆਪਣੇ ਨਾਲ ਜਗਤਾਰ ਸਿੰਘ ਜੀ ਜੁੜੇ ਆ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਤੇ ਕਮਬੈਕ ਕਰਨ ਲਈ ਦਲਜੀਤ ਸਿੰਘ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਆ, ਤੇ ਜਗਤਾਰ ਸਿੰਘ ਕੰਗ ਮੈਲਬਨ ਤੋਂ, ਤੇ ਬਹੁਤ ਬਹੁਤ ਧੰਨਵਾਦ ਕੰਗ ਸਾਹਿਬ ਜੀ ਪ੍ਰੋਗਰਾਮ ਚ ਸਾਂਝ ਬਣਾਉਣ ਲਈ। ਤੇ ਸੰਦੀਪ ਰਾਏ ਜੀ ਪ੍ਰੋਗਰਾਮ ਦੇ ਵਿਚ ਜੁੜੇ ਆ, ਤੇ ਕਹਿੰਦੇ ਜੀ ਖੁਸ਼ ਨੇ ਜੀ ਐਡਸ ਸੁਣ ਕੇ, ਕਹਿੰਦੇ ਇੱਥੇ ਦੀ ਐਡਸ ਕੌਣ ਬਣਾਉਂਦਾ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਸੰਦੀਪ ਰਾਏ ਜੀ। ਸੋ ਇਹ ਸੀ ਸਾਡੇ ਸੁਨੇਹਾ, ਸਾਡੇ ਸਰੋਤਿਆਂ ਦੇ ਸੁਨੇਹੇ। ਸੋ ਦਲਜੀਤ ਸਿੰਘ ਜੀ, ਹੁਣ ਪ੍ਰੋਗਰਾਮ ਨੂੰ ਅੱਗੇ ਲੈ ਚੱਲੀਏ, ਤੇ ਅੱਜ ਦੇ ਇੰਟਰੋਡਿਊਸ ਕਰਾਓ ਜੀ ਆਪਣੇ ਮਹਿਮਾਨ ਨੂੰ ਪ੍ਰੋਗਰਾਮ ਦੇ ਵਿਚ।
ਜੀ, ਤੇ ਮਹਿਮਾਨ ਨੂੰ ਵੀ ਇੰਟਰੋਡਿਊਸ ਕਰਾਉਂਦੇ ਹਾਂ, ਹਰੀਸ਼ ਅਰੋੜਾ ਸਾਹਿਬ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਹਰਮਨ ਪਰਿਵਾਰ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਹਰੀਸ਼ ਅਰੋੜਾ ਸਾਹਿਬ ਸਾਡਾ ਬਹੁਤ ਬਹੁਤ ਥੈਂਕਸ, ਬਲਵਿੰਦਰ ਸਿੰਘ ਜੀ ਕੈਲੰਬੇਰ ਕਲੱਬ ਬ੍ਰਿਸਬੇਨ ਵਾਲੇ, ਉਹ ਵੀ ਆਪਣਾ ਪ੍ਰੋਗਰਾਮ ਸੁਣ ਰਹੇ ਆ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਆਪਣੇ ਨਾਲ ਸਾਂਝ ਉਹਨਾਂ ਨੇ ਬਣਾਈ ਹੋਈ ਆ, ਕਹਿੰਦੇ ਵੀ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਚੱਲ ਰਿਹਾ। ਤੇ ਖੈਰ ਦੋਸਤੋ, ਜਿਵੇਂ ਕਿ ਅੱਜ ਦੀ ਮੁੱਖ ਆਪਾਂ ਅਹਿਮ ਖਬਰ, ਖਾਸ ਤੌਰ ਤੇ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਜਿੰਨੇ ਵੀ ਆਪਣੇ ਪ੍ਰਵਾਸੀ ਭਾਰਤੀ ਹੈਗੇ, ਉਹਨਾਂ ਦੇ ਲਈ ਬੜਿਆ ਕੱਲ ਦਾ ਦਿਨ ਅਹਿਮ ਰਿਹਾ, ਤੇ ਜਿਹੜਾ ਸਿਟੀਜ਼ਨਸ਼ਿਪ ਬਿੱਲ, ਕਾਫੀ ਇਹਦੇ ਉੱਤੇ ਮੁੱਦਾ ਚੱਲਦਾ ਰਿਹਾ, ਗੰਭੀਰ ਵਿਚਾਰਾਂ ਵੀ ਹੁੰਦੀਆਂ ਰਹੀਆਂ। ਬਿੱਲ ਦੇ ਵਿੱਚ ਸੋਧ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਕਿ ਪਾਸ ਕੀਤਾ ਗਿਆ ਜਾਵੇ। ਫਿਰ ਅਮਨਦੀਪ ਭਾਜੀ ਹੋਣਾ ਨੇ ਵੀ ਕਾਫੀ ਦੱਸਿਆ ਇਹਦੇ ਬਾਰੇ ਵੀ ਇਹਦੇ ਪਿੱਛੇ ਕਾਰਨ ਕੀ ਸੀਗੇ, ਤੇ ਹੋਰ ਵੀ ਆਪਾਂ ਢੰਗਾਈ ਦੇ ਨਾਲ ਜਿਹੜਾ ਇਹ ਨਾਗਰਿਕਤਾ ਬਿੱਲ ਕੱਲ ਜਿਹੜਾ ਸੰਸਦ ਦੇ ਵਿੱਚ ਦਮ ਤੋੜ ਗਿਆ, ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਹੋਰ ਵੀ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ। ਆਪਣੇ ਨਾਲ ਬ੍ਰਿਸਬੇਨ ਤੋਂ ਗ੍ਰੀਨ ਪਾਰਟੀ ਤੋਂ ਨੁਮਾਇੰਦੇ ਹੈਗੇ ਆ ਨਵਦੀਪ ਸਿੰਘ ਜੀ, ਤੇ ਉਹਨਾਂ ਤੋਂ ਆਪਾਂ ਜਿਹੜੀ ਸਾਂਝ ਆ ਬਣਾਉਂਦੇ ਹਾਂ ਤੇ ਉਹਨਾਂ ਤੋਂ ਗੱਲਾਂ ਬਾਤਾਂ ਪੁੱਛਦੇ ਹਾਂ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਦਲਜੀਤ ਜੀ, ਸਤਿ ਸ੍ਰੀ ਅਕਾਲ ਗੁਰਸੇਵ, ਸਤਿ ਸ੍ਰੀ ਅਕਾਲ ਸੋਤੇ ਹੋ।
ਜੀ ਤੇ ਸਤ ਸ੍ਰੀ ਅਕਾਲ ਜੀ, ਤੇ ਤੁਹਾਡਾ ਪਹਿਲਾਂ ਤਾਂ ਸਵਾਗਤ ਆ ਬਹੁਤ ਬਹੁਤ। ਤੇ ਇਸ ਅਹਿਮ ਮਸਲੇ ਦੇ ਲਈ ਸਾਨੂੰ ਸੱਦਿਆ ਗਿਆ ਅੱਜ ਦੇ ਵਿਚਾਰ ਦੇ ਉੱਤੇ, ਕਿਉਂਕਿ ਕਾਫੀ ਸਾਡੀ ਵੀ ਸੋਸ਼ਲ ਮੀਡੀਆ ਦੇ ਉੱਤੇ ਚਾਹੇ ਗੱਲ ਹੋਈ ਏ ਜਾਂ ਤੁਸੀਂ ਵੈਸੇ ਵੀ ਪਰਸਨਲੀ ਵੀ ਜਦੋਂ ਵੀ ਕਿਤੇ ਮਿਲਦੇ ਸੀ ਚਾਹੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ, ਮੈਨੂੰ ਲੱਗਦਾ ਵੀ ਪਿਛਲੇ ਕੁਛ ਮਹੀਨਿਆਂ ਤੋਂ ਅਹਿਮ ਜਿਹੜੀ ਗੱਲ ਸੀ, ਅਹਿਮ ਮੁੱਦਾ ਸੀ ਉਹ ਸਿਟੀਜ਼ਨਸ਼ਿਪ ਬਿੱਲ ਦਾ ਸੀਗਾ। ਤੇ ਕੱਲ ਸੰਸਦ ਦੇ ਵਿੱਚ ਇਹ ਜੇ ਕਹਿ ਲਓ ਵੀ ਪਾਸ ਹੁਣ ਉਹ ਬਚ ਗਿਆ। ਤੇ ਕਿੱਦਾਂ ਲੱਗਦਾ ਤੁਹਾਨੂੰ, ਕਿਹੋ ਜਿਹੀ ਤੁਹਾਡੇ ਕੀ ਤੁਸੀਂ ਇਹਦੀ ਫੀਡਬੈਕ ਦਿਓਗੇ? ਸਭ ਤੋਂ ਪਹਿਲਾਂ
ਇਹ ਜਿਹੜਾ ਬਿੱਲ ਫੇਲ ਹੋਇਆ ਇਹ ਆਪਣੀ ਥੋੜੀ ਜਿਹੀ ਇੱਥੇ ਹੋਂਦ ਕਬੂਲੀ ਗਈ ਆ ਕਿ ਅਸੀਂ ਇੱਥੇ ਆ ਕੇ ਰਹਿ ਰਹੇ ਹਾਂ, ਕੰਮ ਕਰ ਰਹੇ ਹਾਂ। ਇਹ ਸਰਕਾਰਾਂ ਨੂੰ ਦਿਸਣ ਲੱਗ ਗਿਆ ਕਿ ਬੰਦੇ ਹੈਗੇ ਨੇ ਕਿ ਜੇ ਉਹ ਧੱਕੇ ਨਾਲ ਕੋਈ ਬਿੱਲ ਪਾਸ ਕਰਦੇ ਨੇ ਜਾਂ ਇੱਕ ਦੋ ਹੋਰ ਧਿਰਾਂ ਵੀ ਨੇ ਜਿਹੜੀਆਂ ਪਹਿਲਾਂ ਵਿਚਿੱਤੀ ਚ ਸੀ, ਉਹਨਾਂ ਨੂੰ ਵੀ ਮਾਈਗਰੈਂਟਸ ਦੇ ਹੱਕਾਂ ਵਾਸਤੇ ਤੁਰਨਾ ਪਿਆ, ਕਿਉਂਕਿ ਮਾਈਗਰੈਂਟਸ ਦੀ ਗਿਣਤੀ ਇੱਥੇ ਵੱਧ ਰਹੀ ਆ, ਕੰਮ ਕਰ ਰਹੇ ਨੇ, ਉਹ ਐਕਟਿਵ ਹੋ ਰਹੇ ਨੇ। ਤੇ ਇਹ ਇਕੱਲੀ ਪਾਰਟੀ ਦਾ ਕੰਮ ਨਹੀਂ, ਪਰ ਇਹ ਆਪਣੇ ਸਾਰੇ ਵੀਰਾਂ ਦਾ ਦੀ ਹੋਣ ਦੀ ਇੱਕ ਕਬੂਲਣ ਦੀ ਗੱਲ ਆ ਜਿਹੜੀ ਕਿ ਅਸਲ ਚ ਇਹ ਕਬੂਲੀ ਗਈ ਆ ਹੁਣ ਤੱਕ। ਤੇ ਇਹ ਸਭ ਦੀ ਜਿੱਤ ਆ, ਜਿਹੜੇ ਵੀਰ ਵਿਚਾਰੇ ਬੈਠੇ ਸੀ ਇੱਥੇ ਮਿਹਨਤ ਕਰਕੇ ਕੰਮ ਕਰਦੇ ਟੈਕਸ ਭਰਦੇ ਬੈਠੇ ਸੀ, ਉਹਨਾਂ ਨੂੰ ਪਾਸਪੋਰਟ ਮਿਲਣ ਤੋਂ ਰੋਕਣ ਦੇ ਚੱਕਰ ਸੀ ਪੀਟਰ ਰੈਟ ਨੂੰ, ਉਹ ਹੁਣ ਨਹੀਂ ਰੋਕ ਸਕੂਗਾ। ਤੇ ਖੁਸ਼ੀ ਖੁਸ਼ੀ ਪਾਸਪੋਰਟ ਲਓ ਤੇ ਇਸ ਮੁਲਕ ਦੇ ਪੱਕੇ ਬਿਸ਼ੰਦੇ ਬਣੋ
ਜੀ ਜੀ। ਤੇ ਖੈਰ ਜੋ ਸਾਨੂੰ ਲੱਗਾ ਕਿ ਉੱਥੇ ਜੋ ਲਿਬਰਲ ਪਾਰਟੀ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਸੀਗੀਆਂ, ਜਿੱਦਾਂ ਭਾਜੀ ਅਮਨਦੀਪ ਭਾਜੀ ਉਹਨਾਂ ਨੇ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਇਹ ਕਿਹਾ ਵੀ ਗੌਰਮੈਂਟ ਵੀ ਅਸਲ ਦੇ ਵਿੱਚ ਪੂਰੀ ਤਰ੍ਹਾਂ ਸੰਗਠਿਤ ਨਹੀਂ ਸੀ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਿੱਚ, ਤੇ ਸਾਨੂੰ ਵੀ ਇੱਦਾਂ ਲੱਗਦਾ ਕੁਛ ਵੀ ਲਿਬਰਲ ਪਾਰਟੀ ਵੀ ਬਹੁਤੀ ਤਨਦੇਹੀ ਦੇ ਨਾਲ ਉਹਨਾਂ ਨੇ ਕੰਮ ਨਹੀਂ ਕੀਤਾ ਇਸ ਬਿੱਲ ਦੇ ਉੱਤੇ।
ਨਹੀਂ ਸਰ, ਸੀ ਤਾਂ ਤਨਦੇਹੀ, ਉਹਨਾਂ ਦੀ ਮਿੱਟੀ ਇੰਨੀ ਜ਼ਿਆਦਾ ਪੱਟੀ ਗਈ ਸੀ ਉਹਨਾਂ ਕੋਲ, ਹੱਲ ਨਹੀਂ ਸੀ ਕੋਈ। ਹੁਣ ਅੱਜ ਦੀ ਤਰੀਕ ਚ ਹਾਲਤ ਲਿਬਰਲ ਪਾਰਟੀ ਦੀ, ਲਿਬਰਲ ਪਾਰਟੀ ਦੇ ਦੋ ਤਿੰਨ ਸਟੈਂਡ ਨੇ ਅਸਲ ਤਾਂ, ਜਿਹੜਾ ਅਸਲੀ ਸਟੈਂਡ ਆ ਜਿਹਦਾ ਸਾਰੇ ਮੁੱਦਿਆਂ ਦੀ ਜਿਹਨੂੰ ਜੜ ਕਹਿ ਸਕਦੇ ਹਾਂ। ਆਸਟ੍ਰੇਲੀਆ ਚ ਹਲੇ ਤੱਕ ਕੋਈ ਵੀ ਹਿਊਮਨ ਰਾਈਟਸ ਦਾ ਬਿੱਲ, ਚਾਰਟਰ ਜਾਂ ਕਾਨੂੰਨ ਹੈ ਨੀ ਕਿ ਇੱਥੇ ਇਨਸਾਨ ਦੇ ਅਧਿਕਾਰ ਕੀ ਨੇ, ਮਨੁੱਖੀ ਅਧਿਕਾਰ ਕੀ ਨੇ, ਇਸ ਗੱਲ ਨੂੰ ਆਸਟ੍ਰੇਲੀਅਨ ਸੰਵਿਧਾਨ ਕਿਤੇ ਵੀ ਡਿਫਾਈਨ ਨਹੀਂ ਕਰਦਾ, ਕਿਤੇ ਵੀ ਨਹੀਂ ਦੱਸਦਾ ਕਿ ਹਾਂਜੀ ਇਹ ਤੁਹਾਡੇ ਹੱਕ ਨੇ। ਉਸ ਦੀ ਅਣਹੋਂਦ ਚ ਲਿਬਰਲ ਪਾਰਟੀ ਨੇ ਇਹੋ ਜਿਹਾ ਚੱਕਰ ਚਲਾਇਆ ਹੋਇਆ ਕਿ ਸਭ ਤੋਂ ਵੱਧ ਸੋਧਾਂ ਇੱਥੇ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਦੱਬਣ ਵਾਸਤੇ। ਹੁਣ ਜਿਵੇਂ ਪਿੱਛੇ ਜੇ ਇੱਕ ਹੋਰ ਪੀਟਰ ਰਟਨ ਨੇ ਇੱਕ ਹੋਰ ਕਾਲੀ ਕਰਤੂਤ ਕੀਤੀ ਆ, ਉਹ ਕੀ ਆ ਕਿ 15 ਦਿਨਾਂ ਤੱਕ ਕਿਸੇ ਨੂੰ ਅੰਦਰ ਕੀਤਾ ਜਾ ਸਕਦਾ, 15 ਦਿਨਾਂ ਤੱਕ ਬਿਨਾਂ ਕੇਸ ਚਲਾਏ ਅੰਦਰ ਰੱਖ ਸਕਦੇ ਨੇ। ਉਸ ਤੋਂ ਬਿਨਾਂ ਇਹ ਕਾਨੂੰਨ ਹੈ 10 ਸਾਲ ਤੋਂ ਉੱਪਰ ਹਰ ਬੰਦੇ ਤੇ ਲਾਗੂ ਹੋ ਸਕਦਾ। ਥੋੜਾ ਸੋਚੋ ਕਿ 10 ਸਾਲ ਦੇ ਬੱਚੇ ਨੂੰ ਤੁਸੀਂ 15 ਦਿਨਾਂ ਵਾਸਤੇ ਅੰਦਰ ਬੰਦ ਕਰ ਦੋ, ਤੁਹਾਡੀ ਕੋਈ ਸੁਣਵਾਈ ਨਾ ਹੋਵੇ, ਉਹਦੇ ਮਾਂ ਪਿਓ ਦਾ ਕੀ ਹਾਲ ਹੋਊਗਾ? ਠੀਕ ਹੈ, ਇਸ ਕਿਸਮ ਦੀਆਂ ਕਰਤੂਤਾਂ ਕਰ ਰਹੇ ਆ ਸਿਰਫ ਤੇ ਸਿਰਫ ਲੋਕਾਂ ਨੂੰ ਡਰਾਉਣ ਦੇ ਨਾਂ ਤੇ, ਲੋਕਾਂ ਨੂੰ ਵੰਡਣ ਦੇ ਨਾਂ ਤੇ। ਹੁਣ ਜਿਹੜਾ ਸਿਟੀਜ਼ਨਸ਼ਿਪ ਬਿੱਲ ਸੀ ਇਹ ਵੀ ਇੱਕ ਵੰਡਣ ਦੀ ਚਾਲ ਸੀ ਕਿ ਦੇਖੋ ਅਸੀਂ ਵਿਦੇਸ਼ੀਆਂ ਨੂੰ ਵੜਨ ਨਹੀਂ ਦਿੰਦੇ, ਹਾਲਾਂਕਿ ਅਸੀਂ ਅਬਰੀਜਨਲਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨੇ। ਹੁਣ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ, ਇਸ ਕਰਕੇ ਇਹਨਾਂ ਨੂੰ ਥਾਂ ਥਾਂ ਜਿੱਥੇ ਵੀ ਕਿਤੇ ਮਾਈਗ੍ਰੈਂਟਸ ਦਾ ਇਕੱਠ ਹੁੰਦਾ, ਜਿੱਥੇ ਵੀ ਕਿਤੇ ਲਿਬਰਲ ਵਾਲੇ ਬੰਦੇ ਖੜੇ ਹੁੰਦੇ ਨੇ, ਉੱਥੇ ਉਹਨਾਂ ਕੋਲ ਗੱਲ ਨੀ ਹੁੰਦੀ ਕਰਨ, ਕਿ ਉਹ ਕਹਿੰਦੇ ਨੇ ਕਿ ਤੁਹਾਡੇ ਕੱਪੜੇ ਬੜੇ ਸੋਹਣੇ ਲੱਗਦੇ, ਤੁਹਾਡੀਆਂ ਸ਼ਕਲਾਂ ਬੜੀਆਂ ਸੋਹਣੀਆਂ ਲੱਗਦੀਆਂ, ਉਸ ਤੋਂ ਅੱਗੇ ਗੱਲ ਨੀ ਕਰ ਸਕਦੇ ਕੋਈ। ਜਿੱਥੇ ਕਿਤੇ ਜਾਂਦੇ ਨੇ ਡਰਾਉਣ ਦਾ ਤਰੀਕਾ ਕਿ ਹਾਂਜੀ ਆਸਟ੍ਰੇਲੀਆ ਚ ਅੱਤਵਾਦੀ ਹਮਲਾ ਹੋ ਸਕਦਾ, ਅੱਤਵਾਦੀ ਹਮਲਾ ਹੋ ਸਕਦਾ, ਅੱਜ ਤੱਕ ਤਾਂ ਹੋਇਆ ਨੀ ਹੈਗਾ, ਇਹ ਡਰਾਉਣ ਹੋਰ ਇਸ ਤੋਂ ਬਿਨਾਂ ਕੁਛ ਵੀ ਨੀ ਕਰ ਰਹੇ। ਇਸ ਕਰਕੇ ਇਹਨਾਂ ਦਾ ਓਵਰਆਲ ਲੋਕਾਂ ਚ ਵਿਰੋਧ ਵਧਿਆ। ਲਿਬਰਲ ਪਾਰਟੀ ਦੀ ਪੂਰੀ ਕੋਸ਼ਿਸ਼ ਸੀ ਕਿ ਬਿੱਲ ਪਾਸ ਕਰਦੇ, ਇਹਨਾਂ ਨੇ ਕੋਈ ਕਸਰ ਨੀ ਛੱਡੀ, ਪਰ ਇਹਨਾਂ ਦੀ ਸੈਨੇਟ ਚ ਪੇਸ਼ ਹੀ ਨੀ ਗਈ ਕੋਈ। ਇਹਨਾਂ ਨੇ ਹੋਰ ਵੀ ਸੌਦੇਬਾਜ਼ੀਆਂ ਕੀਤੀਆਂ, ਨਿੱਕ ਯੂਨਾਫੋਰਮ ਨੂੰ ਦੱਸ ਦੇਣੀ ਬਣਦੀ ਹੈ ਕਿ ਉਹ ਬੰਦਾ ਆਪਦੀ ਪਾਰਟੀ ਦੇ ਸਟੈਂਡ ਤੋਂ ਉੱਪਰ ਉੱਠ ਕੇ ਉਹ ਬਿੱਲ ਦੇ ਨਾਲ ਖੜੇ। ਉਸ ਤੋਂ ਬਿਨਾਂ ਲੇਬਰ ਪਾਰਟੀ ਵੀ ਪਹਿਲਾਂ ਚਿੱਟੇ ਰੰਗ ਦਾ ਵੀਡੀਓ ਇਸ਼ੂ ਕਰਦੀ ਸੀ, ਉਸ ਤੋਂ ਬਾਅਦ ਪੈਰ ਮਸਰ ਦੀ ਨਾਲ ਆ ਗਈ, ਚਲੋ ਚੰਗੀ ਗੱਲ ਆ ਧੰਨ ਭਾਗ। ਪਰ ਇਹਨਾਂ ਦੇ ਇਹ ਸੀ ਕਿ ਇਹਨਾਂ ਨੇ ਜ਼ੋਰ ਨੀ ਲਾਇਆ, ਜ਼ੋਰ ਇਹਨਾਂ ਨੇ ਬੜੇ ਬਿੱਲਾਂ ਤੇ ਲਾਇਆ ਹੋਇਆ, ਬਹੁਤ ਕਾਸੇ ਤੇ ਲਾਇਆ ਹੋਇਆ ਇਹਨਾਂ ਦਾ। ਹੁਣ ਹਰ ਫਰੰਟ ਤੇ ਜਿਹੜੀ ਸਰਕਾਰ ਆ ਫੇਲ ਹੋ ਰਹੀ ਆ, ਇਹਨਾਂ ਕੋਲ ਕੋਈ ਹੋਰ ਪਾਲਿਸੀ ਹੈ ਨੀ, ਸਿਰਫ ਡਰਾਉਣ ਦੀ ਪਾਲਿਸੀ ਆ ਕਿ ਦੇਖੋ ਜੀ ਅਸੀਂ ਅੱਤਵਾਦ ਤੋਂ ਆਸਟ੍ਰੇਲੀਆ ਨੂੰ ਬਚਾ ਦਾਂਗੇ ਤੇ ਬਸ ਸਾਡੇ ਵੱਲ ਦੇਖੋ, ਹੋਰ ਨਾ ਕਿਸੇ ਵੱਲ ਦੇਖੋ। ਇਸ ਪਾਲਿਸੀ ਦੇ ਤਹਿਤ ਬਿੱਲ ਪੇਸ਼ ਕੀਤਾ ਗਿਆ ਸੀ, ਪਰ ਜਿਹੜੀਆਂ ਦੂਜੀਆਂ ਪਾਰਟੀਆਂ ਸੀ ਹਮਖਿਆਲੀ ਪਾਰਟੀਆਂ ਸਾਡੇ ਨਾਲ, ਉਹਨਾਂ ਨੇ ਇਸ ਬਿੱਲ ਨੂੰ ਪਾਸ ਹੋਣੋਂ ਬਚਾ ਲਿਆ। ਤੇ ਇੱਕ ਵਾਰ ਫੇਰ ਆਪਣੇ ਕੋਲ ਮੌਕਾ ਕਿ ਆਪਾਂ ਪੱਕੇ ਹੋਈਏ, ਫਿੱਟ ਹੋਈਏ, ਤੇ ਉਸ ਤੋਂ ਬਾਅਦ ਆਪਾਂ ਢਿੱਲੇ ਨਾ ਪਈਏ, ਕਿਉਂਕਿ ਹਾਲੇ ਹੋਰ ਬਹੁਤ ਕੁਛ ਕਰਨ ਵਾਲਾ ਇੱਥੇ
ਜੀ। ਤੇ ਖੈਰ ਇੱਕ ਪਿਛਲੇ ਦਿਨੀ ਬਿਆਨ ਪੋਲਨ ਹੈਂਸਨ ਦਾ ਵੀ ਆਇਆ ਸੀਗਾ ਬਈ ਆ ਜਿਹੜੀ ਭੀੜ ਵੱਧ ਗਈ ਆ ਇਹ ਮਾਈਗ੍ਰੈਂਟ ਦੇ ਕਰਕੇ ਹੋਈ ਆ, ਚਾਹੇ ਉਹ ਹਸਪਤਾਲਾਂ ਦੇ ਵਿਚ ਆ ਚਾਹੇ ਆਪਾਂ ਸੜਕਾਂ ਦੇ ਉੱਤੇ ਗੱਲ ਦੇਖ ਲਈਏ ਇਹੋ ਜਿਹਾ ਜਿਹੜੇ ਵਿਚਾਰ ਆ ਉਹ ਵੀ ਵੱਧ ਚੜ ਕੇ ਆ ਰਹੇ ਆ ਕਿ ਇਹ ਵੀ ਇੱਕ ਕਾਰਨ ਸੀਗਾ ਲਿਬਰਲ ਪਾਰਟੀ ਦਾ ਵੀ ਅੱਗੇ ਆਉਣ ਦਾ ਵੀ ਇਹ ਬਿੱਲ ਲਿਆਉਣ ਦਾ ਵੀ ਪੌਲਿਨ ਹੈਂਸਨ ਦੇ ਜਿਹੜੇ ਸਪੋਰਟਰ ਆ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਵੀ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ
ਬਿਲਕੁਲ ਸਰ ਇਹਨਾਂ ਦੇ ਵਿੱਚ ਰੇਸ ਲੱਗੀ ਹੋਈ ਹੈ ਇੱਕ ਦੂਜੇ ਨੂੰ ਕਿ ਅਸੀਂ ਕਿਵੇਂ ਮਾਈਗ੍ਰੈਂਟਾਂ ਨੂੰ ਮਾੜੇ ਕਹਿ ਕੇ ਵੱਡੇ ਆਸਟ੍ਰੇਲੀਅਨ ਬਣ ਕੇ ਹੋਣ ਦਾ ਦਾਵਾ ਕਰਕੇ ਕਿ ਹਾਂਜੀ ਆਸਟ੍ਰੇਲੀਅਨ ਅਸੀਂ ਆ ਤੇ ਆਸਟ੍ਰੇਲੀਅਨ ਨੂੰ ਅਸੀਂ ਬਚਾਵਾਂਗੇ ਤੇ ਆਪਾਂ ਨੂੰ ਇੱਕ ਤਰੀਕੇ ਨਾਲ ਉਹ ਹਾਸ਼ੀਏ ਤੇ ਧੱਕ ਰਹੇ ਨੇ ਇੱਕ ਇੱਕ ਮੁੱਦਾ ਬਣਾ ਕੇ ਕਿ ਹਾਂਜੀ ਮਾਈਗ੍ਰੈਂਟਸ ਤਾਂ ਪਤਾ ਨੀ ਕੀ ਖਾ ਗਏ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਹੜੀਆਂ ਸੜਕਾਂ ਨੇ ਉਹਦੀ ਜਿਹੜੀਆਂ ਡਿਜ਼ਾਇਨ ਟੀਮਾਂ ਨੇ ਜਾਂ ਪੁਲਾਂ ਦੀਆਂ ਡਿਜ਼ਾਇਨ ਟੀਮਾਂ ਨੇ ਜਿਹੜੇ ਟਾਪ ਦੇ ਇੰਜੀਨੀਅਰ ਨੇ ਮੋਸਟਲੀ ਉਹਨਾਂ ਚੋਂ 4-5-7 ਵੀਜ਼ਿਆਂ ਤੇ ਆ ਕੇ ਆਏ ਹੋਏ ਵੈਲ ਟ੍ਰੇਨਡ ਇੰਟਰਨੈਸ਼ਨਲ ਲੈਵਲ ਦੇ ਇੰਜੀਨੀਅਰ ਨੇ ਜਦੋਂ ਚੰਗੀ ਕੰਪਨੀ ਦੇ ਕਿਸੇ ਡਿਜ਼ਾਇਨ ਰੂਮ ਚ ਜਾਓਗੇ ਤਾਂ ਉੱਥੇ ਅੱਧੋਂ ਵੱਧ ਤੁਹਾਨੂੰ ਮਾਈਗ੍ਰੈਂਟ ਮਿਲਣਗੇ ਕੋਈ ਯੂਰੋਪੀਅਨ ਹੋਊਗਾ ਕੋਈ ਇਰਾਨੀ ਹੋਊਗਾ ਕੋਈ ਇਰਾਕੀ ਹੋਊਗਾ ਕੋਈ ਇੰਡੀਅਨ ਹੋਊਗਾ ਇਸ ਤਰ੍ਹਾਂ ਦੇ ਬੰਦੇ ਜਿਹੜੇ ਸੜਕਾਂ ਬਣਾਉਂਦੇ ਜਿਹੜੀ ਸੜਕ ਤੇ ਪੌਲਿਨ ਕਹਿੰਦੀ ਕਿ ਭੀੜ ਵੱਧ ਗਈ ਆ ਹੁਣ ਉਸ ਤੋਂ ਬਾਅਦ ਜਿਹੜੀ ਭੀੜ ਆ ਉਹਦੇ ਜਿਹੜੇ ਮਾਈਗ੍ਰੈਂਟ ਖੜੇ ਵੀ ਨੇ ਉਹ ਵੀ ਟਰੱਕ ਢੋ ਰਹੇ ਨੇ ਉਹ ਸਮਾਨ ਲੈ ਕੇ ਜਾ ਰਹੇ ਆ ਕੋਈ ਕਿਸੇ ਮਰੀਜ਼ ਨੂੰ ਲੈ ਕੇ ਜਾ ਰਹੇ ਆ ਕਿਸੇ ਸਵਾਰੀ ਨੂੰ ਲੈ ਕੇ ਜਾ ਰਹੇ ਆ ਇਸ ਕਰਕੇ ਇਹ ਤਾਂ ਕੋਈ ਭੀੜ ਨਾ ਉਸ ਤੋਂ ਬਾਅਦ ਉਹ ਕਹਿੰਦੇ ਹਸਪਤਾਲਾਂ ਚ ਭੀੜ ਵੱਧ ਗਈ ਆ 50% ਜਿਹੜੇ ਮਾਈਗ੍ਰੈਂਟ ਡਾਕਟਰ ਨੇ ਇੱਥੇ ਆਪਣੇ ਜਿਹੜਾ ਮੈਡੀਕਲ ਸਿਸਟਮ ਆ ਕੁਈਨਜ਼ਲੈਂਡ ਦਾ 50% ਦੇ ਕਰੀਬ ਜਿਹੜੇ ਡਾਕਟਰ ਤੇ ਨਰਸਾਂ ਨੇ ਉਹ ਮਾਈਗ੍ਰੈਂਟ ਨੇ ਏਜ ਕੇਅਰ ਨੇ ਉੱਥੇ 80% 90% ਮਾਈਗ੍ਰੈਂਟ ਨੇ ਇਸ ਵੇਲੇ ਉਹ ਕਿੱਥੇ ਸੁੱਤੇ ਫਿਰਦੇ ਨੇ ਉਹ ਲੋਕਾਂ ਨੂੰ ਸਿਰਫ ਬੁੱਧ ਬਣਾਉਣ ਦਾ ਕੰਮ ਕਰਦੇ ਇੱਕ ਦੋ ਟੀਵੀ ਚੈਨਲ ਹੈਗੇ ਨੇ ਇੱਥੇ ਤੜਕੇ 7 ਵਜੇ ਉਹਨੂੰ ਦਿਖਾ ਦਿੰਦੇ ਰਾਤ ਨੂੰ 9 ਵਜੇ ਦਿਖਾ ਦਿੰਦੇ ਬਸ ਲੋਕਾਂ ਨੂੰ ਲੱਗਦਾ ਵੀ ਪਤਾ ਨੀ ਕੀ ਬੋਲੀ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਜਿਹੜੇ ਵੀ ਕੋਈ ਸਰੋਤਾ ਸੁਣਦਾ ਕੋਈ ਵੀ ਕਿਸੇ ਵੀ ਬੰਦੇ ਨਾਲ ਗੋਰੇ ਨਾਲ ਗੱਲ ਹੁੰਦੀ ਹੈ ਕਿਸੇ ਨਾਲ ਵੀ ਗੱਲ ਹੁੰਦੀ ਹੈ ਉੱਥੇ ਕਲੀਅਰ ਕਰੋ ਕਿ ਵਟ ਆਰ ਵੀ ਡੂਇੰਗ ਹੇਅਰ ਵੀ ਅਸੀਂ ਕਰ ਕੀ ਰਹੇ ਹਾਂ ਅਸੀਂ ਇੱਥੇ ਕਿਵੇਂ ਕੰਟਰੀਬਿਊਟ ਕਰ ਰਹੇ ਹਾਂ ਅਸੀਂ ਇੰਨਾ ਟੈਕਸ ਭਰ ਰਹੇ ਹਾਂ ਅਸੀਂ ਇੰਨਾ ਕੰਮ ਕਰ ਰਹੇ ਹਾਂ ਇੰਨੀ ਸਕਿੱਲ ਲੈ ਕੇ ਆਏ ਹਾਂ ਅਸੀਂ ਤੇ ਪਹਿਲਾਂ ਆਪਦੇ ਆਪ ਸਮਝ ਕੇ ਹਾਂਜੀ ਅਸੀਂ ਇੱਥੇ ਵੈਲਿਊਏਬਲ ਹਾਂ ਉਸ ਤੋਂ ਬਾਅਦ ਲੋਕਾਂ ਨੂੰ ਸਮਝਾਓ ਇਸੇ ਗੱਲ ਚ ਜਿੱਤਾਂ ਨਹੀਂ ਤਾਂ ਆਪਾਂ ਨੂੰ ਗੂੰਜੇ ਲਾਉਣ ਨੂੰ ਤੁਰੇ ਫਿਰਦੇ ਨੇ
ਤੇ ਖੈਰ ਹੁਣ ਜਿਹੜੇ ਹੁਣ ਕੀ ਕਰਨਾ ਚਾਹੀਦਾ ਜਿਹੜੇ ਯੋਗ ਹੈਗੇ ਆਪਣੇ ਜਿੰਨੇ ਵੀ ਭਾਈਚਾਰੇ ਵਿੱਚ ਜਾਂ ਕੋਈ ਵੀ ਮਾਈਗ੍ਰੈਂਟ ਹੈਗਾ ਉਹ ਯੋਗਤਾ ਰੱਖਦਾ ਆ ਸਿਟੀਜ਼ਨਸ਼ਿਪ ਲੈਣ ਦੇ ਲਈ ਵੀ ਹੁਣ ਤੋਂ ਉਹ ਅਪਲਾਈ ਕਰ ਸਕਦਾ ਆ ਜਾਂ ਕੀ ਪ੍ਰੋਸੀਜਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਆ
ਵੀਰੋ ਜੇ ਬਿਜ਼ੀ ਆ ਤਾਂ ਪਹਿਲਾਂ ਛੁੱਟੀ ਲੈ ਕੇ ਸਿਟੀਜ਼ਨਸ਼ਿਪ ਅਪਲਾਈ ਕਰੇ ਸਭ ਤੋਂ ਪਹਿਲਾਂ ਕਿਉਂਕਿ ਪੀਟਰ ਡਟ ਨੇ ਇੱਕ ਵਾਰ ਅਲਾਓ ਕਰਤਾ ਕਿ ਕਰ ਲਓ ਅਪਲਾਈ ਪਰ ਉਹਦਾ ਕਰਨ ਤਾਂ ਕੋਈ ਪਤਾ ਨੀ ਹੈ ਕੋਈ ਉਨੀ ਕੀ ਹੁੰਦੀ ਹੈ ਕੋਈ ਕੁਛ ਗੱਲ ਹੁੰਦੀ ਆ ਕੋਈ ਮਾੜੀ ਘਟਨਾ ਹੁੰਦੀ ਹੈ ਕਿਸੇ ਕਿਸਮ ਦੀ ਵੀ ਦੁਨੀਆਂ ਚ ਕਿਤੇ ਵੀ
ਜੀ
ਉਹ ਠੰਡੀ ਹਵਾ ਇੰਗਲੈਂਡ ਚੱਲਦੀ ਹੁੰਦੀ ਹੈ ਕੋਟ ਪੀਟਰ ਡਟਨ ਪਾਈ ਫਿਰਦਾ ਹੁੰਦਾ ਇੱਥੇ ਕੋਈ ਪਤਾ ਨੀ ਵੀ ਕਿਹੜੀ ਗੱਲ ਨੂੰ ਮਾਨਾ ਲਾਇਆ ਕਹਿੰਦੇ ਵੀ ਉਹ ਜਿਵੇਂ ਆਪਣੇ ਲੇਲਾ ਦੀ ਕਹਾਣੀ ਨੀ ਸੀ ਵੀ ਕਹਿੰਦਾ ਤੂੰ ਕਹਿੰਦਾ ਪਾਣੀ ਜੂਠਾ ਕਰੀ ਜਾਂਦਾ ਲੇਲਾ ਕਹਿੰਦਾ ਜੀ ਮੈਂ ਤਾਂ ਉਧਰ ਪਾਣੀ ਪੀਣਾ ਜਿੱਧਰੋਂ ਪਾਣੀ ਆਉਂਦਾ ਕਹਿੰਦਾ ਤਾਂ ਤੁਸੀਂ ਪੀ ਰਹੇ ਹੋ ਪਹਿਲਾਂ ਤਾਂ ਉਹਦਾ ਚੱਲ ਤੂੰ ਨੀ ਤਾਂ ਤੇਰੇ ਪਿਓ ਨੇ ਜੂਠਾ ਹੋਣਾ ਉਹਦਾ ਤਾਂ ਇਹ ਕਾਨੂੰਨ ਆ ਇਸ ਵੇਲੇ ਇਸ ਕਰਕੇ ਸਭ ਤੋਂ ਪਹਿਲਾਂ ਸਿਟੀਜ਼ਨਸ਼ਿਪ ਜਾਂ ਜੇ ਕਿਸੇ ਨਾਲ ਗੱਲ ਕਰ ਸਕਦੇ ਹੋ ਤਾਂ ਦੱਸੋ ਕਿ ਲਿਬਰਲ ਪਾਰਟੀ ਆਹ ਕਰ ਰਹੀ ਹੈ ਜੇ ਕਿਸੇ ਗੋਰੇ ਨਾਲ ਗੱਲ ਕਰ ਰਹੇ ਉਹਨੂੰ ਦੱਸੋ ਕਿ ਅਸੀਂ ਕੰਮ ਕਰਨ ਵਾਲੇ ਬੰਦੇ ਸਾਨੂੰ ਤੰਗ ਕਰਨ ਵਾਸਤੇ ਆਹ ਬੰਦਾ ਆਹ ਗੱਲ ਕਰ ਰਿਹਾ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਜੇ ਵੋਟ ਪਾਈ ਆ ਤਾਂ ਕਿਸੇ ਕਿਹੋ ਜਿਹੇ ਬੰਦੇ ਨੂੰ ਪਾਏ ਤੇ ਉਹ ਕੀ ਕਰ ਰਿਹਾ
ਤੇ ਖੈਰ ਆਪਣੇ ਨਾਲ ਅਮਨਦੀਪ ਭਾਜੀ ਵੀ ਨਾਲ ਹੈਗੇ ਆ ਅਮਨਦੀਪ ਸਿੰਘ ਸਿੱਧੂ ਸਾਹਿਬ ਭਾਜੀ ਤੁਹਾਡੇ ਮਨ ਚ ਕੋਈ ਖਦਸ਼ਾ ਹੋਵੇ ਇਸ ਬਿੱਲ ਦੇ ਪ੍ਰਤੀ ਤਾਂ ਭਾਜੀ ਹੁਣੀ ਆਏ ਆਪਣੇ ਨਾਲ
ਹਾਂਜੀ ਹਾਂਜੀ ਨੇ ਨਵਦੀਪ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਚੱਲ ਰਹੇ ਨੇ ਤੇ ਤੁਸੀਂ ਕਾਫੀ ਮਿਹਨਤ ਕੀਤੀ ਆ ਬ੍ਰਿਸਬੇਨ ਦੇ ਵਿਚ ਵੀ ਕੱਲੇ ਸੋਸ਼ਲ ਮੀਡੀਆ ਤੇ ਨੀ ਫੀਲਡ ਵਰਕ ਵੀ ਕਾਫੀ ਕੀਤਾ ਡਟਨ ਦੇ ਦਫ਼ਤਰ ਦੇ ਮੁਹਰੇ ਮੈਨੂੰ ਲੱਗਦਾ ਕਿ ਤੁਸੀਂ ਇੱਕ ਵਾਰੀ ਮੁਜ਼ਾਹਰਾ ਵੀ ਕੀਤਾ ਸੀ ਉਹਦੇ ਬਾਰੇ ਵੀ
ਕਈ ਵਾਰੀ ਕੀਤਾ ਫੇਸਬੁੱਕ ਤੇ ਇੱਕ ਵਾਰੀ ਪਾਇਆ
ਜੀ ਹਾਂਜੀ ਹਾਂਜੀ ਤੇ ਉਹਦੇ ਦੇਖੋ ਉਹਦੇ ਰਿਜ਼ਲਟ ਨਿਕਲ ਰਹੇ ਨੇ ਮਤਲਬ ਕਿੰਨੇ ਕੁ ਲੋਕੀ ਤੁਹਾਡਾ ਸਾਥ ਦਿੰਦੇ ਨੇ ਤੁਸੀਂ ਕਿੰਨਾ ਕੁ ਸਮਝਦੇ ਹੋ ਕਿੰਨੇ ਕੁ ਲੋਕ ਜਾਣੇ ਚਾਹੀਦੇ ਨੇ ਤੁਹਾਡੇ ਨਾਲ ਉੱਥੇ
ਧਰਨਿਆਂ ਤੇ ਜਾਣਾ ਤਾਂ ਅਕਸਰ ਔਖਾ ਹੁੰਦਾ ਹਰ ਬੰਦੇ ਨੂੰ ਕਿ ਕੰਮ ਛੱਡਣਾ ਔਖਾ ਪਰ ਜਿਹੜੀ ਅਵੇਅਰਨੈਸ ਆ ਉਹਦੇ ਚ ਮੈਨੂੰ ਬੰਦੇ ਸਾਥ ਦੇ ਰਹੇ ਨੇ ਉਹਦੇ ਚ ਮੈਨੂੰ ਹੋਰ ਬਹੁਤ ਸਾਥ ਦੀ ਲੋੜ ਆ
ਹਾਂਜੀ
ਕਿਉਂਕਿ ਮੇਰੇ ਕੱਲੇ ਦੇ ਕਰਨ ਦਾ ਕੰਮ ਨੀ ਇਹ ਤੁਸੀਂ ਕਿਤੇ ਵੀ ਹੋ ਕਿਤੇ ਵੀ ਬੈਠੇ ਹੋ ਚਾਹੇ ਆਸਟ੍ਰੇਲੀਆ ਦੇ ਵਿਚ ਚਾਹੇ ਆਸਟ੍ਰੇਲੀਆ ਦੇ ਬਾਹਰ ਹੋ ਡਟਨ ਬਾਰੇ ਗੱਲ ਜ਼ਰੂਰ ਕਰੋ
ਜੀ
ਲਿਬਰਲ ਪਾਰਟੀ ਬਾਰੇ ਗੱਲ ਜ਼ਰੂਰ ਕਰੋ ਕਿ ਇਹ ਕੀ ਸੋਚਦੇ ਨੇ ਤੇ ਕੀ ਕਰ ਰਹੇ ਨੇ ਇਹ ਤਾਂ ਹਾਲੇ ਇੱਕ ਮਸਲਾ ਇਸ ਤੋਂ ਬਾਅਦ ਪੇਰੈਂਟਸ ਦਾ ਮਸਲਾ ਆਉਣਾ ਆਪਣਾ ਸਭ ਤੋਂ ਵੱਡਾ ਮਸਲਾ ਜੇ ਉਹਨੂੰ ਆਪਾਂ ਟਾਈਮ ਰਹਿੰਦੇ ਨਾ ਹੱਲ ਕੀਤਾ ਤਾਂ ਸਾਰੀ ਉਮਰ ਰਿਗਰੈਟ ਚ ਮਰਾਂਗੇ ਉਹਦੇ ਚ ਇਸ ਕਰਕੇ ਤਾਂ ਇਹ ਤਾਂ ਵੱਡੀ ਲੜਾਈ ਆ ਇਹ ਇਹਦੇ ਵਾਸਤੇ ਲੋੜ ਆ ਗ੍ਰੀਨ ਦੀ ਮੈਂਬਰਸ਼ਿਪ ਲਓ ਮੇਰਾ ਫੇਸਬੁੱਕ ਆਈਡੀ ਹੈਗਾ ਉਹਦੇ ਤੇ ਆਓ ਗੱਲ ਕਰੋ, ਦੱਸੋ ਕਿਵੇਂ ਕਰਨਾ, ਤਿਆਰ ਹੋ, ਚੱਲੋ ਚੱਲੀਏ, ਆਪਣੇ ਕਰਨ ਨਾਲ ਹੀ ਹੋਣਾ ਕੰਮ, ਬੈਠਣ ਨਾਲ ਕੁਛ ਨੀ ਹੋਣਾ।
ਜੀ ਬਿਲਕੁਲ, ਦੇਖੋ ਅਸੀਂ ਬਹੁਤ ਸੋਸ਼ਲ ਮੀਡੀਆ ਦੇ ਤਾਂ ਬੜੇ ਅਸੀਂ ਸਮਾਜ ਸੁਧਾਰਕ ਹੁੰਦੇ ਹਾਂ, ਤੇ ਮੈਂ ਅਕਸਰ ਆਹੀ ਤਾਂ ਹੀ ਗੱਲ ਕੀਤੀ ਹੈ ਕਿ ਨਵਦੀਪ ਹੁਣੀ ਸੋਸ਼ਲ ਮੀਡੀਆ ਤੇ ਸਿਰਫ 10% ਹੀ ਪਾਉਂਦੇ ਨੇ, ਸਾਨੂੰ ਪਤਾ ਗਰਾਊਂਡ ਲੈਵਲ ਤੇ ਕਿੰਨਾ ਕੰਮ ਕਰ ਰਹੇ ਨੇ, ਤੇ ਕਿੰਨੀ ਵਾਰੀ ਹੇਡ ਅਟਨ ਦੇ ਦਫ਼ਤਰ ਦੇ ਮੂਹਰੇ ਜਾ ਕੇ ਉਹਨੂੰ ਮਿਲਣ ਗਏ ਆ, ਤੇ ਉਹ ਫਿਰ ਆਉਂਦਾ ਸੀ ਤੈਨੂੰ ਪਕੌੜੇ ਪਕੌੜੇ ਲਿਆਂਦਾ ਹੁੰਦਾ ਸੀ ਕਿ ਨਹੀਂ, ਮੁੜ ਕੇ ਚਾਹ ਪਾਣੀ ਪੁੱਛਦਾ ਸੀ,
ਉਹ ਸ਼ਕਲ ਤਾਂ ਦਿਖਾ ਦੇ
ਸਾਰੇ ਪਿੰਡ ਬਾਦਲ ਸਾਹਿਬ ਵਰਗੇ ਥੋੜੀ ਹੁੰਦੇ ਆ।
ਨਹੀਂ ਅਸਲ 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 ਜਿਹੜਾ ਹੁਣ ਇੱਕ ਮਜ਼ਾਕ ਨਾਲ ਮਜ਼ਾਕ ਰਹਿ ਗਿਆ, ਡਟਣ ਦਾ ਅਸਲੀ ਕਾਰਨ ਸੀ ਨਾ ਕਿ ਬੰਦੇ ਸਿਟੀਜ਼ਨ ਨਾ ਬਣ ਜਾਣ।
ਅੱਛਾ,
ਉਹਦੇ ਹਲਕੇ ਚ ਕਈ ਨਵੀਆਂ ਕਲੋਨੀਆਂ ਕੱਟੀਆਂ ਗਈਆਂ।
ਅੱਛਾ,
ਮਾਈਗ੍ਰੈਂਟਾਂ ਨੇ ਬਹੁਤ ਘਰ ਲੈ ਲਏ ਉੱਥੇ।
ਅੱਛਾ,
ਆਪਣੇ ਮੁੰਡਿਆਂ ਨੇ ਜਿਨ੍ਹਾਂ ਦੇ ਮਾਂ ਪਿਓ ਵਿਚਾਰੇ ਆ ਨੀ ਸਕਦੇ।
ਅੱਛਾ,
ਠੀਕ ਹੈ, ਤੇ ਉਹਦੀ ਵੋਟਾਂ ਦੀ ਮੈਜੋਰਿਟੀ ਆ 3000 ਦੀ ਸਿਰਫ।
ਅੱਛਾ,
ਠੀਕ ਹੈ, ਹੁਣ ਜੇ ਆਪਣੇ ਉੱਥੇ ਬੰਦਾ 1000 ਬੰਦਾ ਵੀ ਪਹੁੰਚ ਗਿਆ, ਜੇ 4-4 ਵੋਟਾਂ ਹੋਰ ਪਾ ਦੇ, ਡਟਣ ਦਾ ਨਹੀਂ ਆਉਂਦਾ ਅਗਲੀ ਵਾਰੀ,
ਉਹਨੂੰ ਆਪ ਸਿਟੀ ਚਿਪ ਛੱਡਣੀ ਪੈ ਜਾਣੀ ਇਲਾਕੇ ਦੀ,
ਉਹਨੂੰ ਆਪ ਉਹਨਾਂ ਨੇ ਪਿੱਛੇ ਹਲਕਾ ਵੀ ਚੇਂਜ ਕਰਾਉਣ ਦੀ ਕੋਸ਼ਿਸ਼ ਕੀਤੀ ਆ, ਹਲਕਾ ਉਹਦਾ ਹਿਸਾਬ ਇਹਨਾਂ ਵੀ ਕਰਾਉਣ ਲੱਗਾ ਕਿ ਇੱਧਰ ਲਾ ਉੱਧਰ ਕਰ ਦਿਓ, ਉੱਧਰ ਲਾ ਇੱਧਰ ਕਰ ਦਿਓ, ਪਰ ਜਿੱਥੇ ਮਰਜ਼ੀ ਭੱਜ ਲੈ ਉਹਨੂੰ ਛੱਡਦੇ ਨੀ ਹੈਗੇ।
ਏਦਾਂ ਕਰੀਏ, ਉਹਨੂੰ ਕਰੇਗੀ ਬਰਨ ਦਾ ਦਵਾ ਦਈਏ, ਨਾਲੇ ਉੱਥੇ ਫਿਰ ਚੈਲੰਜ ਵੀ ਬਹੁਤ ਹੁੰਦੇ, ਆਪਣੇ ਗਰਜੰਟ ਬਾਈ ਵੀ ਉੱਥੇ ਚੈਲੰਜ ਕਰ ਦਿੰਦਾ ਬੰਦਿਆਂ ਨੂੰ, ਆ ਗਏ ਉੱਥੇ ਵੱਡਾ ਗਰੇਵਾਲ ਵੀ ਆ ਜਾਂਦਾ ਹੈ ਨਾ, ਤੇ ਉਹਨਾਂ ਦੇ ਮੁਕਾਬਲੇ ਤਾਂ ਤੁਸੀਂ ਕੁਛ ਵੀ ਨੀ ਹੈਗੇ, ਮਤਲਬ
ਪਰ ਇੱਕ ਗੱਲ ਆ ਵੀ ਪੋਲੀਨੈਂਸਨ ਦੇ ਬੰਦੇ ਤੇ ਡਟਣ ਦੇ ਬੰਦੇ ਨਾਮ ਮੇਰਾ ਜ਼ਰੂਰ ਯਾਦ ਰੱਖਦੇ ਨੇ ਸਵੇਰੇ ਉੱਥੇ।
ਅੱਛਾ ਅੱਛਾ, ਤੁਸੀਂ ਵੇ ਉਹਨਾਂ ਲਈ ਗਰਜੰਟ ਤੁਸੀਂ ਹੀ ਆ।
ਮੈਂ ਗਰਜੰਟ ਦੇ ਗਰੇਵਾਲ ਦੋਨਾਂ ਨੂੰ ਨੀ ਜਾਣਦਾ।
ਨਹੀਂ ਨਹੀਂ, ਤੁਸੀਂ ਤਾਂ ਨੀ ਜਾਣਦੇ, ਆਪਣੇ ਪੰਜਾਬੀ ਬਾਈ ਦਾ ਜਾਣਦੇ, ਮਤਲਬ ਐਗਜ਼ਾਮਪਲ ਦੇ ਕੇ ਛੇਤੀ ਬੰਦਾ, ਮਤਲਬ ਮੈਂ ਤਾਂ ਕਹਿੰਦਾ ਵੀ ਮੈਨੂੰ ਪਤਾ ਲੱਗ ਜਾਂਦਾ ਵੀ ਅਸੀਂ ਗੱਲ ਕੀ ਕਰ ਰਹੇ।
ਮੈਨੂੰ ਦੋ ਉਮੀਦਵਾਰ ਮਿਲੇ ਪੋਲੀਨੈਂਸਨ ਦੇ ਕੁਛ ਦਿਨ ਪਹਿਲਾਂ,
ਹਾਂਜੀ,
ਦੋਨਾਂ ਬੰਦਿਆਂ ਨੂੰ ਮੇਰਾ ਨਾਂ ਪਤਾ ਸੀ, ਮੈਂ ਕਿਹਾ ਵੀ ਇਹਦਾ ਮਤਲਬ ਮੈਂ ਕੰਮ ਕਰ ਰਿਹਾ,
ਚੜ੍ਹਾਈ ਹੈ ਜੀ ਫੇਰ ਤਾਂ ਤੁਹਾਡੀ ਬਹੁਤ।
ਭਾਜੀ ਗੱਲ ਸੁਣੋ, ਇੱਕ ਬੰਦਾ ਆਪਣੇ ਸੁੱਤਾ ਪੈਣ ਨੂੰ ਰਗੜ ਨੂੰ ਫਿਰਦਾ, ਮੇਰਾ ਤਾਂ ਕੰਮ ਜਗਾਉਣ ਦਾ, ਮੈਂ ਤਾਂ ਉਹ ਕਰ ਰਿਹਾ ਵੀ ਉੱਠੋ।
ਜੀ ਜੀ ਬਿਲਕੁਲ ਬਿਲਕੁਲ, ਔਰ ਮੈਂ ਅਕਸਰ ਇਹੀ ਸਾਰਿਆਂ ਨੂੰ ਕਹਿੰਦਾ ਵੀ ਦੇਖੋ ਜਿਹੜਾ ਵੀ ਬੰਦਾ ਕੋਈ ਕੰਮ ਕਰ ਰਿਹਾ ਨਾ ਤੁਹਾਡੇ ਹਲਕੇ ਚ ਕਿਤੇ ਵੀ ਆ, ਉਹਦਾ ਸਾਥ ਦਿਓ। ਸਾਡੀ ਤਾਂ ਜੀ ਐਸੇ ਚਲੋ ਰੇਡੀ ਵਾਲੋ ਵੀ ਅਸੀਂ ਉਦਾਂ ਵੈਸੇ ਦੋਸਤ ਵੀ ਆ ਕਿ ਮਤਲਬ 100% ਸਪੋਰਟ ਆ ਵੀ ਕਿਤੇ ਵੀ ਆਵਾਜ਼ ਮਾਰ ਲਿਓ ਆਪਾਂ ਖੜੇ ਆ, ਤੇ ਕਿਉਂਕਿ ਲੋਕ ਹਿੱਤ ਜਿਹੜੀਆਂ ਪਾਲਿਸੀਆਂ ਆਉਣੀਆਂ ਚਾਹੀਦੀਆਂ ਨੇ ਤੇ ਅਸੀਂ ਹਮੇਸ਼ਾ ਹੀ ਖੜੇ ਆ। ਇੱਦਾਂ ਨੀ ਵੀ ਤੁਹਾਡੇ ਨਾਲ ਹੈ, ਮਤਲਬ ਕੋਈ ਵੀ ਗੋਰਾ ਵੀ ਕੋਈ ਵਧੀਆ ਕੰਮ ਕਰਦਾ ਸੀ ਉਹਦੇ ਨਾਲ ਵੀ ਜਾ ਕੇ ਖੜਦੇ ਆ। ਸੋ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਤੁਹਾਡਾ।
ਇੱਕ ਸਵਾਲ ਰਹਿ ਗਿਆ ਆਪਣੇ, ਚਾਹ ਸਾਹਿਬ ਹੁਣੀ ਜੁੜੇ ਆਪਣੇ ਨਾਲ ਤੇ ਉਹਨਾਂ ਨੇ ਕਿਹਾ ਵੀ ਉਹ ਤਾਂ ਹੁਣ ਰੀਡਰਾ ਕਰ ਰਹੇ ਆ ਬਿੱਲ, ਤੇ ਇਹਦੇ ਵਿੱਚ ਕੁਛ ਸੋਧਾਂ ਕਰਕੇ ਫੇਰ ਲਿਆਉਣ ਦੇ ਮੂਡ ਦੇ ਵਿੱਚ ਹੈਗੇ ਆ, ਤੇ ਇਹਦੇ ਬਾਰੇ ਥੋੜੀ ਚਾਨਣਾ ਜਰੂਰ ਪਾ ਦੋ ਨਵਦੀਪ ਭਾਜੀ।
ਵੀਰੇ ਉਹਨੂੰ ਜਮਾ 1 ਇੰਚ ਨੀ ਹਿੱਲਣ ਦਿੰਦੇ, ਇਹਦੀ ਚਿੰਤਾ ਨਾ ਕਰੋ
ਜੀ,
ਉਹ ਕੋਈ ਸੋਧ ਨੀ ਕਰਕੇ ਲੈ ਕੇ ਆ ਸਕਦਾ, ਕੁਛ ਕਰੀ ਜਾਵੇ ਠੀਕ ਆ। ਹੁਣ ਇਹ ਪੁਰਾਣਾ ਟਾਈਮ ਸੀ ਜਦੋਂ ਵਾਈਟ ਆਸਟ੍ਰੇਲੀਅਨ ਪਾਲਿਸੀ ਸੀ, ਇਹ ਉਹਦੀਆਂ ਜੜਾਂ ਹਾਲੇ ਤੁਰੀਆਂ ਫਿਰਦੀਆਂ ਨੇ ਵਿੱਚ, ਕਿਤੇ ਇਹ ਪੂਰੀਆਂ ਹੀ ਪੱਟ ਦੇਣੀਆਂ ਨੇ। ਇਸੇ ਗੱਲ ਤੇ ਕੰਪੇਨ ਕਰਨ ਲੱਗਿਆ ਹੋਇਆ, ਮੇਰਾ ਇੱਕ ਨਕਾਤੀ ਪ੍ਰੋਗਰਾਮ ਹੀ ਇਹ ਆ, ਹੋਰ ਕੋਈ ਨੀ ਹੈ ਠੀਕ। ਸਾਰੇ ਕੁਈਨਜ਼ਲੈਂਡ ਥਾਂ ਜਾ ਕੇ ਬੰਦੇ ਤੋੜਨੇ, ਹਰ ਇਹਨਾਂ ਦੀ ਮਾਰਜਨ ਸੀਟ ਤੇ ਸੱਟ ਮਾਰਨੀ, ਹੋਰ ਕੋਈ ਕੰਮ ਨੀ ਮੇਰੇ ਕੋਲ ਠੀਕ ਹੈ। ਇਹ ਕੁਛ ਨੀ ਕਰਨਾ ਚਾਹੀਦਾ, ਡੋਂਟ ਵਰੀ, ਆਪਦੀ ਸਿਟੀਜ਼ਨਸ਼ਿਪ ਛੇਤੀ ਅਪਲਾਈ ਕਰੋ। ਇਹ ਕਰ ਸਕਦਾ ਤਾਂ ਸਿਰਫ ਇੱਕ ਕੰਮ ਕਰ ਸਕਦਾ ਕਿ ਆਰਡੀਨੈਂਸ ਫੇਰ ਜਾਰੀ ਕਰ ਸਕਦਾ, ਫੇਰ ਆਰਡਰ ਦੇ ਸਕਦਾ ਕਿ 6 ਮਹੀਨੇ ਵਾਸਤੇ ਪਿੰਡ ਚ ਕਰਨਾ ਪਾ ਦੇ, ਇਸ ਤੋਂ ਵੱਧ ਜੋਗਾ ਹੈ ਨੀ ਬੰਦਾ
ਜੀ।
ਠੀਕ ਹੈ ਸਰ,
ਤੇ ਖੈਰ ਬਹੁਤ ਬਹੁਤ ਥੈਂਕਸ ਤੁਹਾਡਾ ਭਾਜੀ।
ਓਕੇ ਸਰ, ਥੈਂਕ ਯੂ।
ਓਕੇ, ਥੈਂਕ ਯੂ ਜੀ। ਤੇ ਭਾਜੀ ਆਪਣੇ ਨਾਲ ਚਾਹ ਸਾਹਿਬ ਜੁੜੇ ਆ, ਉਹਨਾਂ ਨੇ ਫੇਰ ਕਿਹਾ ਵੀ ਉਹ ਕਹਿੰਦੇ ਵੀ ਰੀਡਰਾ ਕਰਕੇ ਬਿੱਲ ਲਿਆਉਣਗੇ ਤੇ ਫੇਰ ਇਹੀ ਇੱਕ ਇਸ਼ੂ ਬਣਾਉਣਗੇ ਅਗਲੀਆਂ ਇਲੈਕਸ਼ਨਸ ਦੇ ਵਿੱਚ। ਤੇ ਵੈਸੇ ਚਲੋ ਭਾਜੀ ਹੁਣੀ ਹੌਸਲਾ ਤਾਂ ਪੂਰਾ ਦਿੱਤਾ, ਤੇ ਨਾਲ ਦੀ ਨਾਲ ਰਾਜਮਿੰਦਰ ਸਿੰਘ ਹੁਣੀ ਜੁੜੇ ਆ ਤੇ ਉਹ ਕਹਿੰਦੇ ਵੀ ਕਿਸੇ ਨੇ ਮੈਲਬੋਰਨ ਦੇ ਵਿੱਚ ਜੇ ਨਾਗਰਿਕਤਾ ਪਾਉਣੀ ਹੋਵੇ, ਕੋਈ ਮਦਦ ਚਾਹੀਦੀ ਹੋਵੇ ਤਾਂ ਦਾਸ ਹਾਜ਼ਰ ਆ ਜੀ, ਉਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਆ ਰਾਜਮਹਿੰਦਰ ਸਿੰਘ ਹੁਣਾਂ ਨੂੰ, ਤੇ ਕਿਸੇ ਵੀ ਤਰ੍ਹਾਂ ਦੀ ਕਿਉਂਕਿ ਉਹ ਐਪਲੀਕੇਸ਼ਨ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਨੇ ਹੈਲਪ ਕਰਨੀ ਚਾਹੀਦੀ ਆ। ਅੱਗੇ ਆਪਣੇ ਨਾਲ ਇੰਦਰ ਸਿੰਘ ਵੀ, ਇੰਦਰ ਜੀ ਵੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਟੀਮ ਨੂੰ ਤੇ ਉਹ ਕਹਿੰਦੇ ਵੀ ਦੀਵਾਲੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ ਤੇ ਕਹਿੰਦੇ ਵੀ ਭਾਜੀ ਵੀ ਯੂ ਐਸ ਏ ਚ ਕੁਝ ਸਟੇਟਸ ਨੇ ਜਿੱਥੇ ਪਟਾਕੇ, ਇੱਥੇ ਤੱਕ ਮੈਸੇਜ ਹੈਗਾ ਮੈਨੂੰ ਲੱਗਦਾ ਵੀ ਤੁਸੀਂ ਇਹੀ ਗੱਲ ਕਹਿਣੀ ਚਾਹੁੰਦੇ ਆ ਕਿ ਪਟਾਕੇ ਜਿਹੜੇ ਆ ਜਿੱਥੇ ਚਲਾਏ ਜਾ ਸਕਦੇ ਆ, ਸ਼ਾਇਦ ਇਹੀ ਕਹਿਣਾ ਚਾਹੁੰਦੇ।
ਹਾਂਜੀ ਉਹ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਪਟਾਕੇ 12 ਮਹੀਨੇ ਮਿਲਦੇ ਨੇ ਪਰ ਲੋਕ ਫਿਰ ਵੀ ਘੱਟ ਚਲਾਉਂਦੇ ਨੇ ਕਿਉਂਕਿ ਅਵੇਲੇਬਿਲਟੀ ਆ, ਪਰ ਆਪਣੇ ਇੰਡੀਆ ਚ ਸਿਰਫ ਦੁਸਹਿਰੇ ਦੀਵਾਲੀ ਨੂੰ ਮਿਲਦੇ ਨੇ ਤੇ ਲੋਕ ਅੱਤ ਕਰਾ ਦਿੰਦੇ ਨੇ ਕੁਝ ਦਿਨਾਂ ਚ, ਬਾਕੀ ਕਹਿੰਦੇ ਲੋਕਾਂ ਨੂੰ ਏਅਰ ਕੁਆਲਿਟੀ ਦੀ ਪਹਿਲਾਂ ਤੇ ਬਾਅਦ ਚ ਪਟਾਕਿਆਂ ਦੇ ਉਹਦੇ ਬਾਰੇ ਪਤਾ ਨਹੀਂ, ਚੈੱਕ ਕਰਕੇ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਕਿੰਨੀ ਏਅਰ ਪੋਲਿਊਸ਼ਨ ਹੁੰਦੀ ਆ ਵਿਦ ਨੰਬਰ, ਸ਼ਾਇਦ ਲੋਕ ਸਮਝਣ ਇਸ ਪ੍ਰੋਬਲਮ ਨੂੰ। ਤਾਂ ਇੰਦਰਜੀਤ ਸਿੰਘ ਕੈਲੀਫੋਰਨੀਆ ਵਾਲੇ, ਦੇਖੋ ਅਵੇਅਰਨੈਸ ਤਾਂ ਚੱਲ ਰਹੀ ਆ, ਐਸੀ ਗੱਲ ਨਹੀਂ, ਮੈਨੂੰ ਲੱਗਦਾ ਕਿ ਆਉਣ ਵਾਲੇ ਨਾ ਕੁਛ ਸਾਲਾਂ ਦੇ ਵਿਚ ਇਸ ਨੂੰ ਠੱਲ ਪਏਗੀ। ਅੱਗੇ ਨਾਲੋਂ ਘਟੇ ਨੇ ਪਟਾਕੇ, ਮੈਂ ਨੋਟ ਕੀਤਾ ਆ, ਅੱਗੇ ਨਾਲੋਂ ਥੋੜੀ ਜਿਹੀ ਅਵੇਅਰਨੈਸ ਹੋ ਰਹੀ ਆ ਤੇ ਇਹਨੂੰ ਟਾਈਮ ਲੱਗਿਆ, ਇਕਦਮ ਨੀ ਤੁਸੀਂ ਬੰਦ ਕਰ ਸਕਦੇ, ਪਰ ਜਿੱਦਾਂ ਹੁਣ ਹਾਈ ਕੋਰਟ ਨੇ ਐਤਕੀ ਇਸ਼ੂ ਕੀਤਾ ਆ ਹਨਾ ਤੇ ਟਾਈਮਿੰਗ ਕੀਤੀ ਆ, ਅਵੇਅਰਨੈਸ ਹੋ ਰਹੀ ਆ ਲੋਕਾਂ ਨੂੰ, ਮਤਲਬ ਯੂ ਮਸਟ ਬੀ, ਮਤਲਬ ਪਰ ਇਕਦਮ ਨੀ ਹੋਏਗਾ, ਇਕਦਮ ਨੀ ਹਟੇਗਾ।
ਖੈਰ ਭਾਜੀ ਆਪਾਂ ਗਾਣਾ ਬਣਾ ਦਈਏ ਤੇ ਫਿਰ ਜੁੜਦੇ ਆ ਗਾਣੇ ਤੋਂ ਬਾਅਦ।
ਜੀ ਜਿੰਦੜੀ
ਅੱਖੀ ਵੇਦਿਆਂ ਵੇਦਿਆਂ ਵੇਖ ਮਨ ਤੁਰ ਗਈਆਂ ਨੇ ਜਿੰਦੜੀਆਂ ਕਾਲੀਆਂ ਜਾਣਦੀਆਂ ਤੁਰ ਗਈਆਂ ਚਿੰਦੜੀਆਂ ਹਾਣਦੀਆਂ ਤੈਨੂੰ ਪਈਆਂ ਕਾਲੀਆਂ ਜਾਣਦੀਆਂ ਹਰ ਕਦਮ ਕਦਮ ਹਰ ਪੈਰ ਹਰ ਕਦਮ ਕਦਮ ਹਰ ਪੈਰ ਅਜੇ ਮੈਂ ਹੋਰ ਬੜਾ ਕੁਛ ਕਰਨਾ ਕੁਛ ਠਹਿਰ ਚਿੰਦੜੀਏ
ਚੱਲਿਆ ਕਿਸੇ ਗੱਲ ਪਰਦੇਸੀ ਹੋ ਜਾਣ ਕੋਈ ਹੱਸ ਪਰਦੇਸੀ ਹੋ ਚੱਲਿਆ ਨੀ ਕਿਸੇ ਰੋ ਪਰਦੇਸੀ ਹੋ ਜਾਣ ਇਹ ਛੱਡ ਸੱਜਣਾ ਦਾ ਸ਼ਹਿਰ ਇਹ ਛੱਡ ਸੱਜਣਾ ਦਾ ਸ਼ਹਿਰ ਅਜੇ ਮੈਂ ਹੋਰ ਬੜਾ ਕੁਝ ਕਰਨਾ ਕੁਝ ਠਹਿਰ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸੋ ਤੁਸੀਂ ਸੁਣ ਰਹੇ ਹੋ ਲਹਿਰਾ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਤੇ ਸਮਾਂ ਹੋ ਚੁੱਕਾ ਹੈ ਜੀ 9:37 ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਨਵਦੀਪ ਜੀ ਤੋਂ ਜਾਣਿਆ ਬਿੱਲ ਬਾਰੇ ਜੋ ਕਿ ਸਿਟੀਜ਼ਨਸ਼ਿਪ ਦਾ ਬਿੱਲ ਖਾਰਜ ਹੋਇਆ ਸੈਟ ਸੋ ਹੁਣ ਬਿਨਾਂ ਦੇਰੀ ਕੀਤੇ ਜੇਕਰ ਅਸੀਂ ਕਹਿ ਦੇ ਰਹੇ ਹਾਂ ਕਿ ਦੀਵਾਲੀ ਲਈ ਤੋਹਫਾ ਮਿਲਿਆ ਆ ਆਸਟ੍ਰੇਲੀਅਨ ਸਰਕਾਰ ਵੱਲੋਂ ਤਾਂ ਤੋਹਫੇ ਨੂੰ ਬਰਕਰਾਰ ਰੱਖਣ ਲਈ ਜਿਹੜੇ ਐਲੀਜੀਬਲ ਨੇ ਸਿਟੀਜ਼ਨਸ਼ਿਪ ਲਈ ਉਹ ਆਪਣੀ ਬਿਨਾਂ ਦੇਰੀ ਕੀਤੇ ਅਪਲਾਈ ਕਰਨ ਸਿਟੀਜ਼ਨਸ਼ਿਪ ਸੋ ਫੇਰ ਹੀ ਤੁਸੀਂ ਇਸ ਤੋਹਫੇ ਨੂੰ ਬਰਕਰਾਰ ਰੱਖ ਸਕਦੇ ਹੋ ਤਾਂ ਹੀ ਖੁਸ਼ੀਆਂ ਲੈ ਸਕਦੇ ਹੋ ਇਸ ਤੋਹਫੇ ਦੀਆਂ ਸੋ ਦਲਜੀਤ ਸਿੰਘ ਜੀ ਹੁਣ ਅੱਗੇ ਖਬਰਾਂ ਦੇ ਵਿੱਚ ਕੀ ਚੱਲ ਰਿਹਾ ਜੀ ਪੰਜਾਬ ਦੀ ਖਬਰਸਾਰ ਕਿਵੇਂ ਮਨਾ ਰਹੇ ਦੀਵਾਲੀ ਆਪਣੇ ਪੰਜਾਬੀ
ਜੀ ਦੀਵਾਲੀ ਤਾਂ ਚਲੋ ਜਿੱਦਾਂ ਪਹਿਲਾਂ ਵੀ ਆਪਣੇ ਸਰੋਤੇ ਉਹਨਾਂ ਨੇ ਗੱਲ ਕੀਤੀ ਸੀ ਵੀ ਹੁਣ ਤਾਂ ਟਾਈਮ ਟੇਬਲ ਜਿਹੜਾ ਚੱਲ ਪਿਆ ਹਨਾ ਜਿੱਦਾਂ ਉਹਨਾਂ ਨੇ ਕਿਹਾ ਸੀ ਵੀ ਸਟਾਰਟਿੰਗ ਜਿਹੜੀ ਆ ਉਹ ਫੁੱਲ ਝੜੀਆਂ ਤੇ ਹੋਊਗੀ ਫਿਰ ਇੰਨੇ ਤੋਂ ਇੰਨੇ ਵਜੇ ਤੱਕ ਆਹ ਪਟਾਕੇ ਚੱਲਣਗੇ ਉਸ ਤੋਂ ਬਾਅਦ ਬੰਬ ਧਮਾਕੇ ਚੱਲਣਗੇ ਫਿਰ ਲਾਸਟ ਦੇ ਵਿੱਚ ਆਤਿਸ਼ਬਾਜ਼ੀ ਕਿਉਂਕਿ ਉਦੋਂ ਤੱਕ ਸ਼ਰਾਬ ਪੀ ਕੇ ਬੋਤਲਾਂ ਵੀ ਵਿਹਲੀਆਂ ਹੋ ਜਾਣੀਆਂ ਵੈਸੇ ਤਾਂ ਹੁਣ ਸਰਕਾਰਾਂ ਜਿਹੜੀਆਂ ਉਹਨਾਂ ਨੇ ਪਲਾਨ ਬਣਾਇਆ ਵੀ ਤੁਸੀਂ ਤਿਉਹਾਰ ਜਿਹੜੇ ਆ ਕਿੱਦਾਂ ਮਨਾਉਣੇ ਆ ਈਵਨ ਕਿ ਜਿੱਦਾਂ ਹੁਣ ਭਾਜੀ ਹੁਣਾਂ ਨੇ ਸ਼ੁਰੂ ਚ ਹੀ ਦੱਸਿਆ ਵੀ ਸਾਡਾ ਤਾਂ ਸਭਿਆਚਾਰ ਵੀ ਪਲੀਤ ਹੋ ਗਿਆ ਅਸੀਂ ਤਾਂ ਉਹ ਮਠਿਆਈਆਂ ਵੀ ਨਹੀਂ ਖਾ ਸਕਦੇ ਜਿਨ੍ਹਾਂ ਦਾ ਸਾਨੂੰ ਗੇਜੜਾ ਪਿਆ ਹੋਇਆ ਆਦਤਾਂ ਪਈਆਂ ਆ ਜਿਸ ਉਹ ਵੀ ਸਾਨੂੰ ਹੁਣ ਸਾਫ਼ ਸੁਥਰੀਆਂ ਜਿਹੜੀਆਂ ਆ ਸਰਕਾਰਾਂ ਜਿਹੜੀਆਂ ਖਿਲਾਉਣੀਆਂ ਚਾਹੁੰਦੀਆਂ ਤੇ ਨਾਲ ਦੀ ਨਾਲ ਅਸੀਂ ਦੱਸ ਦਈਏ ਵੀ ਭਾਰਤ ਤੇ ਪਾਕਿਸਤਾਨ ਦੀ ਵੰਡ ਜਿਹੜੀ ਹੋਈ ਆ ਤੇ ਉਹ ਤੋਂ ਬਾਅਦ ਪੰਜਾਬ ਦੇ ਵਿੱਚ 153 ਪਿੰਡ ਏਦਾਂ ਦੇ ਵੀ ਹੈਗੇ ਆ ਜਿੱਥੇ ਵੀ ਦੀਵਾਲੀ ਨੂੰ ਦੀਵਾ ਨਹੀਂ ਜਾਂਦਾ ਇਹਨਾਂ ਦਾ ਗੁਰਸੇਵ ਸਿੰਘ ਜੀ ਇਹਨਾਂ ਪਿੰਡਾਂ ਨੂੰ ਜਾਣੀ ਬੇਚਰਾਗ ਐਲਾਨਿਆ ਗਿਆ ਜਾਣੀ ਕਾਗਜ਼ਾਂ ਦੇ ਵਿੱਚ ਇਹਨਾਂ ਪਿੰਡਾਂ ਨੂੰ ਜਿਹੜਾ ਬੇਚਰਾਗ ਕਹਿੰਦੇ ਆ ਇਹ ਜ਼ਰੂਰ ਆਪਾਂ ਇਨਫੋਰਮੇਸ਼ਨ ਸਰੋਤਿਆਂ ਦੇ ਨਾਲ ਜਿਹੜੀ ਸਾਂਝੀ ਕਰਾਂਗੇ ਬਈ ਇਹ 153 ਪਿੰਡ ਇੱਦਾਂ ਦੇ ਹੁੰਦੇ ਆ ਪੰਜਾਬ ਦੇ ਵੀ ਜਿਹੜੇ ਪਿੰਡ ਹੈਗੇ ਆ ਪਰ ਅੱਜ ਤੱਕ ਦੀਵਾਲੀ ਦਾ ਦੀਵਾ ਨਹੀਂ ਬਲਿਆ ਤੇ ਕਿਉਂਕਿ ਜਿਹੜੇ ਬਾਕੀ ਤਾਂ ਪਿੰਡਾਂ ਦੇ ਵਿੱਚ ਬੜੇ ਚਾਵਾਂ ਮਲਾਰਾਂ ਦੇ ਨਾਲ ਤਿਉਹਾਰ ਮਨਾਏ ਜਾਂਦੇ ਆ ਪਰ ਦੇਸ਼ ਦੀ ਜਦੋਂ ਵੰਡ ਹੋ ਗਈ ਉਹ ਤੋਂ ਬਾਅਦ ਪੰਜਾਬ ਦੇ ਇਹ 153 ਜਿਹੜੇ ਪਿੰਡ ਆ ਉਹਨਾਂ ਨੂੰ ਬੇਚਰਾਗ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਕਹਿੰਦੇ ਵੀ ਪਿੰਡਾਂ ਨੂੰ ਬੇਚਰਾਗ ਹੀ ਕਹਿੰਦੇ ਆ ਤੇ ਇਹ ਹੁਣ ਭਾਰਤ ਦੇ ਪਾਕਿਸਤਾਨ ਸਰਹੱਦ ਦੇ ਨਾਲ ਬਸੇ ਹੋਏ ਆ ਇਹ 153 ਪਿੰਡ ਤੇ ਹੁਣ ਇਹਨਾਂ ਵਿੱਚ ਕੋਈ ਬਸੋਂ ਹੈ ਨੀ ਇੱਥੇ ਜਿੱਦਾਂ ਜਦੋਂ ਦੇਸ਼ ਦੀ ਵੰਡ ਹੋਈ ਆ ਇਹਨਾਂ 153 ਪਿੰਡ ਜਿਹੜੇ ਸੀ ਉਹ ਸਾਰੀ ਜਿਹੜੀ ਬਸੋਂ ਸੀ ਉਹ ਪਾਕਿਸਤਾਨ ਦੇ ਵਿੱਚ ਚਲੇ ਗਈ ਤੇ ਭਾਰਤ ਦੇ ਹਿੱਸੇ ਦੇ ਵਿੱਚ ਇਹਨਾਂ ਪਿੰਡਾਂ ਦੀ ਜਿਹੜੀ ਵਾਹੀ ਯੋਗ ਜ਼ਮੀਨ ਆ ਉਹ ਆ ਗਈ ਪਰ ਇਹ ਜਿਹੜੇ ਪਿੰਡ ਸੀਗੇ 153 ਇਹ ਵੀਰਾਨ ਹੋ ਗਏ ਤੇ ਸਰਕਾਰ ਦੁਆਰਾ ਇਹ ਬੇਚਰਾਗ ਐਲਾਨ ਦਿੱਤੇ ਗਏ ਜਾਣੀ ਇਹਨਾਂ ਨੂੰ ਬੇਚਰਾਗ ਕਹਿ ਦਿੱਤਾ ਗਿਆ ਤੇ ਸਰਕਾਰੀ ਜਿਹੜਾ ਮਾਲ ਵਿਭਾਗ ਆ ਉਹਦੇ ਕਾਗਜ਼ਾਂ ਵਿੱਚ ਅੱਜ ਵੀ ਜਿਹੜੇ ਇਹ ਪਿੰਡਾਂ ਦੀ ਜ਼ਮੀਨ ਆ ਉਹ ਬੋਲਦੀ ਵੈਸੇ ਪੁਰਾਣੇ ਨਾਵਾਂ ਦੇ ਉੱਤੇ ਹੀ ਆ ਜੋ ਪਿੰਡਾਂ ਦੇ ਨਾਮ ਹੈਗੇ ਸੀ ਪਹਿਲਾਂ ਆਜ਼ਾਦੀ ਤੋਂ ਉਹਨਾਂ ਪਿੰਡਾਂ ਦੇ ਨਾਮ ਹੈਗੇ ਆ ਜਦਕਿ ਪਿੰਡਾਂ ਦੇ ਵਿੱਚ ਕੋਈ ਨੀ ਰਹਿੰਦਾ ਸਿਰਫ ਖੇਤ ਹੀ ਆ ਪਰ ਉਹ ਪਹਿਲਾਂ ਕਰਕੇ ਜਾਣੀ ਉਹ ਜਿਹੜਾ ਅਜੇ ਵੀ ਉਹ ਜਿਹੜਾ ਆ ਪਿੰਡਾਂ ਦੇ ਨਾਮ ਬੋਲਦੇ ਆ ਤੇ ਇਹੋ ਜਿਹਾ ਜਿਹੜੀ ਗਿਣਤੀ ਆ ਕੋਈ ਫਾਜ਼ਿਲਕਾ ਦੇ ਵਿਚ 16 ਦੇ ਕਰੀਬ ਇਹੋ ਜਿਹਾ ਪਿੰਡ ਹੈਗੇ ਆ ਜਿਨ੍ਹਾਂ ਨੂੰ ਬੇਚਰਾਗ ਦੇ ਨਾਂ ਨਾਲ ਜਾਣਿਆ ਜਾਂਦਾ। ਏਦਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿਚ 23 ਆ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿਚ 39 ਆ, ਤੇ ਗੁਰਦਾਸਪੁਰ ਜ਼ਿਲ੍ਹੇ ਦੇ 75 ਪਿੰਡ ਹੈਗੇ ਆ। ਤੇ ਇਹ ਬੜੀ ਦਾਸਤਾਨ ਬੜੀ ਅਜੀਬ ਆ ਇਹਨਾਂ ਪਿੰਡਾਂ ਦੀ ਬੇਚਰਾਗ ਦੀ। ਤੇ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਆ, ਉਹ ਇੱਕ ਲਕੀਰ ਖਿੱਚ ਕੇ ਜਾਣੀ ਜਿੱਦਾਂ ਕਹਿ ਲਓ ਕਿ ਇਹ ਪਿੰਡਾਂ ਨੂੰ ਜਿਹੜਾ ਬਰਾਨ ਕਰ ਦਿੱਤਾ ਗਿਆ। ਤੇ ਇਹ ਵੀ ਇੱਕ ਇੱਕ ਦੇਖੋ ਪੱਖ ਆ ਹਨਾ, ਦੀਵਾਲੀ ਦੇ ਮੌਕੇ ਇਹਨਾਂ ਪਿੰਡਾਂ ਨੂੰ ਵੀ ਆਪਾਂ ਯਾਦ ਕਰ ਲਿਆ ਜਿਹੜੇ ਬੇਚਰਾਗ ਹੋ ਗਏ।
ਜੀ ਬਿਲਕੁਲ ਦਲੀਪ ਸਿੰਘ ਜੀ, ਹੁਣ ਬੇਚਰਾਗ ਹੋ ਕੇ ਵੈਸੇ ਤਾਂ ਦੇਖੋ ਅਸੀਂ ਕਹਿੰਦੇ ਆ ਨਾ ਫੈਸਟੀਵਲ ਆ ਜਿਹੜਾ ਤਿਉਹਾਰ ਆ ਰੋਸ਼ਨੀ ਦਾ ਤਿਉਹਾਰ ਆ, ਅਸੀਂ ਦੀਵੇ ਜਲਾ ਕੇ ਮਨਾਉਂਦੇ ਹਾਂ। ਪਰ ਹੁਣ ਮੈਂ ਇੱਥੇ ਅਮਨਦੀਪ ਭਾਈ ਨੂੰ ਕਹਾਂਗਾ, ਜਿਹੜੇ ਹੁਣ ਪਿੰਡ ਬੇਚਰਾਗ ਆ, ਤੇ ਵੈਸੇ ਜੀ ਹੁਣ ਅਸੀਂ ਗੁਰਮਤ ਸਿਧਾਂਤ ਦੇ ਮੁਤਾਬਕ ਗੱਲ ਕਰੀਏ ਕਿ ਉਹ ਲੋਕ ਕਿਹੜੀ ਰੋਸ਼ਨੀ ਦੇ ਵਿਚ ਆ ਦੀਵਾਲੀ ਮਨਾ ਸਕਦੇ? ਵੈਸੇ ਤਾਂ ਸਾਨੂੰ ਵੀ ਲੋੜ ਆ ਜਿਹੜੇ ਦੀਵੇ ਜਗਾਉਂਦੇ ਵੀ ਆ, ਬੇਸ਼ਕ ਅੱਜ ਕੱਲ ਦੂਜੀਆਂ ਲਾਈਟਾਂ ਜਗਾ ਕੇ ਮਨਾਉਂਦੇ ਆ ਆਪਾਂ ਦੀਵਾਲੀ, ਉਹਨਾਂ ਲਈ ਤੇ ਸਾਡੇ ਲਈ ਗੁਰਮਤ ਮੁਤਾਬਕ ਆ ਦੀਵਾਲੀ ਦਾ ਕੀ ਸਿਧਾਂਤ ਹੋਣਾ ਚਾਹੀਦਾ ਕਿ ਉਹ ਗੁਰਬਾਣੀ ਦੀ ਰੋਸ਼ਨੀ ਦੇ ਵਿਚ ਜ਼ਰੂਰ ਚਾਨਣਾ ਕਰਨ ਸਾਨੂੰ ਗੁਰਬਾਣੀ ਦੀ, ਕਿ ਸਾਨੂੰ ਕਿਸ ਤਰ੍ਹਾਂ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਉਹ ਲੋਕ ਜਿਹੜੇ ਦੀਵੇ ਨਹੀਂ ਜਗਾਉਂਦੇ ਤੇ ਉਹਨਾਂ ਨੂੰ ਕਿਹੜੀ ਰੋਸ਼ਨੀ ਦੀ ਲੋੜ ਆ?
ਦਲਜੀਤ ਸਿੰਘ ਜੀ, ਪਹਿਲਾਂ ਉਹ ਖਬਰ ਸਾਂਝੀ ਕਰੋ ਜਿਹੜੀ ਆਪਾਂ ਬ੍ਰੇਕ ਚ ਦੱਸਦੇ ਸੀ, ਜਿਹੜੇ ਫੜੇ ਆ ਬੰਦੇ ਉਹ ਕੀ ਉਹ ਕਿੱਦਾਂ ਮਨਾ ਰਹੇ ਸੀ?
ਜੀ ਉਹ ਜਰੂਰ ਆ ਬਈ ਜਿਹੜੀ ਜੂਹਾ ਖੇਡ ਦੇ ਦੋਸਤੋ, ਬਈ ਜੂਹਾ ਖੇਡ ਦੇ ਜਿਹੜੇ ਆ ਇੰਨੇ ਜਣੇ ਗ੍ਰਿਫ਼ਤਾਰ ਹੋ ਗਏ, ਭਾਜੀ ਤੁਸੀਂ ਉਸ ਗੱਲ ਦੀ ਕਰ ਰਹੇ ਹੋ?
ਹਾਂਜੀ ਹਾਂਜੀ, ਮਤਲਬ ਉਹ ਵੀ ਤਾਂ ਦੀਵਾਲੀ ਮਨਾਉਂਦੇ,
ਜੂਹਾ ਖੇਡਦੇ ਜਿਹੜੇ ਆ ਜੀ ਦੀਵਾਲੀ ਮਨਾਉਂਦੇ ਮਨਾਉਂਦੇ ਇੰਨੇ ਖੇਡਦੇ। ਵੈਸੇ ਭਾਜੀ ਆਪਾਂ ਨਾਲ ਦੀ ਨਾਲ ਚਲੋ ਇਹ ਵੀ ਗੱਲ ਇੱਕ ਕਰਦੇ ਹਾਂ, ਜੂਹੇ ਦੀ ਵੀ ਗੱਲ ਹੋ ਗਈ ਆ ਨਾਲ ਦੀ ਨਾਲ, ਆਪਣੇ ਭਾਜੀ ਗੁਰਿੰਦਰ ਸਿੰਘ ਕਾਹਲੋਂ ਜੁੜੇ ਆ ਵਰਜੀਨੀਆ ਅਮਰੀਕਾ ਤੋਂ। ਤੇ ਤੁਸੀਂ ਮੈਸੇਜ ਦੇ ਵਿੱਚ ਦੇਖੋ ਇਹਨਾਂ ਨੇ ਵੀ ਸਾਨੂੰ ਤੋਹਫਾ ਭੇਜਿਆ, ਨਾਲੇ ਸਤਿ ਸ੍ਰੀ ਅਕਾਲ ਕਿਹਾ ਤੇ ਆਪ ਸਭ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਹੁਣ ਮੈਨੂੰ ਪ੍ਰਾਇਮਰੀ ਸਕੂਲ ਵਾਲਾ ਉਹ
ਯਾਦ ਆਈ ਜਾਂਦਾ, ਨਹੀਂ ਉਹ ਲੇਖ ਨੀ, ਉਹ ਆਤਿਸ਼ਬਾਜ਼ੀਆਂ ਦੇ ਬੋਤਲ ਖਾਲੀ ਕਰ ਰਹੇ ਆ
ਜੀ। ਤੇ ਨਹੀਂ ਬੋਤਲ ਤਾਂ ਪਹਿਲਾਂ ਉਹਨਾਂ ਨੇ ਟਪੋ ਕੇ ਰੱਖੀ ਆ, ਬੋਤਲ ਤਾਂ ਦਿਸੀ ਨੀ। ਤੇ ਖੈਰ ਪਰ ਆਪਾਂ ਫੇਰ ਆਪਾਂ ਪ੍ਰਾਇਮਰੀ ਸਕੂਲ ਵਾਲਾ ਉਹ ਚੌਥੀ ਪੰਜਵੀਂ ਦਾ ਲੇਖ ਚੇਤੇ ਕਰ ਲੈਂਦੇ ਆ ਦੀਵਾਲੀ ਦਾ, ਵੀ ਦੀਵਾਲੀ ਜਿਹੜੀ ਆ ਇਸ ਦਿਨ ਕੁਛ ਲੋਕ ਸ਼ਰਾਬ ਪੀਂਦੇ ਹਨ ਤੇ ਜੂਹਾ ਖੇਡਦੇ ਹਨ, ਸਾਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ
ਜੀ। ਦੇਖੋ ਬਿਲਕੁਲ ਨੀ ਕਰਨਾ ਚਾਹੀਦਾ, ਮਤਲਬ ਪਹਿਲੀ ਗੱਲ ਤਾਂ ਇਹ ਆ, ਮੈਂ ਕੱਲ ਵੀ ਪ੍ਰੋਗਰਾਮ ਚ ਆਪਣੇ ਦੱਸਿਆ ਸੀ ਜਦੋਂ ਯਾਦਾਂ ਸ਼ੇਅਰ ਕਰ ਰਹੇ ਸੀ ਸੁਖਪ੍ਰੀਤ ਕੇ, ਅਸਲ ਦੇ ਵਿਚ ਜਿਹੜੀ ਦੀਵਾਲੀ ਦੀ ਮਹਾਨਤਾ ਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਿੱਦਾਂ ਸਾਡੇ ਗੁਰਪੁਰਬਾਂ ਦੀ ਹੁੰਦੀ ਆ। ਮਤਲਬ ਇਹ ਆਪਣੇ ਮਨ ਦੇ ਵਿਚ ਆਪਾਂ ਨੂੰ ਰੱਖਣਾ ਚਾਹੀਦਾ ਕਿ ਇਕ ਟੋਟਲੀ ਇਹ ਧਾਰਮਿਕ ਰਿਲੀਜੀਅਸ ਤੇ ਅਧਿਆਤਮਕ ਤਿਉਹਾਰ ਹੈ ਤੇ ਇਸ ਦੇ ਬਹੁਤ ਡੂੰਘੇ ਅਰਥ ਨੇ ਇਸ ਦੇ। ਮਤਲਬ ਤੁਸੀਂ ਜਾਣੋਗੇ ਆਉਣ ਵਾਲੇ ਸਮੇਂ ਦੇ ਵਿਚ ਵੀ, ਚਲੋ ਮੈਂ ਵੀ ਇਕ ਬੁੱਕ ਵੀ ਲਿਖ ਰਿਹਾ ਉਸ ਦੇ ਵਿਚ ਵੀ ਇਸ ਦੇ ਮਤਲਬ ਗੁਰਬਾਣੀ ਦੀ ਰੋਸ਼ਨੀ ਦੇ ਵਿਚ ਰਾਮਾਇਣ ਦਾ ਐਂਗਲ ਜਿਹੜਾ ਆ ਉਹ ਕੀ ਆ, ਉੱਥੇ ਤੁਹਾਨੂੰ ਪਤਾ ਲੱਗਾ ਕਿ ਜਿਹੜੀ ਦੀਵਾਲੀ ਆ, ਦੀਵਾਲੀ ਅਸਲ ਦੇ ਵਿਚ ਉਸ ਅਵਸਥਾ ਦਾ ਨਾਮ ਹੈ, ਮਨ ਦੀ ਅਵਸਥਾ ਦਾ ਨਾਮ ਹੈ ਜਦੋਂ ਅੰਦਰ ਸਾਡੇ ਨਾਮ ਪ੍ਰਕਾਸ਼ ਹੋ ਜਾਂਦਾ, ਸਤਿਗੁਰੂ ਪ੍ਰਕਾਸ਼ ਹੋ ਜਾਂਦਾ ਹੈ। ਤੇ ਉਹ ਜਦੋਂ ਪ੍ਰਕਾਸ਼ ਹੁੰਦਾ ਹੈ ਤਾਂ ਸਾਡੇ ਹਨੇਰੇ ਮਨ ਦੇ ਵਿਚ, ਹਨੇਰੇ ਦਿਲ ਦੇ ਵਿਚ, ਜਿਸ ਨੂੰ ਦਿਲ ਨੂੰ ਅਯੋਧਿਆ ਵੀ ਕਹਿੰਦੇ ਆ, ਦਿਲ ਨੂੰ ਹਿਰਦੇ ਵੀ ਕਹਿੰਦੇ ਆ, ਜਦੋਂ ਸਾਡੇ ਹਨੇਰੇ ਹਿਰਦੇ ਦੇ ਵਿਚ ਨਾਮ ਆ ਜਾਂਦਾ, ਸਾਡੀ ਆਤਮਾ ਵਾਪਸ ਉੱਥੇ ਆ ਕੇ ਟਿਕਦੀ ਹੈ ਸੀਤਾ, ਤਾਂ ਉੱਥੇ ਫਿਰ ਰੋਸ਼ਨ ਹੁੰਦੀ ਹੈ, ਸਾਡਾ ਮਨ ਰੋਸ਼ਨ ਹੋ ਜਾਂਦਾ ਹੈ, ਦੀਵੇ ਜਗਦੇ ਨੇ, ਖੁਸ਼ੀ ਹੁੰਦੀ ਹੈ, ਆਨੰਦ ਹੁੰਦਾ ਹੈ। ਜਿਹੜਾ ਅਸੀਂ ਆਨੰਦ ਸਾਹਿਬ ਦਾ ਪਾਠ ਕਰਦੇ ਹਾਂ ਉਹ ਉਸ ਅਵਸਥਾ ਦਾ ਜ਼ਿਕਰ ਹੈ ਉਸ ਆਨੰਦ ਸਾਹਿਬ ਦੇ ਵਿਚ, ਕਿ ਜਦੋਂ ਅੰਦਰ ਸ਼ਬਦ ਪ੍ਰਗਟ ਹੁੰਦਾ ਤਾਂ ਕਿਹੋ ਜਿਹਾ ਆਨੰਦ ਆਉਂਦਾ ਆ। ਤੇ ਉਸ ਨੂੰ ਪੁਰਾਤਨ ਅਧਿਆਤਮ ਜਿਹੜੀ ਟਰਮੀਨੋਲੋਜੀ ਜਾਂ ਸ਼ਬਦਾਵਲੀ ਦੇ ਵਿਚ ਦੀਵਾਲੀ ਕਿਹਾ ਗਿਆ ਆ, ਕਿ ਉਦੋਂ ਦੀਵਾ ਜਗਿਆ ਅੰਦਰ, ਉਦੋਂ ਰੋਸ਼ਨੀ ਹੋਈ ਸਾਡੇ ਮਨ ਦੇ ਅੰਦਰ। ਇੱਕ ਸਿੱਖ ਦੇ ਅੰਦਰ, ਇੱਕ ਅਧਿਆਤਮ ਸਫ਼ਰ ਤੇ ਚੱਲੇ ਹੋਏ ਸ਼ਿਸ਼ ਦੇ ਅੰਦਰ ਉਹ ਰੋਸ਼ਨੀ ਹੋਈ ਤੇ ਉਦੋਂ ਉਹਨੂੰ ਜਿਹੜਾ ਆਨੰਦ ਆਇਆ ਉਹ ਖੁਸ਼ੀ ਆ ਦੀਵਾਲੀ ਦੀ। ਅਸਲ ਮਤਲਬ ਦੀਵਾਲੀ ਦੇ ਇਹ ਨੇ। ਤੇ ਹੁਣ ਮਤਲਬ ਲੋਕੀ ਕਹਿੰਦੇ ਖੁਸ਼ੀ ਲੈਣੀ ਹੈ, ਕੁਛ ਦਾਰੂ ਪੀ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਕੁਛ ਇੱਕ ਦੂਜੇ ਨੂੰ ਤੋਹਫੇ ਦੇ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ, ਕੁਛ ਸੂਟ ਬੂਟ ਪਹਿਨ ਕੇ, ਕੁਛ ਪਟਾਕੇ ਚਲਾ ਕੇ, ਕੁਛ ਜੂਹਾ ਖੇਡ ਕੇ, ਇਹ ਸਾਰੀਆਂ ਜਿਹੜੀਆਂ
ਜੂਆ ਖੇਡ ਕੇ। ਮੈਂ ਤਾਂ ਹੁਣ ਖਬਰ ਵੀ ਭਾਜੀ ਸ਼ੇਅਰ ਕਰ ਦਵਾਂ, ਜੂਆ ਖੇਡਦੇ ਹੋਏ 8 ਅੜਿੱਕੇ, ਸ਼ਹਿਰ ਵਿਚ ਖੁੱਲ੍ਹੇਆਮ ਜੂਆ ਖੇਡਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 8 ਮੁਲਜ਼ਮਾਂ ਨੂੰ ਜੂਆ ਖੇਡਦੇ ਹੋਏ ਗ੍ਰਿਫ਼ਤਾਰ ਕੀਤਾ। ਹੁਣ ਅੱਗੇ ਗੱਲ ਕਰੋ।
ਹਾਂਜੀ ਹਾਂਜੀ, ਉਹੀ ਗੱਲ ਹੈ ਨਾ ਬਈ, ਜਿਹੜੇ ਅਸਲ ਦੇ ਵਿਚ ਕੀ ਆ, ਜਿਹੜੀ ਦੀਵਾਲੀ ਮਨਾਉਣੀ ਕਿੱਦਾਂ ਚਾਹੀਦੀ ਆ, ਆਈਡੀਓਲੋਜੀਕਲੀ ਕਿੱਦਾਂ ਮਨਾਉਣੀ ਚਾਹੀਦੀ ਹੈ। ਦੀਵਾਲੀ ਮਨਾਉਣੀ ਚਾਹੀਦੀ ਹੈ ਕਿ ਸਾਨੂੰ ਉਸ ਅਵਸਥਾ ਦਾ ਜਦੋਂ ਦੀਵਾਲੀ ਤਾਂ ਉਦਣੇ ਹੀ ਹੈ ਜਿੱਦਣ ਉਹ ਮਹਾਰਾਜ ਸਾਡੇ ਅੰਦਰ ਪ੍ਰਗਟ ਹੋ ਗਏ, ਉਸ ਨਾਮ ਸ਼ਬਦ ਸਾਡੇ ਅੰਦਰ ਪ੍ਰਗਟ ਹੋ ਗਿਆ, ਉਦਣੇ ਦੀਵਾਲੀ ਹੈ। ਇਦਾਂ ਨਹੀਂ ਵੀ ਅੱਜ ਦੀ ਤਰੀਕ 19 ਅਕਤੂਬਰ ਨੂੰ ਹੀ ਦੀਵਾਲੀ ਹੈ ਹੋਣੀ, ਉਹ ਕਿਸੇ ਟਾਈਮ ਵੀ ਹੋ ਸਕਦੀ ਆ। ਮਤਲਬ ਉਹਦੇ ਲਈ ਇੱਕ ਉਸ ਘਟਨਾ ਨੂੰ ਜਿਹੜੀ ਸਾਡੇ ਅੰਦਰ ਵਾਪਰਦੀ ਆ ਉਹਦਾ ਇੱਕ ਸਿੰਬੋਲਿਕ ਦਿਨ ਰੱਖ ਲਿਆ ਵੀ ਸਾਲ ਦੇ ਇੰਨੇ, ਮਤਲਬ ਇੱਕ ਵਾਰੀ ਅਸੀਂ ਉਹਨੂੰ ਚੇਤੇ ਕਰਨਾ ਵੀ ਇਹ ਘਟਨਾ ਵੀ ਸਾਡੇ ਅੰਦਰ ਵਾਪਰਦੀ ਹੁੰਦੀ ਹੈ, ਠੀਕ ਹੈ ਨਾ। ਸੋ ਇੱਕ ਸਿੰਬੋਲਿਕ ਹੈ ਸਾਨੂੰ ਰਿਮਾਇੰਡ ਕਰਾਉਣ ਲਈ ਕਿ ਸਾਡੇ ਅੰਦਰ ਉਹ ਘਟਨਾ ਵਾਪਰ ਸਕਦੀ ਹੈ, ਤੁਸੀਂ ਕਿਸੇ ਵੀ ਟਾਈਮ ਨੂੰ ਮਤਲਬ ਉਹਦੇ ਵੱਲ ਨੂੰ ਕੰਮ ਕਰਨਾ ਸ਼ੁਰੂ ਕਰੋ, ਠੀਕ ਹੈ। ਸੋ ਉਹ ਇੱਕ ਸਾਨੂੰ ਮਨਾਉਣੀ ਕਿੱਦਾਂ ਚਾਹੀਦੀ ਹੈ, ਅਗਰ ਤੁਸੀਂ ਵਿਦੇਸ਼ਾਂ ਚੋ ਕਿਤੇ ਵੀ ਹੋ ਤਾਂ, ਅਗਰ ਤੁਸੀਂ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਸ ਘਟਨਾ ਨੂੰ ਯਾਦ ਰੱਖੋ, ਰਾਮਾਇਣ ਦਾ ਪਾਠ ਕਰੋ, ਉਹਦੇ ਵਿੱਚੋਂ ਅਧਿਆਤਮਕ ਗਿਆਨ ਲੈਣ ਦੀ ਕੋਸ਼ਿਸ਼ ਕਰੋ, ਇੱਕ ਦੂਜੇ ਨਾਲ ਸ਼ੇਅਰ ਕਰੋ, ਬੈਠ ਕੇ ਰਲ ਕੇ ਇਹ ਗਿਆਨ ਵਰਤਾਓ। ਉਹਦੇ ਵਿੱਚ ਕੀ ਹੈ, ਚਲੋ ਰੋਸ਼ਨੀ ਵੀ ਕਰੋ, ਭੋਜ ਵੀ ਕਰੋ, ਇੱਕ ਦੂਜੇ ਨਾਲ ਨੂੰ ਖਾਣਾ ਵੀ ਖਿਲਾਓ, ਖਾਓ ਵੀ, ਇਕੱਠੇ ਹੋਵੋ ਤਾਂ ਇਸ ਗਿਆਨ ਦੀ ਗੱਲ ਕਰੋ। ਅਗਰ ਤੁਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹੋ ਤਾਂ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ, ਤਾਂ ਸ਼ਾਮ ਨੂੰ ਮੈਨੂੰ ਲੱਗਦਾ ਕਿ ਹੁਣ ਤਕਰੀਬਨ ਆਸਟ੍ਰੇਲੀਆ ਦੇ ਹਰ ਗੁਰੂ ਘਰ ਦੇ ਵਿੱਚ ਦੀਵਾਲੀ ਦੇ ਸ਼ਾਮ ਨੂੰ ਦੀਵਾਨ ਲੱਗਦੇ ਨੇ। ਤੁਸੀਂ ਅੱਜ ਜਾ ਕੇ ਦੇਖ ਲਿਓ, ਸਿਡਨੀ ਦੇਖ ਲਿਓ, ਪਾਰਕਲੀ ਗੁਰਦੁਆਰਾ ਜਾਂ ਮੈਲਬਰਨ, ਕਿ ਇੰਨਾ ਸਾਡਾ ਹਿੰਦੂ ਭਾਈਚਾਰਾ ਵੀ ਗੁਰੂ ਘਰ ਆਉਂਦਾ ਆ ਮੱਥਾ ਟੇਕਣ, ਤੁਸੀਂ ਹੈਰਾਨ ਰਹਿ ਜਾਓਗੇ, ਉੱਥੇ ਜਾ ਕੇ ਤਾਂ ਦੇਖਿਓ। ਸੋ ਇਸ ਕਰਕੇ ਸਾਡਾ ਜਿੱਥੇ ਵੀ ਤੁਸੀਂ ਹੋ, ਫਰਜ਼ ਬਣਦਾ ਕਿ ਪਰਿਵਾਰ ਨੂੰ ਨਾਲ ਲੈ ਕੇ ਸ਼ਾਮ ਨੂੰ ਦੀਵਾਲੀ ਦੇ ਮੌਕੇ ਦੇ ਉੱਤੇ ਗੁਰਦੁਆਰੇ ਜਾਓ, ਦੀਵਾਨ ਦੀ ਹਾਜ਼ਰੀ ਭਰੋ, ਕੀਰਤਨ ਸੁਣੋ, ਸ਼ਬਦ ਦੇ ਨਾਲ ਜੁੜੋ, ਅਸਲੀ ਸ਼ਬਦ ਜਿਹਨੇ ਸਾਡੇ ਅੰਦਰ ਪ੍ਰਗਟ ਹੋ ਕੇ ਸਾਨੂੰ ਖੁਸ਼ੀ ਦੇਣੀ ਹੈ, ਅਸਲ ਚ ਖੁਸ਼ੀ ਸ਼ਬਦ ਨਾਲ ਦੇਣੀ ਹੈ। ਸੋ ਉਹ ਜਿਹੜੀ ਟਰੂ ਭਾਵਨਾ ਦੇ ਨਾਲ ਦੀਵਾਲੀ ਇੱਦਾਂ ਮਨਾਈ ਜਾ ਸਕਦੀ ਹੈ। ਬਾਕੀ ਇੱਦਾਂ ਕਦੇ ਵੀ ਆਪਣੇ ਮਨ ਚ ਨਾ ਲਿਆਓ ਭਾਈ ਫਲਾਨੇ ਨੂੰ ਮੈਂ ਮਠਿਆਈ ਨਹੀਂ ਦਿੱਤੀ ਜਾਂ ਸਾਡੇ ਘਰੇ ਅਸੀਂ ਪਟਾਕੇ ਨਹੀਂ ਚਲਾ ਦਿੱਤੇ, ਹਨਾ, ਇਹ ਇਹ ਬਿਲਕੁਲ ਵੀ ਦੀਵਾਲੀ ਇਹਦੀ ਲੋੜ ਹੀ ਨਹੀਂ ਹੈਗੀ ਇਸ ਕੰਮ ਦੀ। ਸੋ ਇਸ ਤਰ੍ਹਾਂ ਸਾਨੂੰ ਦੀਵਾਲੀ ਜਿਹੜੀ ਹੈ ਮਨਾਉਣੀ ਚਾਹੀਦੀ, ਕਿ ਚੇਤੇ ਰੱਖਣਾ ਚਾਹੀਦਾ ਵੀ ਇਹ ਘਟਨਾ ਹਰ ਬੰਦੇ ਦੇ ਅੰਦਰ ਵਾਪਰ ਸਕਦੀ ਹੈ, ਜਿਹੜੀ ਸ਼ਬਦ ਪ੍ਰਗਟ ਹੋਣ ਦੀ, ਨਾਮ ਦੇ ਘਰ ਆਉਣ ਦੀ, ਆਪਣੇ ਦਿਲ ਦੇ।
ਤੇ ਇੱਕ ਬਾਜੀ ਆਪਣੇ ਜਸ ਘੁੰਮਣ ਜੀ ਵੀ ਜੁੜੇ ਆ ਤੇ ਉਹ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਆ ਤੇ ਵਧਾਈਆਂ ਵੀ ਦਿੱਤੀਆਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ। ਉਹਨਾਂ ਨੇ ਕਿਹਾ ਵੀ 52 ਰਾਜਿਆਂ ਦੇ ਬਾਰੇ ਵੀ ਜ਼ਰੂਰ ਗੱਲ ਕਰੋ ਉਹਨਾਂ ਦੇ ਬੰਦੀ ਛੋੜ ਦਿਵਸ ਦੇ ਉੱਤੇ।
ਜੀ ਵੈਸੇ ਅਸੀਂ ਸੁਣਦੇ ਹੁੰਦੇ ਸੀਗੇ ਤੇ, ਪਰ ਮੇਰੀ ਆਪਣੀ ਹੋਸ਼ ਦੇ ਵਿੱਚ ਦੀਵਾਲੀ ਨੂੰ ਦੀਵਾਲੀ ਦੇ ਤੌਰ ਤੇ ਹੀ ਮਨਾਇਆ ਜਾਂਦਾ ਰਿਹਾ ਆ, ਤੇ ਅਸੀਂ ਇਧਰ ਵਿਦੇਸ਼ਾਂ ਦੇ ਪਿਛਲੇ 7-8 ਜਾਂ 10 ਸਾਲ ਤੋਂ ਇਹ ਜਿਹੜੀ ਲਹਿਰ ਜ਼ਿਆਦਾ ਜਿਹੜੀ ਸੁਣੀ ਆ, ਪਰ ਉਹ ਤੋਂ ਪਹਿਲਾਂ ਦੀਵਾਲੀ ਨੂੰ ਦੀਵਾਲੀ ਦੇ ਤੌਰ ਤੇ ਹੀ ਮਨਾਇਆ ਜਾਂਦਾ ਰਿਹਾ। ਦੀਵਾਲੀ ਅੰਮ੍ਰਿਤਸਰ ਦੀ ਇਹ ਬਹੁਤ ਲੋਕ ਅਖਾਣ ਵੀ ਬਣਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਨੂੰ ਦੀਵਾਲੀ ਦੇ ਰੂਪ ਦੇ ਵਿੱਚ ਹੀ ਮਨਾਇਆ ਜਾਂਦਾ ਰਿਹਾ। ਫਿਰ ਦੀਵਾਲੀ ਦੇ ਮੌਕੇ ਤੇ ਸਿੱਖ ਸੰਗਤਾਂ ਦਾ ਇਕੱਠੇ ਹੋਣਾ, ਭਾਈ ਮਨੀ ਸਿੰਘ ਦੀ ਸ਼ਹੀਦੀ, ਸੋ ਇਹ ਸਾਰੇ ਜਿਹੜੇ ਨੇ, ਇਹ ਜਿਹੜਾ ਬੰਦੀ ਛੋੜ ਦਿਵਸ ਦਾ ਜਿਹੜਾ ਸਿਧਾਂਤ ਹੈ ਇਹ ਬਹੁਤ ਲੇਟ ਆਇਆ ਤੇ ਪਤਾ ਨਹੀਂ ਕਿੱਦਾਂ ਆਇਆ, ਪਰ ਜਿਹੜਾ 52 ਰਾਜਿਆਂ ਦੀ ਜਿਹੜੀ ਕਹਾਣੀ ਹੈ ਜਾਂ 52 ਰਾਜਿਆਂ ਦੀ ਜਿਹੜੀ, ਉਹ ਬਹੁਤ ਡੂੰਘੀ ਆ, ਉਹਤੇ ਫੇਰ ਕਿਤੇ ਵਿਚਾਰ ਕਰਾਂਗੇ ਕਿ ਉਹ ਕਿਸ ਤਰ੍ਹਾਂ ਹੋਇਆ ਸੀ ਔਰ ਉਹਦੇ ਵਿੱਚ ਕੀ ਸਿਧਾਂਤ ਸਨ ਤੇ। ਪਰ ਜੇ ਆਪਾਂ ਉਸ ਨੂੰ ਕਹਿ ਲਈਏ ਕਿ ਅਸੀਂ ਜੀ ਦੀਵਾਲੀ ਨਹੀਂ ਮਨਾਉਣੀ, ਅਸੀਂ ਤਾਂ ਬੰਦੀ ਛੋੜ ਦਿਵਸ ਮਨਾਉਣਾ, ਮਨਾ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ, ਹੈਗੀ ਤਾਂ ਹੈ ਵੀ, ਉਹ ਵੀ ਖੁਸ਼ੀ ਦੀ ਗੱਲ ਹੈ। ਬੰਦਾ ਫੇਰ ਜੇ ਆਪਾਂ ਅਧਿਆਤਮਕ ਤੌਰ ਤੇ ਦੇਖੀਏ ਤਾਂ ਅਸੀਂ ਛੁੱਟ ਕੇ ਆਉਂਦੇ ਹਾਂ, ਕਿਸੇ ਤਰ੍ਹਾਂ ਜਦੋਂ ਆਪਣੇ ਮਨ ਦੇ ਵਿੱਚ ਸ਼ਬਦ ਪ੍ਰਗਟ ਹੁੰਦਾ ਤਾਂ ਅਸੀਂ ਛੁੱਟ ਜਾਂਦੇ ਹਾਂ, ਨਾਲ ਹੋਰ ਵੀ ਸਾਰੇ ਛੁੱਟ ਜਾਂਦੇ ਨੇ। ਸੋ ਦੋਨਾਂ ਜਿਹੜਾ ਮਰਜ਼ੀ ਮਨਾ ਲਓ, ਦੋਨਾਂ ਦਾ ਜਿਹੜਾ ਮੂਲ ਭਾਵ ਇਹੀ ਹੈ ਕਿ ਸਾਡੇ ਜਿਹੜੇ ਮਨ ਦੇ ਵਿੱਚ ਹੈ ਉਹ ਰੋਸ਼ਨੀ ਹੋ ਜਾਂਦੀ ਹੈ, ਛੁੱਟ ਜਾਂਦੇ ਨੇ, ਗੁਰੂ ਪ੍ਰਗਟ ਹੋ ਜਾਂਦਾ, ਸ਼ਬਦ ਗੁਰੂ ਪ੍ਰਗਟ ਹੋ ਜਾਂਦਾ। ਮੈਸੇਜ ਲਓ ਤੇ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਮੈਂ ਇਹ ਐਂਗਲ ਤੁਹਾਨੂੰ ਦੱਸਤਾ ਜੀ, ਸ਼ੁਕਰੀਆ
ਜੀ, ਬਹੁਤ ਬਹੁਤ ਥੈਂਕਸ ਸਾਡਾ ਅਮਨਦੀਪ ਭਾਜੀ। ਤੇ ਗੁਰਸੇਵ ਸਿੰਘ ਜੀ, ਹੁਣ ਮੈਸੇਜ ਮੈਂ ਲੈ ਲਵਾਂ ਤੇ ਨਾਲ ਨਾਲ ਤੁਸੀਂ ਵੀ ਰਿਪਲਾਈ ਕਰਦੇ ਜਾਇਓ
ਜੀ ਜ਼ਰੂਰ।
ਤੇ ਗੌਰਵ ਸ਼ਰਮਾ ਸਾਹਿਬ ਜੁੜੇ ਆ, ਉਹ ਕਹਿੰਦੇ ਵੀ ਦੁਨੀਆਂ ਦਾ ਸਭ ਤੋਂ ਵੱਡਾ ਤਿਉਹਾਰ ਤਾਂ ਘਰ ਵਾਲੀ ਆ, ਜਿਹੜੀ ਹਫ਼ਤੇ ਦੇ ਵਿੱਚ 3-4 ਵਾਰ ਮਨਾਉਣੀ ਪੈਂਦੀ ਆ ਜੀ। ਤੇ ਗੈਰ ਆਪਣੇ ਨਾਲ ਗੁਰਪ੍ਰੀਤ ਸੰਧੂ ਸਾਹਿਬ ਸ਼ਿਕਾਗੋ ਤੋਂ ਜੁੜੇ ਆ, ਗੈਰੀ ਸੰਧੂ ਸਾਹਿਬ, ਤੇ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋ। ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਇੱਕ ਖੈਰ ਬਾਅਦ ਦੇ ਵਿੱਚ ਜਿਹੜਾ ਮੈਸੇਜ ਪੂਰਾ ਜੇ ਆਇਆ ਨੀ, ਤੇ ਅੱਗੇ ਸਾਡੇ ਨਾਲ ਮਹਿੰਦਰ ਸਿੰਘ ਹੰਸ ਜੀ ਜੁੜੇ ਆ ਬ੍ਰੈਂਪਟਨ ਤੋਂ, ਤੇ ਉਹਨਾਂ ਨੇ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਸਾਰੇ ਲਿਸਨਰਸ ਨੂੰ, ਹਰਮਨ ਰੇਡੀਓ ਪਰਿਵਾਰ ਨੂੰ, ਤੇ ਵੈਰੀ ਗੁੱਡ ਪ੍ਰੋਗਰਾਮ ਕੀਪ ਇਟ ਅਪ, ਤੇ ਬਹੁਤ ਬਹੁਤ ਥੈਂਕਸ ਜੀ। ਜਗਤਾਰ ਗਿੱਲ ਢੁੱਡੀਕੇ ਸਾਹਿਬ ਫਿਰ ਦੁਬਾਰਾ ਤੋਂ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਵੀ ਦੋਸਤੋ ਪਿਛਲੇ ਦਿਨੀ ਵਾਪਰੀਆਂ ਮੀਡੀਆ ਵਿਚ ਘਟਨਾਵਾਂ ਤੇ ਨਜ਼ਰ ਕਰਦੇ ਭਾਸਦਾ ਹੈ ਕਿ ਜਦ ਕਿਧਰੇ ਕਾਨੂੰਨ ਟੁੱਟਦਾ ਹੈ ਤਾਂ ਪੱਤਰਕਾਰ ਸਭ ਤੋਂ ਪਹਿਲਾਂ ਬੋਲਦਾ ਹੈ, ਜਦ ਕਿਧਰੇ ਕਾਨੂੰਨ ਪਾਲਣ ਦੀ ਗੱਲ ਚੱਲਦੀ ਹੈ ਤਾਂ ਪੱਤਰਕਾਰ ਸਭ ਤੋਂ ਪਹਿਲਾਂ ਮਰਦਾ। ਇਸ ਬਾਰੇ ਅਮਨਦੀਪ ਵੀਰ ਜੀ ਸਾਡਾ ਕੀ ਕਹਿਣਾ ਹੈ? ਧੰਨਵਾਦ ਜਗਤਾਰ ਢੁੱਡੀ ਕੇ ਹਾਂਗਕਾਂਗ ਸਾਹਿਬ। ਭਾਜੀ ਫਿਰ ਤੁਹਾਤੋਂ ਹੀ ਸਵਾਲ ਆ, ਪੁੱਛੋ ਦੱਸੋ। ਜੀ ਜਿਨ੍ਹਾਂ ਨੇ ਪਨਾਹ ਲਈ ਕਹੇ ਦੀ ਗੱਲ। ਹਾਂਜੀ
ਜੀ ਜੀ
ਜੀ ਜੀ ਥੈਂਕਸ ਜੀ ਬਹੁਤ ਬਹੁਤ। ਤੇ ਅੱਗੇ ਆਪਣੇ ਨਾਲ ਕੁਲਦੀਪ ਕੌਰ ਜੀ ਵੀ ਜੁੜੇ ਆ। ਕੁਲਦੀਪ ਕੌਰ ਜੀ ਸਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਵੀ ਗੁਰੂ ਹਰਗੋਬਿੰਦ ਆ ਸਰਾਪਾ ਕਰਮ ਕੇ ਮਕਬੂਲ ਛੂਤ ਜੂ ਸਕੀ ਉਹ ਦਜ਼ਮ। ਆਪ ਜੀ ਸਾਰਿਆਂ ਨੂੰ ਪਰਿਵਾਰ ਸਾਹਿਤ ਬੰਦੀ ਛੋੜ ਦਿਹਾੜੇ ਦੀਆਂ ਕੋਟਨ ਕੋਟ ਵਧਾਈਆਂ ਭੇਜੀਆਂ ਉਹਨਾਂ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਨਾਲ ਉਹਨਾਂ ਨੇ ਲਿਖਿਆ ਵੀ ਦਲ ਪੰਜਨ ਗੁਰਸੂਰਮਾ ਵਡਯੋਧਾ ਬਹੁ ਪਰਉਪਕਾਰੀ, ਧੰਨ ਧੰਨ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਹਰਮਨ ਰੇਡੀਓ ਦੇ ਵਿਹੜੇ ਜੋੜ ਮਿਲ ਸਾਰੇ ਪਰਿਵਾਰ ਨੂੰ
ਜੀ ਮਾਫੀ ਚਾਹਨਾ ਹੋਵੇ ਦਲਜੀਤ, ਮਾਫੀ ਚਾਹਨਾ ਮੇਰੀ ਆਵਾਜ਼ ਨੀ ਆਉਣ ਨੇਰ ਗਈ, ਪਰ ਜਿਹੜਾ ਉਹ ਠੀਕ ਕਰ ਲਈ ਗਈ ਹੈ ਗਲਤੀ। ਤੇ ਜਿਹੜਾ ਸਵਾਲ ਪੁੱਛਿਆ ਸੀ ਉਸ ਦਾ ਜਵਾਬ ਇਹੀ ਆ ਜਗਤਾਰ ਭਾਜੀ ਹੁਣਾਂ ਨੇ ਜਿਹੜਾ ਦਿੱਤਾ ਕਿ ਆਪਾਂ ਇਹ ਇਸ਼ਾਰਾ ਕਰ ਰਹੇ ਨੇ ਸ਼ਾਇਦ ਜਿਹੜਾ ਮਾਲਟਾ ਦੀ ਇਕ ਜਰਨਲਿਸਟ ਹੈ ਉਹਦੀ ਮੌਤ ਹੋਈ ਆ ਪਰਸੋਂ ਰੋਜ਼, ਉਹਨਾਂ ਪਨਾਮਾ ਲੀਕਸ ਜਿਹੜੇ ਨੇ ਉਹ ਉਜਾਗਰ ਕੀਤੇ ਸੀ, ਇਨਵੈਸਟੀਗੇਸ਼ਨ ਕੀਤੀ ਸੀ, ਤੇ ਉਹ ਉਸ ਦੀ ਮੈਂ ਪੜ੍ਹ ਰਿਹਾ ਸੀਗਾ ਕਿ ਉਸ ਦੀ ਜਿਹੜੀ ਫਾਲੋਇੰਗ ਸੀਗੀ ਉਸ ਦੇ ਬਲੌਗ ਦੀ ਉਹ ਮਾਲਟਾ ਦੇ ਸਾਰੇ ਨਿਊਜ਼ ਪੇਪਰਾਂ ਦੀ ਕੁੱਲ ਮਿਲਾ ਕੇ ਵੀ ਉਹਨਾਂ ਨੂੰ ਵੀ ਦੁੱਗਣੀ ਸੀਗੀ। ਸੋ ਇੰਨੇ ਲੋਕ ਉਹਨੂੰ ਪੜ੍ਹਦੇ ਸੀ ਤੇ ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ ਫਾਈਨੈਂਸ ਮਿਨਿਸਟਰ ਵੱਡੇ ਵੱਡੇ ਜਿਹੜੇ ਲੀਡਰ ਨੇ ਉਸ ਦੀ ਲਪੇਟ ਵਿਚ ਆਏ ਨੇ, ਔਰ ਖਾਸ ਕਰਕੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਨੂੰ ਵੀ ਆਪਣੀ ਕੁਰਸੀ ਤੋਂ ਹੱਥ ਧੋਣਾ ਪਿਆ ਉਸ ਦੇ ਲੀਕਸ ਕਰਕੇ, ਤੇ ਉਹ ਬਹੁਤਿਆਂ ਦੀ ਅੱਖਾਂ ਦੇ ਵਿਚ ਰੜਕਦੇ ਸਨ, ਤੰਗ ਹੋ ਰਹੇ ਸਨ, ਤੇ ਉਨ੍ਹਾਂ ਨੂੰ ਫਿਰ ਉਹ ਜਦੋਂ ਆਪਣੀ ਕਾਰ ਚ ਨਿਕਲੇ ਘਰੋਂ ਤੇ ਕੁਛ ਹੀ ਮਿੰਟਾਂ ਦੇ ਵਿਚ ਕਾਰ ਦੇ ਵਿਚ ਬੰਬ ਧਮਾਕਾ ਹੋਇਆ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਸੋ ਇਹ ਜਿਹੜੀ ਕੀਮਤ ਅਦਾ ਉਨ੍ਹਾਂ ਨੇ ਕੀਤੀ ਹੈ ਸੱਚ ਬੋਲਣ ਦੀ, ਤੇ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਪਰਵਾਨੇ ਨੇ ਸ਼ੁਰੂ ਤੋਂ ਆਏ ਨੇ ਕਰਦੇ ਰਹਿਣਗੇ ਤੇ ਹੁੰਦਾ ਰਹੇਗਾ ਇਸ ਤਰ੍ਹਾਂ
ਜੀ
ਜੀ
ਜੀ। ਤੇ ਆਪਣੇ ਨਾਲ ਕੁਲਦੀਪ ਕੌਰ ਜੀ ਹੁਣਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ, ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ। ਤੇ ਅੱਗੇ ਆਪਣੇ ਧਨੀ ਸਾਹਿਬ ਵੀ ਜੁੜੇ ਆ, ਉਹ ਕਹਿੰਦੇ ਵੀ ਪੰਜਾਬੀ ਭਾਸ਼ਾ ਦੇ ਵਿਚ ਕੁਝ ਵੀ ਹੋ ਸਕਦਾ ਆ। ਟੀਚਰ ਪੱਪੂ ਨੂੰ ਪੁੱਛਦਾ ਵੀ ਦੀਵਾਲੀ ਦੇ ਬਾਰੇ ਵਿਚ ਕੁਛ ਦੱਸੋ, ਤੇ ਪੱਪੂ ਕਹਿੰਦਾ ਵੀ ਇਹ ਜਿਹੜਾ ਦੀਵਾਲੀ ਦਾ ਇਤਿਹਾਸ ਆ ਵੀ ਉਹ ਇੱਦਾਂ ਹੈਗਾ ਵੀ ਇੱਕ ਵਾਰ ਇੱਕ ਮੁੰਡਾ ਸੀ ਉਸਦਾ ਨਾਮ ਹੈਪੀ ਸੀ ਤੇ ਉਹ ਆਪਣੇ ਕੰਨਾਂ ਦੇ ਵਿਚ ਬਾਲੀਆਂ ਪਾਉਂਦਾ ਹੁੰਦਾ ਸੀ। ਇੱਕ ਦਿਨ ਉਸਦੀ ਬਾਲੀ ਗੁਆਚ ਗਈ, ਉਹਨੇ ਬਹੁਤ ਲੱਭੀ ਪਰ ਲੱਭੀ ਨੀ, ਫੇਰ ਥੋੜੀ ਦੇਰ ਬਾਅਦ ਕਿਸੇ ਹੋਰ ਮੁੰਡੇ ਨੂੰ ਉਸਦੀ ਬਾਲੀ ਲੱਭ ਪਈ ਤੇ ਲੋਕਾਂ ਨੇ ਉਹਨੂੰ ਪੁੱਛਿਆ ਵੀ ਇਹ ਕੀ ਆ, ਤਾਂ ਉਹਨੇ ਕਿਹਾ ਵੀ ਹੈਪੀ ਦੀ ਬਾਲੀ। ਤੇ ਬਸ ਉਸ ਦਿਨ ਤੋਂ ਕਹਿੰਦੇ ਵੀ ਸਾਰੇ ਹੈਪੀ ਦੀਵਾਲੀ ਮਨਾਉਂਦੇ ਆ ਜੀ। ਤੇ ਇਹਨੂੰ ਇਹਨੂੰ ਕਹਿੰਦੇ ਭਾਜੀ ਤੁੱਕਾ ਸੂਤ ਹੈ ਨਾ, ਤੁੱਕਾ ਜਦੋਂ ਕਈ ਵਾਰੀ ਤੁੱਕਾ ਲੱਗ ਜਾਂਦਾ ਤੇ ਪੇਪਰ ਐਗਜ਼ਾਮ ਦੇ ਵਿੱਚ ਇਹੋ ਜਿਹੀਆਂ ਗੱਲਾਂ ਜਿਹੜੀਆਂ ਅਕਸਰ ਆਪਣੇ ਸਾਹਮਣੇ ਆਈ ਜਾਂਦੀਆਂ। ਤੇ ਗੁਰਿੰਦਰ ਸਿੰਘ ਹੋਣਾ ਨੇ ਆਪਾਂ ਨੂੰ ਭੇਜਿਆ ਸੀਗਾ ਗਲਾਸ ਦੇ ਵਿੱਚ ਕੁਛ, ਤੇ ਉਹ ਕਹਿੰਦੇ ਵੀ ਦੀਵਾਲੀ ਦੀ ਖੁਸ਼ੀ ਦੇ ਵਿੱਚ ਸਭ ਕੁਛ ਕਰ ਰਹੇ ਆ, ਬਾਕੀ ਸਾਡੇ ਕਹਿੰਦੇ ਦੀਵਾਲੀ ਕੱਲ ਨੂੰ ਆ, ਇਹ ਦਿਖਾਉਂਦੇ ਪਏ ਆ। ਖੈਰ ਬਹੁਤ ਬਹੁਤ ਥੈਂਕਸ ਜੀ ਤੁਹਾਡਾ। ਗੁਰਪ੍ਰੀਤ ਸੰਧੂ ਸਾਹਿਬ ਵੀ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਵੀ ਵਧਾਈਆਂ ਦਿੱਤੀਆਂ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਗੈਰੀ ਸੰਧੂ ਸਾਹਿਬ ਸ਼ਿਕਾਗੋ ਤੋਂ। ਤੇ ਅਮਰਦੀਪ ਕੌਰ ਜੀ ਵੀ ਆਪਣੇ ਨਾਲ ਜੁੜੇ ਹੋਏ ਆ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਭੈਣ ਜੀ, ਤੁਹਾਨੂੰ ਵੀ ਹੈਪੀ ਦੀਵਾਲੀ। ਜਸ ਘੁੰਮਣ ਜੀ ਜੁੜੇ ਆ, ਤੇ ਉਹ ਕਹਿੰਦੇ ਵੀ ਸਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸ਼ਾਇਦ ਉਹਨਾਂ ਦੀ, ਕਿਉਂਕਿ ਇਹਦੇ ਨਾਲ ਅਸੀਂ ਆਪਣੀ ਕੰਟਰੀ ਜਿਹੜੀ ਸੁੰਦਰ ਕੰਟਰੀ ਉਹਨੂੰ ਡਿਸਟਰੋਏ ਕਰ ਰਹੇ ਹਾਂ। ਮੈਨੂੰ ਲੱਗਦਾ ਵੀ ਉਹਨਾਂ ਦਾ ਮਤਲਬ ਕਹਿਣ ਤੋਂ ਇਹ ਆ ਵੀ ਅਸੀਂ ਜਿਹੜੇ ਪਟਾਕੇ ਵਗੈਰਾ ਚਲਾਉਂਦੇ ਹਾਂ ਵਾਤਾਵਰਨ ਪ੍ਰਦੂਸ਼ਿਤ ਕਰਦੇ ਹਾਂ, ਉਹਦੇ ਵੱਲ ਉਹਨਾਂ ਦਾ ਇਸ਼ਾਰਾ ਹੈਗਾ ਜਸ ਘੁੰਮਣ ਸਾਹਿਬ ਦਾ। ਤੇ ਬਹੁਤ ਬਹੁਤ ਥੈਂਕਸ ਜੀ ਤੁਹਾਡਾ। ਤੇ ਇਹ ਕੁਛ ਸਾਡੇ ਜਿਹੜੇ ਸੁਨੇਹੇ ਸੀ ਜਿਹੜੇ ਆਪਾਂ ਸਰੋਤਿਆਂ ਦੇ ਨਾਲ ਸਾਂਝੇ ਕਰਨੇ ਸੀ। ਤੇ ਹੁਣ ਗੁਰਸੇਵ ਸਿੰਘ ਜੀ ਤੁਹਾਡੀ ਕੀ ਪਲੈਨਿੰਗ ਆ? ਬ੍ਰਿਸਬੇਨ ਤਾਂ ਤੁਸੀਂ ਹੈ ਨੀ ਗੇ, ਕੀ ਪਲੈਨ ਆ ਫਿਰ ਅੱਜ ਦਾ?
ਦੇਖ ਲੋ ਜਿਹੜਾ ਹੁਣ ਬ੍ਰਿਸਬੇਨ ਚ ਨੀ ਆ ਫਿਰ ਪਲੈਨ ਕਰਕੇ ਆਉਣਾ ਜੀ ਦੀਵਾਲੀ ਲਈ।
ਠੀਕ ਆ, ਤੇ ਕੀ ਪਲੈਨ ਆ ਫਿਰ ਦੀਵਾਲੀ ਦਾ?
ਗੁਰਦੁਆਰਾ ਸਾਹਿਬ ਜਾਓ, ਦੀਵਾਨ ਲੱਗਣਗੇ ਉੱਥੇ ਹੀ, ਗੁਰਮਤ ਦੇ ਨਾਲ ਆਪਣੇ ਆਪ ਨੂੰ ਰਚਨਾਓ ਅੰਦਰ। ਹੁਣ ਪਲੈਨ ਆਹੀ ਹੈ ਕਿ ਗੁਰੂ ਘਰ ਜਾਇਆ ਜਾਏਗਾ, ਉਸ ਤੋਂ ਪਹਿਲਾਂ ਨਾਨਕ ਬੇਕਰੀ ਵਾਲਿਆਂ ਦੇ ਗੇੜਾ ਮਾਰ ਕੇ ਉੱਥੇ ਸੈਲੀਬ੍ਰੇਟ ਕੀਤੀ ਜਾਏਗੀ।
ਅੱਛਾ ਜੀ,
ਉਹਨਾਂ ਨਾਲ ਸੈਲੀਬ੍ਰੇਟ ਕਰਕੇ ਫਿਰ ਗੁਰਦੁਆਰਾ ਸਾਹਿਬ ਜਰੂਰ ਜਾਇਆ ਜਾਏਗਾ, ਤੇ ਉੱਥੇ ਜਾ ਕੇ ਆਹੀ ਸਾਡੇ ਪਲੈਨ ਹੁੰਦੇ ਆ। ਤੇ ਦੂਜੀ ਭਾਜੀ ਸ਼ਾਇਦ ਘੁੰਮਣ ਜੀ ਕਹਿਣਾ ਚਾਹ ਰਹੇ ਸੀ, ਜਿਹੜੀ ਆਪਾਂ ਬੰਦੀ ਛੋੜ ਦਿਵਸ ਤੇ ਦੀਵਾਲੀ ਤਿਆਰ ਕਰ ਦਿੱਤੇ ਆ, ਤੇ ਬੰਦੀ ਛੋੜ ਦਿਵਸ ਦੀਆਂ ਹੀ ਸਾਨੂੰ ਲੱਗਦਾ ਕਿ ਜੇ ਅਸੀਂ ਸਿੱਖ ਹਾਂ ਤਾਂ ਅਸੀਂ ਬੰਦੀ ਛੋੜ ਦੀਆਂ ਹੀ ਮੁਬਾਰਕਬਾਦ ਦੇਣੀ ਆ। ਸ਼ਾਇਦ ਉਸ ਤੇ ਉਹ ਨਹੀਂ ਕਹਿ ਸਕਦੇ ਕਿ ਆਹ ਚੀਜ਼ ਸਾਡੇ ਮੁਲਕ ਨੂੰ ਦੋ ਫਾੜ ਕਰਦੀ ਆ, ਜੇ ਅਸੀਂ ਇਹੋ ਜਿਹਾ ਕੁਛ ਕਰਦੇ ਆ ਦੋ ਫਾੜ ਕਰ ਦਿੰਦੇ ਆ, ਤੇ ਸ਼ਾਇਦ ਉਸ ਗੱਲ ਬਾਰੇ ਉਹ ਗੱਲਬਾਤ ਕਰ ਰਹੇ ਆ। ਸੋ ਅੰਤ ਦੇ ਵਿੱਚ ਭਾਜੀ ਹੁਣ ਸਮਾਂ ਵੀ ਪ੍ਰੋਗਰਾਮ ਦਾ ਲਗਭਗ ਕੰਪਲੀਟ ਹੋ ਗਿਆ, ਤੇ ਆਹੀ ਆ ਸਾਡੇ ਵੱਲੋਂ, ਜੇਕਰ ਤੁਸੀਂ ਬੰਦੀ ਛੋੜ ਦਿਵਸ ਮਨਾ ਰਹੇ ਹੋ ਤਾਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਬਾਦ, ਤੇ ਦੀਵਾਲੀ ਮਨਾ ਰਹੇ ਹੋ ਤਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਬਾਦ। ਪਰ ਜਿੱਦਾਂ ਵਿਚਾਰ ਇਹੀ ਸੀ, ਕਾਰਨ ਵਿਚਾਰ ਵੀ ਸਾਂਝਾ ਕਰਨ ਦਾ ਪ੍ਰੋਗਰਾਮ ਦੇ ਸ਼ੁਰੂ ਵਿੱਚ, ਕਿ ਬਾਹਾਂ ਖੁੱਲੀਆਂ ਰੱਖੋ, ਜੇਕਰ ਕੋਈ ਦੀਵਾਲੀ ਮਨਾ ਰਿਹਾ ਹੈ ਉਹਨੂੰ ਘਿਰਣਾ ਨਾ ਨਹੀਂ ਦੇਖਣਾ, ਉਹਨੂੰ ਪਿਆਰ ਦੇ ਨਾਲ ਉਹਨਾਂ ਲੈਟ ਟਾਈਮ ਸੈਲੀਬ੍ਰੇਟ, ਈਵਨ ਉਹ ਜਾ ਕੇ ਸ਼ਰੀਕ ਹੋਵੋ। ਤੇ ਭਾਜੀ ਨੇ ਦੱਸਿਆ ਗੁਰੂ ਘਰਾਂ ਦੇ ਵਿੱਚ ਕਿੰਨੇ ਹਿੰਦੂ ਪਰਿਵਾਰ ਜਾਂਦੇ ਆ, ਕਿੰਨੇ ਹਿੰਦੂ ਲੋਕ ਗੁਰੂ ਘਰਾਂ ਚ ਜਾ ਕੇ ਖੁਸ਼ੀ ਪ੍ਰਾਪਤ ਕਰਦੇ ਆ। ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਪਿਆਰ ਨਾਲ ਰਹੀਏ ਸਮਾਜ ਦੇ ਵਿੱਚ। ਸੋ ਪਿਆਰ ਦੇ, ਪਿਆਰ ਦਾ ਤਿਉਹਾਰ ਆ, ਤੇ ਪਿਆਰ ਦੇ ਨਾਲ ਹੀ ਚੱਲੀਏ
ਜੀ। ਜੀ ਜਾਂਦੇ ਜਾਂਦੇ ਦਲਜੀਤ, ਮੈਂ ਵੀ, ਮੈਨੂੰ ਬੜੀ ਖੁਸ਼ੀ ਆ ਇਸ ਸਾਲ ਕਿ ਮੈਂ ਪਹਿਲਾਂ ਵੀ ਬਹੁਤ ਕਹਿੰਦਾ ਹੁੰਦਾ ਕਿ ਇੱਕ ਗਰੋਹ ਜਿਹੜਾ ਆ ਸਤਰਕ ਹੋਇਆ ਪਿਆ ਸੋਸ਼ਲ ਮੀਡੀਆ ਤੇ, ਜਿਹੜਾ ਮਤਲਬ ਪਾੜਾਂ ਪਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ। ਮੈਂ ਬਹੁਤ ਸਾਲਾਂ ਬਾਅਦ ਪਹਿਲੀ ਵਾਰੀ ਮਤਲਬ ਦੀਵਾਲੀ ਮਨਾ ਰਿਹਾ, ਨਹੀਂ ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਮਤਲਬ ਕਾਲੀ ਦੀਵਾਲੀ ਦਾ ਰੌਲਾ ਜਿਹੜਾ ਆ ਪੈਂਦਾ ਹੀ ਰਹਿੰਦਾ ਸੀ। ਸੋ ਰੱਬ ਦਾ ਲੱਖ ਲੱਖ ਸ਼ੁਕਰ ਹੈ ਅਕਾਲ ਪੁਰਖ ਦਾ ਕਿ ਐਤਕੀ ਉਹਨਾਂ ਬੰਦਿਆਂ ਨੂੰ ਸਮੱਤ ਬਖਸ਼ੀ ਆ ਜਿਹੜੇ ਇਹ ਰੌਲਾ ਪਾਉਂਦੇ ਹੁੰਦੇ ਸੀ, ਤੇ ਮਤਲਬ ਦੀਵਾਲੀ ਦੇ ਰੌਸ਼ਨੀ ਦੇ ਤਿਉਹਾਰ ਦੇ ਉੱਤੇ ਸਾਰੇ ਮਨਾਓ ਰਲ ਮਿਲ ਕੇ, ਬੰਦੀ ਛੋੜ ਦਿਵਸ ਮਨਾਓ, ਦੀਵਾਲੀ ਮਨਾਓ, ਰਲ ਮਿਲ ਕੇ ਮਨਾਓ, ਤੇ ਉਹਨਾਂ ਨੂੰ ਵੀ ਮਤਲਬ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਜਿਹੜਾ ਉਹ ਗਰੋਹ ਹੈ ਜਿਹੜਾ ਸਤਰਕ ਰਹਿੰਦਾ ਹਮੇਸ਼ਾ ਹੀ ਇਹੋ ਜਿਹੇ ਪੁੱਠੀਆਂ ਪੋਸਟਾਂ ਪਾਉਣ ਦੇ ਜਾਂ ਪ੍ਰਚਾਰ ਕਰਨ ਦੇ, ਤੇ ਉਹਨਾਂ ਨੂੰ ਰੱਬ ਨੇ ਸਮੱਤ ਬਖਸ਼ੀ ਹੈ ਜੀ। ਮੇਰੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਜੀ।
ਮੁਬਾਰਕਾਂ ਬਹੁਤ ਬਹੁਤ ਤੁਹਾਨੂੰ ਵੀ ਭਾਜੀ, ਤੇ ਗੁਰਸੇਵ ਸਿੰਘ ਤੁਹਾਨੂੰ ਵੀ। ਤੇ ਜਿੱਦਾਂ ਤੁਸੀਂ ਕਿਹਾ ਵੀ ਇਹ ਬਹੁਤ ਵੈਸੇ ਢੁਕਵੀਂ ਗੱਲ ਤੁਸੀਂ ਕੀਤੀ ਆ, ਪਰ ਫੇਰ ਵੀ ਦਚਿੱਤੀ ਵਿੱਚ ਸਿੱਖ ਕੌਮ ਜ਼ਰੂਰ ਹੈਗੀ ਹੈ। ਇਸ ਵਾਰ ਵੀ ਦੋ ਜਥੇਦਾਰ ਹੀ ਸੰਦੇਸ਼ ਦੇਣਗੇ ਅਕਾਲ ਤਖ਼ਤ ਸਾਹਿਬ ਤੋਂ, ਕਿਉਂਕਿ ਸਰਬੱਤ ਖਾਲਸਾ ਦੇ ਜਥੇਦਾਰਾਂ ਨੂੰ ਰੋਕਣ ਲਈ ਇੱਕ ਰਣਨੀਤੀ ਬਣਾਈ ਗਈ ਸੀ ਉਧਰੋਂ ਸਰਬੱਤ ਖਾਲਸਾ ਤੇ ਸ਼੍ਰੋਮਣੀ ਕਮੇਟੀ ਦੋਵਾਂ ਦੇ ਵੱਲੋਂ ਤਿਆਰੀਆਂ ਬੜੀਆਂ ਖਿੱਚ ਲਈਆਂ ਗਈਆਂ ਆ ਇਸ ਮੌਕੇ ਦੇ ਉੱਤੇ। ਵੀ ਦੇਖਦੇ ਆ, ਇਹ ਕੱਲ ਨੂੰ ਮੇਨ ਖਬਰ ਹੀ ਬਣਨੀ ਆ ਵੀ ਮੈਨੂੰ ਲੱਗਦਾ ਆ, ਤੇ ਉਧਰ ਜਥੇਦਾਰ ਅਜਨਾਲਾ ਉਹਨਾਂ ਨੂੰ ਵੀ ਨਜ਼ਰਬੰਦ ਜਿਹੜਾ ਆ ਕਰ ਦਿੱਤਾ ਗਿਆ ਆ, ਤੇ ਸਿੰਘ ਸਾਹਿਬ ਜਿਹੜੇ ਗਿਆਨੀ ਗੁਰਬਚਨ ਸਿੰਘ ਹੈਗੇ ਆ ਤੇ ਉਹਨਾਂ ਨੇ ਵੀ ਕਹਿ ਦਿੱਤਾ ਆ ਵੀ ਅਸੀਂ ਮਰਿਆਦਾ ਜਿਹੜੀ ਆ ਭੰਗ ਨਹੀਂ ਕਰਨ ਦੇਵਾਂਗੇ, ਤੇ ਇਹ ਵੀ ਇੱਕ ਤਰ੍ਹਾਂ ਦਾ ਇਸ਼ੂ ਜਿਹੜਾ ਆ ਜ਼ਰੂਰ ਬਣਨਾ ਆ। ਤੇ ਨਾਲ ਦੀ ਨਾਲ ਆਪਣੇ ਨਾਲ ਜਸ਼ ਪਰਥ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੇ ਪ੍ਰੈਜੈਂਟਰਸ ਨੂੰ, ਤੇ ਉਹ ਕਹਿੰਦੇ ਵੀ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਰਿਹਾ ਆ ਤੇ ਸੂਝਵਾਨ ਸਾਰੀਆਂ ਵਧੀਆ ਗੱਲਾਂ ਹੋਈਆਂ ਤੇ ਟੌਪਿਕ ਬਹੁਤ ਵਧੀਆ ਸੀਗਾ, ਤੇ ਹਰ ਵਾਰ ਸੁਣੀ ਦਾ ਪ੍ਰੋਗਰਾਮ ਤੇ ਉਹਨਾਂ ਨੇ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ ਆ ਜਸ਼ ਪਾਸੋਂ। ਜਸ਼ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਜਿਹੜੀ ਆ ਬਣਾਈ ਆ। ਤੇ ਦੋਸਤੋ ਇਹ ਸਾਰੇ ਸਾਡੇ ਜਿੱਦਾਂ ਕਹਿ ਲੋ ਕਿ ਤੁਸੀਂ ਸੂਝਵਾਨ ਹੋ ਤਾਂ ਹੀ ਇਹ ਪ੍ਰੋਗਰਾਮ ਇਸ ਤਰੀਕੇ ਦੇ ਨਾਲ ਚੱਲਦਾ ਆ। ਸਾਡੇ ਜਿਹੜੇ ਵਿਚਾਰ ਆ ਤੁਸੀਂ ਦੇਖੋਗੇ, ਸਾਡੇ ਜਿਹੜੇ ਮੈਸੇਜ ਆਉਂਦੇ ਆ ਅਸੀਂ ਤਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਤੁਹਾਡੀਆਂ ਗੱਲਾਂ ਤੁਹਾਡੇ ਤੱਕ ਜਾ ਰਹੀਆਂ ਨੇ। ਜਿਹੋ ਜਿਹੀਆਂ ਗੱਲਾਂ ਸਾਡੀਆਂ ਹੋਣਗੀਆਂ ਉਹੋ ਜਿਹਾ ਹੀ ਆਪਾਂ ਜਿਹੜੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਹੁਣ ਭਾਜੀ ਹੁਣੀ ਵੀ ਸੰਦੇਸ਼ ਦੇ ਦਿੱਤਾ ਤੇ ਗੁਰਸੇਵਕ ਹੁਣੀ ਵੀ ਸੰਦੇਸ਼ ਦੇ ਦਿੱਤਾ ਤੇ ਮੈਂ ਵੀ ਸੰਦੇਸ਼ ਇੰਨਾ ਕਹਿ ਕੇ ਦੇ ਦਿੰਦਾ। ਦਿਵਾਲੀ ਜਿਹੜਾ ਧਿਆਨ ਦੇ ਨਾਲ ਮਨਾਇਓ, ਤੰਦਰੁਸਤ ਰਹੋ। ਤੇ ਭਾਜੀ ਜਾਂਦੇ ਜਾਂਦੇ ਆਪਾਂ ਦੱਸ ਦਈਏ ਵੀ ਅਜੇ ਪਾਲ ਹੋਣੀ ਆਪਣੇ ਵੈਦ ਸਾਹਿਬ ਹੈਗੇ ਆ ਤੇ ਨੌਕਤੇ ਆਪਾਂ ਨੂੰ ਦੇਣੇ ਪੈਣੇ ਆ, ਕਿਉਂਕਿ ਮਠਿਆਈ ਤੋਂ ਬਾਅਦ ਸ਼ੂਗਰ ਜ਼ਰੂਰ ਹੋਣ ਦੇ ਚਾਂਸਸ ਹੈਗੇ ਆ। ਮਠਿਆਈ ਬਹੁਤ ਖਾਣੀ ਆ ਲੋਕਾਂ ਨੇ ਅੱਜ।
ਹਾਂਜੀ ਹਾਂਜੀ, ਏਦਾਂ ਕਰਦੇ ਨਿੰਮਾ ਦੋ ਚਾਰ ਹੋਰ, ਨਿੰਮਾ ਦੋ ਚਾਰ ਹੋਰ ਲਾ ਲੈਣੇ ਆ, ਫਿਰ ਹੋਰ ਕੀ ਕਰ ਸਕਦੇ ਆ ਅਸੀਂ।
ਹਾਂਜੀ, ਵੈਸੇ ਇਹ ਭਾਜੀ ਚਾਹੀਦਾ ਜਿੱਦਾਂ ਆਪਣੇ ਦੋਸਤਾਂ ਨੇ ਘਰ ਲੈ ਲਏ ਆ ਵੀ ਕੋਸ਼ਿਸ਼ ਹੋਣੀ ਚਾਹੀਦੀ ਵੀ ਨਿੰਮ ਦਾ ਬੂਟਾ ਜ਼ਰੂਰ ਲੱਗੇ। ਇੰਡੀਆ ਵਿੱਚ ਤਾਂ ਆਪਾਂ ਇਹਨੂੰ ਸਾਰ ਦਿੱਤਾ ਗਿਆ, ਜਿੱਦਾਂ ਮੈਂ ਇੱਕ ਪੜ੍ਹ ਰਿਹਾ ਸੀ ਵੀ ਤ੍ਰਿਵੇਣੀ ਆਪਣੇ ਕਿਹਾ ਜਾਂਦਾ ਵੀ ਤਿੰਨ ਜਿਹੜੇ ਦਰਖਤ ਆ ਘਰ ਦੇ ਵਿੱਚ ਉਦੋਂ ਲਾਏ ਜਾਂਦੇ ਹੁੰਦੇ ਸੀ, ਤ੍ਰਿਵੇਣੀ ਕਿਹਾ ਜਾਂਦਾ ਹੁੰਦਾ ਸੀ ਜਾਂ ਪੰਚਾਇਤ ਘਰਾਂ ਜਾਂ ਸਕੂਲ ਦੇ ਵਿੱਚ ਤ੍ਰਿਵੇਣੀ, ਸ਼ਾਇਦ ਇਹ ਸਿਧਾਂਤ ਹੈਗਾ ਸੀਗਾ। ਇਹਦੇ ਬਾਰੇ ਵੀ ਕਿਸੇ ਦਿਨ ਆਪਾਂ ਜ਼ਰੂਰ ਗੱਲ ਕਰਾਂਗੇ, ਹੁਣ ਟਾਈਮ ਘੱਟ ਆ। ਤੇ ਨਿੰਮ ਦਾ ਜ਼ਰੂਰ ਰੱਖਿਓ ਕਿ ਜਾਨੀ ਕਹਿਣ ਦਾ ਸੋਚ ਕੇ ਵੀ ਰੱਖਿਓ ਵੀ ਆਪਣੀ ਸਿਹਤ ਦਾ ਵੀ ਖਿਆਲ ਜਿਹੜਾ ਰੱਖਣਾ ਆ ਤੇ ਖਾਣ ਪੀਣ ਦਾ ਪਰਹੇਜ਼ ਰੱਖਣਾ ਆ ਤੇ ਗੁਰਦੁਆਰਾ ਸਾਹਿਬ ਜਾਣਾ ਆ ਤੇ ਸਾਰਿਆਂ ਦੇ ਨਾਲ ਪਿਆਰ ਮਿਲਵਰਤਨ ਭਾਵਨਾ ਜਿਹੜੀ ਆ ਬਣਾ ਕੇ ਰੱਖਣੀ ਆ, ਇਸੇ ਆਸ ਦੇ ਨਾਲ ਕਿ ਤੁਸੀਂ ਤੰਦਰੁਸਤ ਰਹੋਗੇ, ਆਪਣਾ ਖਿਆਲ ਰੱਖੋਗੇ। ਮਿਲਦੇ ਆ ਜੀ ਨੈਕਸਟ ਵੀਕ, ਆਪਣਾ ਖਿਆਲ ਰੱਖਿਓ, ਰੱਬ ਰੱਖਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।